ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਜਾਣੀ ਅੰਜੂਜੀਤ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਬ ਦੋਸਤੋ ਉਮੀਦ ਕਰਦੇ ਹਾਂ ਕਿ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜ਼ਿੰਦਗੀ ਦੀਆਂ ਭਰਪੂਰ ਖੁਸ਼ੀਆਂ ਤੇ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਉਸ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ
ਦੇਹ ਸ਼ਿਵਾ ਵਰ ਮੋਹ ਹੈ ਸ਼ੁਭ ਕਰ ਮਨ ਤੇ ਕਬ ਹੋ ਨ ਤਰੋ ਸ਼ੁਭ ਕਰ ਮਨ ਤੇ ਕਬ ਹੋ ਨ ਤਰੋ
ਸ਼ੁਭ ਕਰ ਮਨ ਤੇ ਕਬ ਹੋ ਨ ਤਰੋ
ਨ ਤਰੋ ਅਰਸੋ ਜਬ ਜਾਏ ਲਰੋ ਨਿਸਚੈ ਕਰ ਆਪਣੀ ਜੀਤ ਕਰੋ
ਨਿਸਚੈ ਕਰ ਆਪਣੀ ਜੀਤ ਕਰੋ
ਦੇਹ ਸ਼ਿਵਾ ਪਰ ਮੋਹੇ ਸਿੱਖ ਹੂੰ ਆਪਣੇ ਹੀ ਮਨ ਕੋ ਇਹ ਲਾਲਚ ਹੋਂ ਗੁਣ ਤੋ ਉਚਰੋ ਜਬ ਆਪ ਕੀ ਔਧ ਨਿਧਾਨ ਬਨੇ ਅਧੀਰਣ ਮੇ ਤਬ ਜੂਝ ਮਰੋ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੁਰਿਆਓ
ਤਲੀ ਗਲੀ ਮੁਰਿਆਓ
ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਨ ਨਕੀ ਜੈ
ਜੈ ਕਾਨ ਨਕੀ ਜੈ ਸਿਰ ਦੀ ਜੈ ਕਾਨ ਨਕੀ ਜੈ
ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਦੋਂ ਨਾ ਛਾੜੇ ਖੇਤ
ਜੀ ਹਾਂ ਦੋਸਤੋ, ਅੱਜ ਸਾਡਾ ਗੱਲ ਕਰਨ ਦਾ ਇੱਕ ਹੀ ਵਿਸ਼ਾ, ਇੱਕ ਹੀ ਵਿਸ਼ੇ ਦੇ ਵਿੱਚ ਬਹੁਤ ਸਾਰੇ ਮਸਲੇ, ਬਹੁਤ ਸਾਰੇ ਮੁੱਦੇ, ਬਹੁਤ ਸਾਰੀਆਂ ਸਮੱਸਿਆਵਾਂ। ਇਹ ਸਮਝੋ ਕਿ ਅਸੀਂ ਅੱਜ ਇੱਕ ਉਸ ਮੋੜ ਤੇ ਖੜੇ ਆ ਤੇ ਜਿੱਥੋਂ ਡਰ ਲੱਗਦਾ ਕਿ ਇਹ ਜਿਹੜੀ ਕਹਾਣੀ ਸੰਘਰਸ਼ ਕਿਸੇ ਵੀ ਪਾਸੇ ਨੂੰ ਇਹ ਆਪਣਾ ਟਰਨ ਲੈ ਸਕਦਾ। ਰੱਬ ਅੱਗੇ ਅਰਦਾਸਾਂ ਪ੍ਰਾਰਥਨਾਵਾਂ ਸਾਡੀਆਂ ਇਹੀ ਆ ਕਿ ਅਸੀਂ ਜਿਸ ਮਕਸਦ ਲਈ ਘਰੋਂ ਕੂਚ ਕੀਤਾ ਸੀ ਦਿੱਲੀ ਵੱਲ ਨੂੰ, ਸਾਡੇ ਉਹ ਮਕਸਦ ਪੂਰੇ ਹੋਣ, ਸਾਡੀਆਂ ਮੰਗਾਂ ਮੰਨੀਆਂ ਜਾਣ, ਜਿਹੜੇ ਕਿ ਤਿੰਨ ਕਾਲੇ ਬਿੱਲ ਪਾਸ ਕੀਤੇ ਗਏ ਆ। ਅੱਜ ਮੁੱਦਾ ਉਹਨਾਂ ਦਾ ਆ, ਅੱਜ ਸੰਘਰਸ਼ ਉਹਨਾਂ ਦੇ ਲਈ ਆ। ਅੱਜ ਪੰਜਾਬ, ਪੰਜਾਬੀਅਤ, ਪੰਜਾਬ ਦਾ ਕਿਸਾਨ ਆਪਣੀਆਂ ਜ਼ਮੀਨਾਂ, ਆਪਣੇ ਖੇਤਾਂ ਦੇ ਲਈ ਲੜ ਰਿਹਾ। ਜ਼ਮੀਨ ਜਿਹੜਾ ਕਿ ਉਹਦੀ ਜ਼ਮੀਨ, ਉਹਦਾ ਧੀ ਪੁੱਤ ਹੁੰਦਾ, ਉਹਦਾ ਸਾਰਾ ਕੁਛ ਕਿਸਾਨ ਦਾ ਦਾਰੋ ਮਦਾਰ ਇੱਕ ਜ਼ਮੀਨ ਦੇ ਉੱਤੇ ਖੜਾ ਹੁੰਦਾ, ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੜੱਪ ਕਰਨ ਦੀਆਂ ਕੋਸ਼ਿਸ਼ਾਂ ਸਰਕਾਰ ਵੱਲੋਂ ਹਨ। ਇਹ ਬਿੱਲ ਬਣਾਏ ਜਾ ਰਹੇ ਨੇ, ਮਿੱਠੀਆਂ ਗੋਲੀਆਂ ਜਨਤਾ ਨੂੰ ਖਲਾਈਆਂ ਜਾ ਰਹੀਆਂ ਕਿ ਇਸ ਬਿੱਲ ਦੇ ਸਾਨੂੰ ਬਹੁਤ ਸਾਰੇ ਫਾਇਦੇ ਹਨ, ਜੇ ਅਸੀਂ ਇਹਨੂੰ ਹੋਰ ਅਗਾਂਹ ਇਹਨੂੰ ਫਰੋਲੀਏ ਤੇ ਦੇਖੀਏ ਇਹਦੇ ਵਿੱਚ ਬਹੁਤ ਸਾਰੇ ਨੁਕਸਾਨ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ 5 ਸਾਲਾਂ ਬਾਅਦ, 10 ਸਾਲਾਂ ਬਾਅਦ ਸਾਨੂੰ ਦਿਸਣ ਵਾਲੇ ਨੇ। ਸੋ ਅੱਜ ਸਾਡੀਆਂ ਸਾਰਿਆਂ ਦੀਆਂ ਨਜ਼ਰਾਂ, ਚਾਹੇ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਪੰਜਾਬ ਦੇ ਵਿੱਚ ਬੈਠੇ ਹਾਂ, ਸਾਡੀਆਂ ਨਜ਼ਰਾਂ ਦਿੱਲੀ ਦੀਆਂ ਰਾਹਾਂ ਦੇ ਉੱਤੇ, ਦਿੱਲੀ ਵੱਲ ਟਿਕੀਆਂ ਹੋਈਆਂ ਨੇ। ਇਸ ਗੱਲ ਦਾ ਵੀ ਬਹੁਤ ਜ਼ਿਆਦਾ ਦੁਖਾਂਤ ਹੈਗਾ ਕਿ ਸਾਡਾ ਪੰਜਾਬ ਦਾ ਕਿਸਾਨ, ਬਜ਼ੁਰਗ, ਬੱਚੇ 3 ਮਹੀਨੇ ਤੋਂ ਸੜਕਾਂ ਦੇ ਉੱਤੇ, ਕਦੇ ਰੇਲ ਪਟੜੀਆਂ ਦੇ ਉੱਤੇ ਤੇ ਹੁਣ ਦਿੱਲੀ ਦੀ ਕਹਿੰਦੇ ਆ ਕਿ ਹਿੱਕ ਦੇ ਉੱਤੇ ਜਾ ਕੇ ਬੈਠਾ ਜ਼ਬਰਦਸਤੀ, ਕਿਉਂਕਿ ਇਸ ਤੋਂ ਇਲਾਵਾ ਹੋਰ ਸਾਡੇ ਕੋਲ ਚਾਰਾ ਹੀ ਨਹੀਂ ਸੀ। ਏਦਾਂ ਦੇ ਸੰਘਰਸ਼ ਦੋਸਤੋ ਸਾਨੂੰ ਕਿਉਂ ਕਰਨੇ ਪੈਂਦੇ ਆ? ਇੱਕ ਪਾਸੇ ਕਿਹਾ ਜਾਂਦਾ ਹੈਗਾ ਆ ਕਿ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਜਿਹੜਾ ਆ ਉਹ ਭਾਰਤ ਹੈਗਾ, ਤੇ ਜਿੰਨਾ ਕੁਛ ਪ੍ਰੋਟੈਸਟ ਹੁੰਦੇ ਆ, ਧਰਨੇ ਹੁੰਦੇ ਆ, ਰੋਸ ਹੁੰਦੇ ਆ, ਮੁਜ਼ਾਹਰੇ ਹੁੰਦੇ ਆ, ਉਹ ਇੰਡੀਆ ਦੇ ਵਿੱਚ ਹੀ ਹੁੰਦੇ ਆ। ਜੇ ਇੱਕ ਆਜ਼ਾਦ ਮੁਲਕ ਆ, ਆਜ਼ਾਦ ਮੁਲਕ ਦੇ ਵਿੱਚ ਤਾਂ ਹਾਲਾਤ ਇੱਦਾਂ ਦੇ ਹੋਣੇ ਚਾਹੀਦੇ ਹੈ ਕਿ ਬੰਦੇ ਨੂੰ ਆਪਣੇ ਹੱਕਾਂ ਦੇ ਲਈ ਲੜਨਾ ਨਾ ਪਵੇ, ਬੱਸਾਂ ਦਾ ਨੁਕਸਾਨ ਨਾ ਕਰਨਾ ਪਵੇ, ਇੱਕ ਦੂਸਰੇ ਦਾ ਜਿਹੜਾ ਹੁਣ ਕਿਸੇ ਨੂੰ ਜਦੋਂ ਰੋਸ ਦੇ ਵਿੱਚ ਬੰਦਾ ਆਉਂਦਾ, ਧਰਨੇ ਦਿੰਦਾ, ਕਿਤੇ ਬੱਸਾਂ ਸਾੜੀਆਂ ਜਾਂਦੀਆਂ, ਕਿਤੇ ਬਿਲਡਿੰਗਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ, ਕਿਤੇ ਰਾਹ ਜਾਂਦੇ ਰਾਹੀਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ, ਕਿਉਂਕਿ ਜਨੂੰਨ ਹੁੰਦਾ ਆ। ਜਿਹੜੀ ਕਹਿੰਦੇ ਕਿ ਜਦੋਂ ਉਹਦੀ ਹੱਕ ਦੀ ਸੁਣਵਾਈ ਨਹੀਂ ਹੁੰਦੀ ਉਦੋਂ ਰੋਸ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ, ਆਕਰੋਸ਼ ਦੇ ਵਿੱਚ ਆ ਕੇ ਅਸੀਂ ਆਪਣਾ ਨੁਕਸਾਨ ਕਰਦੇ ਹਾਂ, ਨਾਲ ਆਪਣੇ ਦੇਸ਼ ਦਾ ਵੀ ਨੁਕਸਾਨ ਹੁੰਦਾ ਆ। ਨੁਕਸਾਨ ਨਾ ਹੋਵੇ ਇਸੇ ਕਰਕੇ ਲੋਕਤੰਤਰੀ ਦੇਸ਼ ਕਹਾਇਆ ਜਾਂਦਾ ਆ ਕਿ ਇੱਥੇ ਆਜ਼ਾਦੀ ਆ, ਹਰ ਕਿਸੇ ਨੂੰ ਆਪਣੇ ਹੱਕ ਮੰਗਣ ਦਾ ਅਧਿਕਾਰ ਹੈਗਾ ਤੇ ਹਰ ਕਿਸੇ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਜਾਵੇਗਾ। ਲੋਕਤੰਤਰ ਦਾ ਮਤਲਬ ਇਹੀ ਹੈਗਾ। ਸ਼ਾਇਦ ਹੁਣ ਤੱਕ ਸਾਡੀ ਹਿੰਦੁਸਤਾਨ ਦੀ ਸਰਕਾਰ ਨੂੰ ਲੋਕਤੰਤਰ ਦੇ ਨਾਂ ਦਾ ਨਹੀਂ ਪਤਾ, ਤੇ ਜਾਂ ਕਿ ਉਹਦੇ ਦਿਮਾਗ ਦੇ ਵਿੱਚ ਹਾਲੇ ਵੀ ਉਹੀ ਮੁਗਲਾਂ ਵਾਲੀ ਗੁਲਾਮੀ ਤੇ ਗੋਰਿਆਂ ਵਾਲੀ ਗੁਲਾਮੀ ਨੂੰ ਉਹ ਲੈ ਕੇ ਆਪਣੇ ਹੱਥ ਦੇ ਵਿੱਚ ਕਮਾਂਡ ਲੈ ਕੇ ਉਹਨਾਂ ਦਾ ਸਿਸਟਮ ਉਹ ਆਪਣੇ ਲੋਕਾਂ ਦੇ ਉੱਤੇ ਕਰਨਾ ਚਾਹੁੰਦੇ ਆ। ਯਾਨੀ ਕਿ ਜਿਹੜੀ ਉਹਨਾਂ ਨੇ ਸਾਨੂੰ ਗੁਲਾਮੀ ਬਣਾ ਕੇ ਰੱਖਿਆ ਸੀ, ਅੱਜ ਦੇ ਸਾਡੇ ਗੋਰੇ ਜਿਹੜੇ ਕਾਲੇ ਗੋਰੇ ਆ ਸਾਡੇ ਹਿੰਦੁਸਤਾਨ ਦੇ, ਉਹ ਉਸੇ ਸਿਸਟਮ ਨੂੰ ਅੱਗੇ ਆਪਣੇ ਸਿਸਟਮ ਦੇ ਉੱਤੇ ਲਾਗੂ ਕਰਕੇ ਆਪ ਉਹਨਾਂ ਦੇ ਉੱਤੇ ਰਾਜ ਕਰ ਰਹੇ ਹਨ, ਜਾਂ ਉਹਨਾਂ ਦਾ ਇੱਕ ਪਲਾਨ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਦੇਸ਼ ਨੂੰ ਜਾਂ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਵੇਚਿਆ ਜਾਵੇ, ਕਰਜਾਈ ਕੀਤਾ ਜਾਵੇ। ਗੱਲ ਸਾਡੀ ਪੰਜਾਬ ਦੀ ਆਉਂਦੀ ਆ। ਪੰਜਾਬ ਜਿਹੜਾ ਕਿ ਸਾਡਾ ਅੰਨਦਾਤਾ ਆ, ਪੰਜਾਬ ਸਾਡੀ ਜੰਮਣ ਭੋਇ ਆ, ਪੰਜਾਬ ਵਿੱਚ ਸਾਡੀਆਂ ਜੜ੍ਹਾਂ ਨੇ, ਪਹਿਚਾਣ ਸਾਡੀ ਪੰਜਾਬ ਦੇ ਨਾਲ ਆ। ਪੰਜਾਬ ਸਾਡਾ ਉਹ ਸਰਤਾਜ ਆ, ਉਹ ਸੁਨਹਿਰੀ ਸਰਤਾਜ ਆ ਜਿਹਦੇ ਨਾਲ ਸਾਡੀ ਪਹਿਚਾਣ ਬਣੀ ਹੋਈ ਆ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਪੰਜਾਬ ਜਿੱਥੇ ਠੰਡੀਆਂ ਹਵਾਵਾਂ, ਪਾਣੀ ਦੇ ਝਰਨੇ, ਦਰਿਆ ਨੇ, ਜਿੱਥੇ ਖੇਤੀ ਦੀ ਫਸਲ ਉਪਜਾਊ ਆ, ਇਹ ਸਾਡਾ ਪੰਜਾਬ ਆ ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ। ਅੱਜ ਦੇ ਟਾਈਮ ਦੇ ਵਿੱਚ ਲੋਕਾਂ ਦੇ ਅੰਦਰ ਇੱਕ ਰੋਸ ਪ੍ਰਗਟ ਹੋਇਆ ਹੈਗਾ ਆ, ਉਹ ਹੈ 3 ਬਿੱਲ ਨੂੰ ਲੈ ਕੇ। ਪੁੱਛਿਆ ਜਾ ਰਿਹਾ ਸਰਕਾਰ ਤੋਂ ਕਿ ਇਹ ਬਿੱਲ ਜਿਹੜੇ ਪਾਸ ਕੀਤੇ ਗਏ ਆ, ਪਹਿਲਾਂ ਕੋਰੋਨਾ ਟਾਈਮ ਦੇ ਵਿੱਚ, ਕੋਰੋਨਾ ਸੀਜ਼ਨ ਦੇ ਵਿੱਚ ਹੀ ਕਿਉਂ ਪਾਸ ਕੀਤੇ ਗਏ ਆ? ਦੂਸਰਾ, ਜੇ ਪਾਸ ਕੀਤੇ ਜਾਣੇ ਹੀ ਸੀਗੇ, ਇੰਨੇ ਲਾਜ਼ਮੀ ਸੀ ਪਾਸ ਕਰਨੇ, ਤੇ ਫਿਰ ਜਨਤਾ ਦੀ ਸਲਾਹ ਕਿਉਂ ਨਹੀਂ ਲਈ ਗਈ? ਸਾਨੂੰ ਨਾਲ ਬਿਠਾਇਆ ਜਾਂਦਾ, ਸਾਨੂੰ ਉਹਦੇ ਫਾਇਦੇ ਨੁਕਸਾਨ ਦੱਸੇ ਜਾਂਦੇ, ਅਸੀਂ ਆਪਣੀ ਜ਼ਮੀਨ ਨੂੰ ਕਿਸ ਤਰ੍ਹਾਂ ਅੱਗੇ ਹੋਰ ਵਧੀਆ ਤਰੀਕੇ ਨਾਲ ਉਹਨੂੰ ਉਪਜਾਊ ਬਣਾਉਣਾ, ਉਹਦੇ ਲਈ ਸਾਨੂੰ ਕੀ ਚੀਜ਼ਾਂ ਦੀ ਜ਼ਰੂਰਤ ਆ, ਅਸੀਂ ਸਰਕਾਰ ਨਾਲ ਬੈਠ ਕੇ ਟੇਬਲ ਤੇ ਗੱਲ ਕਰਦੇ। ਉਸ ਤਰ੍ਹਾਂ ਦੇ ਬਿੱਲ ਪਾਸ ਕੀਤੇ ਜਾਣੇ ਚਾਹੀਦੇ ਸੀ, ਕਿਉਂਕਿ ਇਹ ਇੱਕ ਨਿਸ਼ਾਨੀ ਆ ਆਜ਼ਾਦ ਮੁਲਕ ਦੀ। ਜਿੱਥੇ ਆਜ਼ਾਦ ਮੁਲਕ ਆ, ਉੱਥੇ ਜਨਤਾ ਦੇ ਹਿਸਾਬ ਨਾਲ ਜਨਤਾ ਦੀਆਂ ਮੰਗਾਂ ਮੰਨ ਕੇ ਉਦਾਂ ਦੇ ਕਾਨੂੰਨ ਬਣਾਏ ਜਾਂਦੇ ਆ, ਉਦਾਂ ਦੇ ਬਿੱਲ ਬਣਾਏ ਜਾਂਦੇ ਆ। ਕੋਰੋਨਾ ਦਾ ਟਾਈਮ ਜਿਹੜਾ ਸੀਜ਼ਨ ਚੱਲਿਆ, ਇਹ ਬਹੁਤ ਸਾਰਾ ਗੌਰਮੈਂਟ ਨੇ ਇਹਦੇ ਵਿੱਚ ਫਾਇਦਾ ਉਠਾਇਆ। ਜਿਹੜੇ ਬਿੱਲ, ਜਿਹੜੇ ਮਤੇ ਨਹੀਂ ਸਨ ਪਾਸ ਹੋਣ ਵਾਲੇ, ਲੋਕਾਂ ਦਾ ਧਿਆਨ ਕੋਰੋਨਾ ਵੱਲ ਲਾ ਕੇ ਉਹਨਾਂ ਨੇ ਉਹ ਸਾਰੇ ਮਤੇ ਪਾਸ ਕੀਤੇ ਆ, ਜਿਨ੍ਹਾਂ ਦੇ ਵਿੱਚ ਇਹ 3 ਬਿੱਲ ਵੀ ਆ ਰਹੇ ਆ। ਜੇ ਅਸੀਂ ਆਪਣਾ ਧਿਆਨ ਥੋੜਾ ਜਿਹਾ ਪਛਾਣ ਵੱਲ ਮਾਰੀਏ ਕਿ ਜਦੋਂ ਇਹ ਬਿੱਲ ਆ ਰਿਹਾ ਸੀਗਾ, ਉਸ ਵੇਲੇ ਇੱਕ ਬੜਾ ਵੱਡਾ ਕੇਸ ਚੱਲ ਰਿਹਾ ਸੀ ਟੀਵੀ ਦੇ ਉੱਤੇ, ਸੁਸ਼ਾਂਤ ਰਾਜਪੂਤ ਹੋਣੀ ਦਾ, ਜਿਨ੍ਹਾਂ ਦੀ ਡੈਥ ਹੋ ਗਈ ਜਾਂ ਉਹਨਾਂ ਦਾ ਜਿਨ੍ਹਾਂ ਦਾ ਖੂਨ ਕੀਤਾ ਗਿਆ ਜਾਂ ਜਿਨ੍ਹਾਂ ਦੀ ਅਚਾਨਕ ਮੌਤ ਹੋਈ ਹੈ ਬਾਲੀਵੁੱਡ ਐਕਟਰ ਦਾ। ਆਏ ਦਿਨ ਉਸ ਦੀਆਂ ਖਬਰਾਂ ਚਲਾ ਕੇ, ਉਸਦੇ ਬਾਰੇ ਚ ਗੱਲ ਵਧਾ ਚੜਾ ਕੇ ਕਰਕੇ, ਅੱਜ ਕਿੱਥੇ ਉਹਦੇ ਬਾਰੇ ਇਨਕੁਆਇਰੀ ਹੋ ਰਹੀ ਆ, ਕਿਸ ਕਿਸ ਤੋਂ ਇੰਟਰਵਿਊ ਹੋ ਰਹੀ ਆ, ਉਹਦੇ ਸੁਰਾਗ ਲੱਭੇ ਜਾ ਰਹੇ ਨੇ, ਇਹਦੀ ਮੌਤ ਦੇ ਪਿੱਛੇ ਕੀ ਕਾਰਨ ਸੀ, ਉਹ ਇੱਕ ਡਰਾਮਾ ਜਿਹਾ ਲਗਾਤਾਰ ਟੀਵੀ ਮੰਚ ਦੇ ਉੱਤੇ ਖੇਡਿਆ ਗਿਆ ਕਿ ਲੋਕਾਂ ਦਾ ਧਿਆਨ ਹਰ ਪਾਸਿਓਂ ਹਟ ਕੇ ਸਿਰਫ ਤੇ ਸਿਰਫ ਇਸ ਗੱਲ ਵੱਲ ਫੋਕਸ ਰਵੇ ਤੇ ਉਸ ਵੱਲ ਧਿਆਨ ਰਵੇ, ਤੇ ਉਹ ਜਿਹੜੀਆਂ ਜਨਤਾ ਨੇ ਜੋ ਆਪਣੇ ਮਸਲੇ ਹੱਲ ਕਰਨੇ ਨੇ, ਜਨਤਾ ਨੂੰ ਇੱਕ ਭਜੱਕੀ ਦੇ ਕੇ, ਉਹ ਆਪਣੇ ਉਹਨਾਂ ਕੋਲ ਇਹ ਸੁਨਹਿਰੀ ਮੌਕਾ ਸੀ। ਸੋ ਉਸ ਸੁਨਹਿਰੀ ਮੌਕੇ ਦਾ ਮੋਦੀ ਸਰਕਾਰ ਨੇ ਬਹੁਤ ਵਧੀਆ ਫਾਇਦਾ ਉਠਾਇਆ, ਬਿੱਲ ਪਾਸ ਕੀਤੇ ਤੇ ਲਿਆ ਕੇ ਟੇਬਲ ਦੇ ਉੱਤੇ ਜਨਤਾ ਦੇ ਸਾਹਮਣੇ ਰੱਖ ਦਿੱਤੇ ਗਏ। ਸੋ ਹੁਣ ਸੋਚਣ ਵਾਲੀ ਇਹ ਗੱਲ ਹੈਗੀ ਆ ਕਿ ਪੰਜਾਬ ਦਾ ਜਿਹੜਾ ਕਿਸਾਨ ਆ, ਉਹ ਸਿਰਫ ਮਿੱਟੀ ਨਾਲ ਮਿੱਟੀ ਹੋਣਾ ਹੀ ਨਹੀਂ ਜਾਣਦਾ। ਕਿਸੇ ਟਾਈਮ ਸੀ ਕਿ ਉਸਨੂੰ ਭੋਲਾ ਕਿਹਾ ਜਾਂਦਾ ਸੀ, ਕਿਸੇ ਟਾਈਮ ਸੀ ਜਦੋਂ ਉਹ ਅੰਗੂਠਾ ਛਾਪ ਸੀ, ਔਰ ਉਹਦੇ ਉੱਤੇ ਉਹਦੇ ਕੋਲੋਂ ਜਿਹੜਾ ਪੈਸਿਆਂ ਦਾ ਹਿਸਾਬ ਕਿਤਾਬ ਉਹਨੂੰ ਪੂਰਾ ਨਹੀਂ ਸੀ ਕਰਨਾ ਆਉਂਦਾ, ਉਹਦੀ ਜ਼ਮੀਨ ਉਪਜਾਊ ਜ਼ਮੀਨ ਦਾ ਹਿਸਾਬ ਕਿਤਾਬ ਉਹਦੇ ਕੋਲ ਪੂਰਾ ਨਹੀਂ ਸੀ। ਇਹ ਨਹੀਂ ਸੀ ਕਿ ਨਹੀਂ ਸੀ, ਪਰ ਇੱਕ ਵਿਸ਼ਵਾਸ ਦੀ ਗੱਲ ਹੁੰਦੀ ਆ, ਕਿਉਂਕਿ ਸਾਡੇ ਜਿਹੜੇ ਕਿਸਾਨ ਆ, ਸਾਡਾ ਜਿਹੜਾ ਪੰਜਾਬ ਦਾ ਅੰਨਦਾਤਾ ਆ, ਉਹ ਇੰਨਾ ਕੁ ਭੋਲੇਪਨ ਵਾਲਾ ਹੈਗਾ ਆ, ਉਹ ਕਿਸੇ ਨਾਲ ਆਪ ਗਦਾਰੀ ਤੇ ਬੇਈਮਾਨੀ ਕਰਨਾ ਜਾਣਦਾ ਨਹੀਂ, ਤੇ ਉਸਨੂੰ ਇਹੀ ਲੱਗਦਾ ਕਿ ਸਾਹਮਣੇ ਵਾਲਾ ਵੀ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ। ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਸਨੂੰ ਨੌਲੇਜ ਨਹੀਂ ਜਾਂ ਉਸਨੂੰ ਪਤਾ ਨਹੀਂ, ਨਹੀਂ, ਇਹ ਜੋ ਏਡੇ ਖੇਤ ਬੋਂਦਾ, ਫਸਲਾਂ ਬੀਜਦਾ ਆ, ਆਪਣੀ ਫਸਲ ਦਾ ਹਿਸਾਬ ਕਿਤਾਬ ਰੱਖਦਾ, ਮੰਡੀਆਂ ਤੱਕ ਪਹੁੰਚਾਉਂਦਾ, ਇਹ ਨੌਲੇਜ ਜਾਣਕਾਰੀ ਦੇ ਨਾਲ ਹੀ ਤਾਂ ਉਹ ਸਾਰਾ ਕੁਛ ਕਰ ਰਿਹਾ। ਹਾਂ, ਜੋ ਉਹਦੀਆਂ ਰਾਜਨੀਤੀਆਂ ਉਹਦੇ ਆਲੇ ਦੁਆਲੇ ਬੁਣੀਆਂ ਜਾ ਰਹੀਆਂ, ਦਿਖਾਈਆਂ ਜਾ ਰਹੀਆਂ ਸਨ, ਉਹਨਾਂ ਦੇ ਵਿੱਚ ਉਹ ਨਹੀਂ ਸੀ ਪੈ ਰਿਹਾ ਜਾਂ ਉਹਨਾਂ ਬਾਰੇ ਉਹਨੂੰ ਨਹੀਂ ਸੀ ਇੰਨੀ ਸਮਝ, ਕਿਉਂਕਿ ਉਹ ਆਪਣੇ ਹੀ ਜ਼ਿੰਮੇਵਾਰੀਆਂ ਦੇ ਵਿੱਚ ਇੰਨਾ ਕੁ ਬੱਝਿਆ ਹੋਇਆ ਸੀ। ਕਿਸੇ ਟਾਈਮ ਖੇਤੀਬਾੜੀ ਦੇ ਲਈ ਚੰਗੇ ਸੰਦ ਨਾ ਹੋਣੇ ਜਾਂ ਉਹਦੇ ਲਈ ਮਿਹਨਤਾਂ ਕਰਨੀਆਂ, ਉਹ ਉਹਦੀ ਕਿਸਾਨ ਦੀ ਜ਼ਿੰਦਗੀ ਆਪਣਾ ਅਖੀਰ ਤੱਕ ਖੇਤ ਘਰ ਤੋਂ ਖੇਤ, ਖੇਤ ਤੋਂ ਘਰ ਤੱਕ ਹੀ ਰਹੀ ਆ। ਇਹ ਵੀ ਗੱਲ ਆ ਕਿ ਔੜਾਂ ਦੇ ਵਿੱਚ, ਧੁੱਪਾਂ ਦੇ ਵਿੱਚ, ਮੀਂਹ ਬਾਰਿਸ਼ਾਂ ਦੇ ਵਿੱਚ ਜੱਟ ਆਪਣੇ ਘਰੋਂ ਨਿਕਲਿਆ, ਕਿਸਾਨ ਆਪਣੇ ਘਰੋਂ ਨਿਕਲਿਆ ਫਸਲ ਦੇ ਲਈ, ਉਹਦੀ ਦੇਖਭਾਲ ਦੇ ਲਈ। ਫਸਲ ਸੋਹਣੀ ਉਹਨੇ ਬੀਜੀ ਆ, ਫਸਲ ਸੋਹਣੀ ਉਹਦੇ ਖੇਤਾਂ ਦੇ ਵਿੱਚ ਹੋਈ ਆ, ਔਰ ਮੰਡੀਆਂ ਚ ਸੋਹਣੀ ਫਸਲ ਸਿੱਟੀ ਆ, ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਇਆ ਔਰ ਉਹਦੇ ਆਪਣੇ ਆਪ ਨੂੰ ਫਾਇਦਾ ਹੋਇਆ, ਉਹਦੀ ਮਿਹਨਤ ਪੂਰੀ ਲੱਗੀ ਆ। ਇਸ ਗੱਲਾਂ ਵੱਲ ਉਹਦਾ ਜ਼ਿਆਦਾ ਧਿਆਨ ਰਿਹਾ ਆ, ਨਾ ਕਿ ਸਰਕਾਰ ਦੀਆਂ ਨੀਤੀਆਂ ਵੱਲ। ਸਰਕਾਰ ਇਹੀ ਸਮਝਦੀ ਰਹੀ ਕਿ ਪੰਜਾਬ ਦਾ ਕਿਸਾਨ ਭੋਲਾ ਆ, ਇਹਨੂੰ ਨਹੀਂ ਪਤਾ, ਜੋ ਇਹਦੇ ਨਾਲ ਕੀਤਾ ਜਾਵੇਗਾ ਉਹਨੂੰ ਐਕਸੈਪਟ ਕਰ ਲਊਗਾ ਤੇ ਹੌਲੀ ਹੌਲੀ ਉਹ ਆਪਣੀ ਨੀਤੀ ਦੇ ਵਿੱਚ ਪਾਸ ਹੋ ਜਾਣਗੇ। ਸ਼ਾਇਦ ਸਰਕਾਰ ਨੂੰ ਇਹ ਯਾਦ ਭੁੱਲ ਗਿਆ ਕਿ ਅੱਜ ਦਾ ਗੱਭਰੂ, ਅੱਜ ਦਾ ਪੰਜਾਬੀ ਮੁੰਡਾ ਕੁੜੀ ਇੰਨੀ ਕੁ ਨੌਲੇਜ ਰੱਖਦੇ ਆ ਕਿ ਜਿੱਥੇ ਉਹ ਉਹਨਾਂ ਦੇ ਸਰਕਾਰ ਦੇ ਦਿਮਾਗ ਚ ਇਹ ਸੋਚ ਹਜੇ ਪੈਦਾ ਹੀ ਹੁੰਦੀ ਆ ਕਿ ਸਾਡੇ ਪੰਜਾਬ ਦੀ ਜਨਰੇਸ਼ਨ, ਸਾਡੇ ਪੰਜਾਬ ਦੀ ਨਸਲ ਉਹਦੇ ਆਉਣ ਵਾਲੇ ਨਤੀਜਿਆਂ ਤੱਕ ਪਹੁੰਚ ਜਾਂਦਾ, ਕਿ ਜੇ ਇਹ ਅੱਜ ਦਿਮਾਗ ਚ ਇਹਨਾਂ ਦੇ ਇਹ ਸਕੀਮ ਚੱਲ ਰਹੀ ਆ ਗੌਰਮੈਂਟ ਦੇ ਲਈ, ਤੇ ਇਹਦੇ ਪਿੱਛੇ ਕੀ ਕੀ ਨੁਕਸਾਨ ਤੇ ਕੀ ਕੀ ਫਾਇਦੇ ਹਨ। ਸੋ ਇਹ ਨਹੀਂ ਸਾਨੂੰ ਸੋਚਣਾ ਚਾਹੀਦਾ ਜਾਂ ਸਰਕਾਰ ਇਸ ਗੱਲ ਦੇ ਵਿੱਚ ਭੁਲੇਖੇ ਦੇ ਵਿੱਚ ਆ ਕਿ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ। ਇਹ ਗੱਲ ਮੈਂ ਇਸ ਤਰ੍ਹਾਂ ਕੀਤੀ ਆ ਕਿਉਂਕਿ ਬਹੁਤ ਸਾਰੇ ਮੀਡੀਆ ਦੇ ਉੱਤੇ ਇਹੀ ਇੱਕ ਆਇਆ ਗਿਆ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਤਾਂ ਪੜ੍ਹਿਆ ਲਿਖਿਆ ਨਹੀਂ ਹੈਗਾ, ਉਹ ਜੀਨਾ ਨਹੀਂ ਪਾਉਂਦਾ ਹੈਗਾ, ਉਹ ਹੱਥ ਦੇ ਪਲੇਟਾਂ ਚ ਰੱਖ ਕੇ ਰੋਟੀ ਨਹੀਂ ਖਾਂਦਾ ਹੈਗਾ, ਉਹ ਤਾਂ ਇਸ ਤਰ੍ਹਾਂ ਦਾ ਹੁੰਦਾ, ਇਸ ਤਰ੍ਹਾਂ ਦਾ ਹੁੰਦਾ। ਸੋ ਇਸ ਗੱਲ ਦਾ ਸਾਨੂੰ ਦੁਖਾਂਤ ਹਮੇਸ਼ਾ ਰਿਹਾ ਕਿ ਇਸ ਮੀਡੀਆ ਦੇ, ਕੋਈ ਵੀ ਮੀਡੀਆ ਆ, ਉਸ ਮੀਡੀਆ ਦੇ ਉੱਤੇ ਪੰਜਾਬ ਤੇ ਪੰਜਾਬੀਅਤ ਦੀ, ਕਿਸਾਨ ਦੀ ਸ਼ਕਲ ਸੂਰਤ ਕਿਰਦਾਰ ਮੀਡੀਆ ਨੇ ਆਪਣੇ ਹਿਸਾਬ ਨਾਲ ਸਿਰਜਿਆ ਤੇ ਲੋਕਾਂ ਨੂੰ ਦਿਖਾਇਆ ਕਿ ਆਹ ਹੈ ਪੰਜਾਬ, ਆਹ ਹੈ ਪੰਜਾਬ ਦਾ ਕਿਸਾਨ। ਸੋ ਦੋਸਤੋ, ਅੱਜ ਮਸਲਾ ਚੱਲ ਰਿਹਾ ਹੈ ਤਿੰਨ ਬਿੱਲ ਦਾ, ਜਿਹੜੇ ਤਿੰਨ ਬਿੱਲ ਜਿਨ੍ਹਾਂ ਨੂੰ ਅਸੀਂ ਸਾਰੇ ਹੀ ਕਿਸਾਨ, ਕਿਸਾਨ ਦੇ ਨਾਲ ਜੁੜਿਆ ਹੋਇਆ ਪੰਜਾਬੀ ਭਾਈਚਾਰਾ, ਚਾਹੇ ਉਹ ਪੰਜਾਬ ਦਾ ਪੰਜਾਬੀ ਹੈ, ਚਾਹੇ ਹਰਿਆਣੇ ਦਾ ਪੰਜਾਬੀ ਹੈ, ਚਾਹੇ ਗੁਜਰਾਤ ਦਾ ਪੰਜਾਬੀ ਹੈ, ਚਾਹੇ ਉਹ ਕਿਸੇ ਵੀ, ਚਾਹੇ ਉਹ ਕਿਤੇ ਵੀ ਕਿਸਾਨ ਰਹਿ ਰਿਹਾ ਹੈਗਾ, ਇਹ ਸਾਰੇ ਕਿਸਾਨਾਂ ਦਾ ਆਪਸ ਦੇ ਵਿੱਚ ਮਸਲਾ ਆ, ਗੌਰਮੈਂਟ ਦੇ ਨਾਲ ਮਸਲਾ ਆ ਕਿ ਅਸੀਂ ਇਹ ਤਿੰਨ ਬਿੱਲ ਪਾਸ ਕਰਨ ਦੇ ਹੱਕ ਦੇ ਵਿੱਚ ਨਹੀਂ ਹੈਗੇ। ਕਈ ਇਸ ਗੱਲ ਨੂੰ ਬੜੇ ਈਜ਼ੀ ਲੈ ਰਹੇ ਆ ਕਿ ਵੀ ਸਾਰੇ ਹੱਕ ਤਾਂ ਗੌਰਮੈਂਟ ਕਾਨੂੰਨ ਜਿਹੜੇ ਪਾਸ ਕਿਸਾਨ ਦੇ ਹੱਕ ਚ ਕਰ ਰਹੀ ਆ, ਫਿਰ ਧਰਨੇ ਕਿਉਂ, ਜਿਵੇਂ PMC ਬਿੱਲ ਤੇ ਉਸ ਤੋਂ ਬਾਅਦ ਫਿਰ AMPC ਬਿੱਲ ਤੇ ਹੋਰ ਤੀਸਰੇ ਜਿਹੜੇ ਤਿੰਨ ਬਿੱਲ ਹੈਗੇ ਆ, ਇਹਨਾਂ ਦੇ ਬਾਰੇ ਦੇ ਵਿੱਚ ਵਿਰੋਧ ਹੋ ਰਿਹਾ ਹੈਗਾ ਆ। ਇਹਦੇ ਬਾਰੇ ਚ ਬਹੁਤ ਵੱਡੀ ਸਾਨੂੰ ਗੱਲ ਕਰਨ ਦੀ ਲੋੜ ਨਹੀਂ, ਹਰ ਅੱਜ ਇਹ ਸਾਰਾ ਖੁਲਾਸਾ ਟੇਬਲ ਦੇ ਉੱਤੇ ਪਿਆ ਹੈਗਾ। ਸਰਕਾਰ ਕਿਸਾਨਾਂ ਨੂੰ ਇਹ ਗੱਲ ਸਮਝਾ ਰਹੀ ਆ ਕਿ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ, ਤੁਸੀਂ ਆਪਣੀ ਖੇਤੀਬਾੜੀ ਆੜ੍ਹਤੀਏ ਕੋਲ ਆਪਣੀ ਫਸਲ ਨਹੀਂ ਵੇਚਣੀ ਹੈਗੀ, ਪੰਜਾਬ ਹਿੰਦੁਸਤਾਨ ਦੇ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਜਿੱਥੇ ਤੁਹਾਨੂੰ ਫਸਲ ਦਾ ਰੇਟ ਸਹੀ ਲੱਗੇ ਤੁਸੀਂ ਉੱਥੇ ਜਾ ਕੇ ਆਪਣੀ ਫਸਲ ਵੇਚ ਸਕਦੇ ਆ, ਤੁਸੀਂ ਉਹਦਾ ਉਸ ਹਿਸਾਬ ਨਾਲ ਭਾਅ ਲੈ ਸਕਦੇ ਆ। ਇਹ ਗੌਰਮੈਂਟ ਦਾ ਜਿਹੜਾ ਬਾਰ ਬਾਰ ਉਹਨਾਂ ਨੂੰ ਸਮਝਾਉਣਾ ਹੀ ਆ ਕਿ ਤੁਸੀਂ ਆਪਣੀ ਫਸਲਾਂ ਨੂੰ ਵਿੱਚੋਂ ਜਿਹੜਾ ਤੁਹਾਨੂੰ ਟੈਕਸ ਦੇਣਾ ਪੈਂਦਾ 8.5% ਮੰਡੀਆਂ ਤੱਕ ਪਹੁੰਚਣ ਲਈ, ਉਹ ਮੰਡੀ ਮੈਂ ਖਤਮ ਕਰ ਦਿੱਤੀ ਆ, ਤੁਸੀਂ ਵਧੀਆ ਫਸਲ ਬੀਜੋ, ਉਹਨੂੰ ਉਗਾਓ ਤੇ ਕਿਸੇ ਵੀ ਜਾਓ ਤੇ ਜਾ ਕੇ ਤੁਸੀਂ ਉਹਨੂੰ ਵੇਚ ਦਵੋ। ਹੁਣ ਗੱਲ ਇੱਥੇ ਆ ਰਹੀ ਆ ਬਾਰ ਬਾਰ ਉਹੀ ਕਿ ਜੇ ਜਦੋਂ ਤੱਕ ਕਿਸਾਨ ਆਪਣੀ ਫਸਲ ਖੇਤਾਂ ਤੱਕ ਲੈ ਕੇ ਜਾਂਦਾ, ਉਹਨੂੰ ਬੀਜਦਾ ਆ, ਫਿਰ ਉਹ ਫਸਲ ਉਹ ਪੱਕਦੀ ਆ, ਉਸ ਤੋਂ ਬਾਅਦ ਉਹਦੇ ਕੋਲ ਇੱਦਾਂ ਦੇ ਕੋਈ ਰਿਸੋਰਸ ਨਹੀਂ ਕਿ ਜਿੱਥੇ ਉਹ ਆਪਣੀ ਫਸਲ ਨੂੰ ਸਟੋਰ ਕਰ ਸਕੇ, ਸਟੋਰ ਕਰਕੇ ਦੂਸਰੇ ਸਟੇਟਾਂ ਦੇ ਵਿੱਚ ਜਿੱਥੇ ਵੀ ਹੋਵੇ ਉਹਨੂੰ ਜਾ ਕੇ ਵੇਚ ਸਕੇ। ਫਿਰ ਉਹਦੇ ਕੋਲ ਉਸੇ ਤਰ੍ਹਾਂ ਦਾ ਆਵਾਜਾਈ ਦੇ ਸਾਧਨ ਹੋਣੇ ਚਾਹੀਦੇ ਆ ਜਿੱਥੇ ਉਹ ਉਹਨਾਂ ਨੂੰ ਫਸਲ ਨੂੰ ਆਪਣੀ ਨੂੰ ਲੈ ਕੇ ਜਾ ਸਕੇ, ਉਹਦੇ ਕੋਲ ਸਮਾਂ ਹੋਣਾ ਚਾਹੀਦਾ ਆ। ਸੋ ਏਦਾਂ ਦੀਆਂ ਗੱਲਾਂ ਜਿਹੜੀਆਂ ਗੌਰਮੈਂਟ ਨੇ ਲਿਖ ਤਾਂ ਦਿੱਤੀਆਂ ਕਿ ਇਹ ਗੱਲ ਨੂੰ ਦੇਖ ਕੇ ਸ਼ਾਇਦ ਪਹਿਲੀ ਲਾਈਨ ਨੂੰ ਹੀ ਦੇਖ ਕੇ ਕਿਸਾਨ ਖੁਸ਼ ਹੋਣਗੇ ਕਿ ਚਲੋ ਜੀ ਮੈਨੂੰ ਮੰਡੀਆਂ ਦਾ 8% 9% ਜਿਹੜਾ ਟੈਕਸ ਦੇਣਾ ਪੈਂਦਾ ਮੈਂ ਉਹਦੇ ਤੋਂ ਵੀ ਬਚ ਗਿਆ, ਵਿਚੋਂ ਮੈਂ ਆੜਤੀਆ ਵੀ ਕੱਢ ਦਿੱਤਾ, ਮੈਂ ਆਪਣੀ ਫਸਲ ਨੂੰ ਜਿੱਥੇ ਚਾਹਵਾਂਗਾ ਉੱਥੇ ਮੈਂ ਇਹਨੂੰ ਵੇਚ ਸਕਦਾ ਆ। ਪਰ ਉਹਨਾਂ ਨੂੰ ਜਿਹੜੀ ਇਹਦੇ ਪਿੱਛੇ ਇੱਕ ਰਾਜਨੀਤੀ ਚੱਲ ਰਹੀ ਆ, ਸ਼ਾਇਦ ਸਰਕਾਰ ਨੇ ਉਹ ਨਹੀਂ ਸੀ ਸੋਚਿਆ ਕਿ ਪਿਛਲੀ ਰਾਜਨੀਤੀ ਜਿਹੜੀ ਪਿੱਛੇ ਚੱਲ ਰਹੀ ਆ ਕਿਸਾਨ ਉੱਥੇ ਤੱਕ ਜਾਏਗਾ। ਅੱਜ ਉਹੀ ਗੱਲ ਆ ਰਹੀ ਆ ਕਿ ਅੱਜ ਦਾ ਜਿਹੜਾ ਕਿਸਾਨ ਆ ਉਹ ਮਿੱਠੀਆਂ ਗੋਲੀਆਂ ਦੇ ਉੱਤੇ ਖੁਸ਼ ਹੋਣ ਵਾਲਾ ਨਹੀਂ ਹੈਗਾ, ਉਹ ਹਰ ਗੱਲ ਲੌਜਿਕ ਤਰੀਕੇ ਨਾਲ ਕਰਦਾ ਕਿਉਂਕਿ ਉਹਨੂੰ ਪਤਾ ਕਿ ਵਾਰ ਵਾਰ ਉਹਨਾਂ ਨੂੰ ਹੱਥ ਲੱਗ ਚੁੱਕੇ ਆ, ਕਦੇ ਸਾਡੇ ਪਾਣੀਆਂ ਦੀ ਸਾਨੂੰ ਥੋੜ ਹੋਈ ਹੈਗੀ ਆ, ਹਰ ਚੀਜ਼ ਦੀ ਹਰ ਤਰ੍ਹਾਂ ਦੀ। ਜੇ ਅਸੀਂ ਆਪਣੇ ਖੇਤਰਫਲ ਨੂੰ ਲੈ ਕੇ ਦੇਖੀਏ, ਸਾਡਾ ਖੇਤਰਫਲ ਕਿੱਥੇ ਸੀ ਪੰਜਾਬ ਦਾ ਔਰ ਕੱਟ ਵੱਢ ਕੇ ਸਾਨੂੰ ਕਿੱਥੇ ਤੱਕ ਪਹੁੰਚਾ ਦਿੱਤਾ ਹੈਗਾ, ਅੱਜ ਦਾ ਕਿਸਾਨ ਪੂਰਾ ਜਾਗਰੂਕ ਹੋਇਆ, ਉਹ ਉਹਦੀ ਅਗਾਂਹ ਦੀ ਗੱਲ ਸੋਚਦਾ। ਕਿਉਂਕਿ ਜਿਹੜੀ ਉੱਥੇ ਗੱਲ ਆਉਂਦੇ ਆ ਜੇ ਫਸਲ ਨੂੰ ਲੈ ਕੇ ਜਾਂਦਾ ਹੈ ਤੇ ਫਸਲ ਨੂੰ ਸਟੋਰ ਕਰਨ ਦੇ ਲਈ ਜਗ੍ਹਾ ਚਾਹੀਦੀ ਆ, ਉੱਥੇ ਤੱਕ ਲੈਣ ਜਾ ਕੇ ਜਿੱਥੇ ਵੇਚਣੀ ਆ ਤੇ ਉਹਦੇ ਲਈ ਉਹਨੂੰ ਉਦਾਂ ਦੇ ਰਿਸੋਰਸ ਚਾਹੀਦੇ ਆ। ਸੋ ਇਹਨਾਂ ਦੀ ਥੋੜ ਉਹਨੂੰ ਪਤਾ ਗੌਰਮੈਂਟ ਨੂੰ ਕਿ ਜਦੋਂ ਕਿਸਾਨ ਦੇ ਕੋਲ ਇੱਦਾਂ ਦੀ ਥੋੜ ਆਵੇਗੀ ਇਹਨਾਂ ਚੀਜ਼ਾਂ ਦੀ ਤੇ ਫਿਰ ਗੌਰਮੈਂਟ ਨੂੰ ਇਹੀ ਉਹਨਾਂ ਦੀ ਪਾਲਿਸੀ ਰਹੀ ਆ ਕਿ ਅਸੀਂ ਸਿਰਫ ਕਿਸਾਨਾਂ ਨੂੰ ਦੱਸਾਂਗੇ ਕਿ ਤੁਹਾਡੇ ਲਈ ਖੁਸ਼ਖਬਰੀ ਆ ਕਿ ਤੁਹਾਨੂੰ ਕੋਈ ਸਟ੍ਰੈਸ ਲੈਣ ਦੀ ਗੱਲ ਨਹੀਂ ਹੈਗੀ, ਤੁਸੀਂ ਆਪਣੀ ਫਸਲ ਬੀਜੋ, ਆਪਣੇ ਸਟੋਰ ਕਰੋ ਤੇ ਜਿੱਥੇ ਤੁਹਾਨੂੰ ਵਧੀਆ ਦਿਲ ਕਰਦਾ ਤੁਸੀਂ ਉੱਥੇ ਵੇਚੋ। ਉਹਨੂੰ ਪਤਾ ਕਿ ਇੰਨੀ ਜੱਟ ਦੇ ਕੋਲ ਜਗ੍ਹਾ ਨਹੀਂ ਹੈਗੀ ਰੱਖਣ ਦੇ ਲਈ ਜਾਂ ਕਿਸਾਨ ਕੋਲ ਇੰਨੀ ਜਗ੍ਹਾ ਨਹੀਂ ਹੈਗੀ, ਬਾਅਦ ਵਿੱਚ ਉਹ ਸਾਡੇ ਕੋਲ ਹੀ ਆਵੇਗਾ। ਇਹਨਾਂ ਜਿਹੜੇ ਉਦਯੋਗਪਤੀ ਆ ਜਿਹੜੇ ਵੱਡੇ ਵੱਡੇ ਜਿਨ੍ਹਾਂ ਦੇ ਕਾਰੋਬਾਰ ਆ ਬਿਜ਼ਨਸ ਆ ਵੱਡੀਆਂ ਏਜੰਸੀਆਂ ਆ ਕੰਪਨੀਆਂ ਆ ਇਹਨਾਂ ਦੇ ਕੋਲ ਜਾਵੇਗਾ ਕਿ ਮੈਂ ਹੁਣ ਫਸਲ ਜਿੰਨੀ ਵੀ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਜਿਹੜੇ ਰੇਟ ਤੇ ਲੈ ਸਕਦੇ ਆ ਤੁਸੀਂ ਲਵੋ ਤੇ ਮੈਂ ਆਪਣੀ ਫਸਲ ਤੁਹਾਨੂੰ ਵੇਚਣਾ ਚਾਹੁੰਦਾ ਕਿਉਂਕਿ ਮੈਂ ਕਿਸੇ ਤਰ੍ਹਾਂ ਦੂਸਰੀ ਸਟੇਟ ਦੇ ਵਿੱਚ ਜਾ ਕੇ ਇਹਨੂੰ ਨਹੀਂ ਵੇਚ ਸਕਦਾ। ਇਹ ਜਿਹੜੀ ਇੱਕ ਬਹੁਤ ਵੱਡੀ ਪਿੱਛੇ ਚਾਲ ਆ ਉਹ ਅਸੀਂ ਸਮਝ ਰਹੇ ਹਾਂ। ਦੂਸਰੀ ਗੱਲ ਇਹ ਵੀ ਵਿੱਚ ਸਮਝਣ ਵਾਲੀ ਆ ਰਹੀ ਆ ਕਿ ਜਦੋਂ ਕਿਸਾਨ ਆੜਤੀਏ ਤੋਂ ਕਰਜ਼ਾ ਲੈਂਦਾ ਆ, ਹੁਣ ਜਿਸ ਤਰ੍ਹਾਂ ਟੀਵੀ ਦੇ ਉੱਤੇ ਵੀ ਦਿਖਾ ਰਹੇ ਆ, ਕਿਸਾਨ ਕਹਿ ਰਿਹਾ ਕਿ ਮੈਂ ਆਪਣੇ ਵਿੱਚੋਂ ਆੜਤੀਆ ਮਨਫੀ ਨਹੀਂ ਕਰਨਾ, ਸਾਨੂੰ ਆੜਤੀਆ ਚਾਹੀਦਾ ਆ ਕਿਉਂਕਿ ਆੜਤੀਏ ਤੋਂ ਬਗੈਰ ਸਾਡੀ ਕੋਈ ਲਾਈਫ ਨਹੀਂ, ਆੜਤੀਆ ਸਾਡੀ ਰੀੜ੍ਹ ਦੀ ਹੱਡੀ ਆ। ਅਸੀਂ ਜਦੋਂ ਦਿਨ ਰਾਤ ਜਦ ਵੀ ਹੁੰਦੀ ਅਸੀਂ ਆੜਤੀਏ ਦਾ ਘਰ ਜਾਂਦੇ ਕੁੰਡਾ ਖੜਕਾਉਂਦੇ ਆ ਤੇ ਸਾਨੂੰ ਉਹ ਕਰਜ਼ਾ ਦੇ ਦਿੰਦਾ, ਸਾਨੂੰ ਕਿਸੇ ਬੈਂਕ ਦੇ ਨਾਲ ਦੋ ਚਾਰ ਨਹੀਂ ਹੋਣਾ ਪੈਂਦਾ, ਬੈਂਕ ਦੇ ਨਾਲ ਮੱਥਾ ਮਾਰੀ ਨਹੀਂ ਕਰਨੀ ਪੈਂਦੀ, ਉਹਦੇ ਬਹੁਤ ਸਾਰੇ ਪੇਪਰ ਆ ਜਿਨ੍ਹਾਂ ਦੇ ਉੱਤੇ ਉਹ ਸਾਈਨ ਕਰਵਾਉਂਦੇ ਆ ਕਦੇ ਉਹ ਕਰ ਉਹ ਕਰ, ਸਾਨੂੰ ਉਹ ਨਹੀਂ ਕਰਨਾ ਪੈਂਦਾ। ਅਸੀਂ ਆੜਤੀਏ ਤੋਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਚਾਹੇ ਕੋਈ ਜ਼ਮੀਨ ਆ ਉਹ ਗਹਿਣੇ ਰੱਖ ਦਈਏ, ਚਾਹੇ ਕੋਈ ਚੀਜ਼ ਗਹਿਣੇ ਰੱਖ ਦਈਏ, ਚਾਹੇ ਅਸੀਂ ਵਿਆਜੂ ਪੈਸਾ ਕੁਛ ਸਮੇਂ ਨਿਰਧਾਰਿਤ ਕਰਕੇ ਅਸੀਂ ਸਮਾਂ ਕਰਜ਼ਾ ਲੈ ਲੈਂਦੇ ਹਾਂ ਤੇ ਅਸੀਂ ਉਹਨੂੰ ਵਾਪਸ ਕਰ ਦਿੰਦੇ ਹਾਂ। ਸਾਡੇ ਵਿੱਚ ਆੜਤੀਆ ਰਹਿਣਾ ਚਾਹੀਦਾ, ਅਸੀਂ ਸਵੇਰ ਸ਼ਾਮ ਆਪਣੇ ਧੀ ਪੁੱਤ ਦੇ ਵਿਆਹ ਦੇ ਲਈ ਅਸੀਂ ਜਦੋਂ ਮਰਜ਼ੀ ਜਾ ਕੇ ਕਰਜ਼ਾ ਲੈ ਆਈਏ। ਹੁਣ ਗੌਰਮੈਂਟ ਨੇ ਕਿਹਾ ਕਿ ਆੜਤੀਆ ਖਤਮ ਕਰਕੇ ਤੁਹਾਡਾ ਸਿੱਧਾ ਕੰਪਨੀਆਂ ਦੇ ਨਾਲ ਏਜੰਸੀਆਂ ਦੇ ਨਾਲ ਤੁਹਾਡਾ ਕੰਟਰੈਕਟ ਹੋ ਜਾਊਗਾ, ਤੁਸੀਂ ਆਪਣੀ ਫਸਲ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਵੇਚਣੀ ਹੈਗੀ ਆ। ਚਲੋ ਇਹ ਗੱਲ ਵੀ ਮੰਨ ਲੈਂਦੇ ਹਾਂ ਵੀ ਜੇ ਉਹ ਕਹਿੰਦੀ ਆ, ਜੇ ਸਾਨੂੰ ਉਸ ਸਮੇਂ ਦੇ ਹਿਸਾਬ ਨਾਲ, ਪਹਿਲੀ ਗੱਲ ਤਾਂ ਮੰਨਣ ਵਾਲੀ ਨਹੀਂ, ਇੱਕ ਮਿੰਟ ਲਈ ਜੇ ਅਸੀਂ ਮੰਨ ਵੀ ਲੈਂਦੇ ਹਾਂ ਕਿ ਜੇ ਉਹ ਸਾਨੂੰ ਸਮੇਂ ਦੇ ਹਿਸਾਬ ਨਾਲ ਉਸ ਵੇਲੇ ਜਿਹੜਾ ਰੇਟ ਚੱਲ ਰਿਹਾ ਦਿੰਦੀ, ਕਿਸਾਨ ਨੂੰ ਪੈਸਾ ਦਿੰਦੀ ਆ, ਉਹਦਾ ਰੇਟ ਦਿੰਦੀ ਆ, ਕਿਸਾਨ ਵੇਚਣ ਨੂੰ ਤਿਆਰ ਆ ਆਪਣੀ ਫਸਲ, ਗੱਲ ਸਹੀ ਆ। ਜੇ ਕਿਸਾਨ ਨੂੰ ਕਦੇ ਪੈਸੇ ਦੀ ਲੋੜ ਪੈਂਦੀ ਆ, ਉਹ ਏਜੰਸੀਆਂ ਕੋਲ ਜਾਂਦਾ ਪੈਸਾ ਲੈਣ ਲਈ ਕਰਜ਼ਾ ਵਿਆਜੂ ਪੈਸਾ ਲੈਣ ਲਈ, ਉਹ ਵਾਪਸੀ ਦੇ ਉਹਦੇ ਬਦਲੇ ਦੇ ਵਿੱਚ ਆਪਣੀ ਜ਼ਮੀਨ ਗਹਿਣੇ ਰੱਖ ਦਿੰਦਾ ਆ। ਜ਼ਮੀਨ ਗਹਿਣੇ ਰੱਖਣ ਤੋਂ ਬਾਅਦ ਜੇ ਰੱਬ ਨਾ ਕਰੇ ਉਹਦੇ ਤੋਂ ਉਹ ਟਾਈਮ ਤੇ ਜ਼ਮੀਨ ਨਹੀਂ ਗਹਿਣੇ ਤੋਂ ਛੜਾ ਹੁੰਦੀ ਹੈਗੀ, ਤੇ ਉਸ ਤੋਂ ਬਾਅਦ ਫਿਰ ਕੀ ਇਹਦੇ ਹੱਲ ਨਿਕਲਣੇ ਆ, ਇਹਦੇ ਵਿੱਚ ਕੀ ਨੁਕਸਾਨ ਆ? ਨੁਕਸਾਨ ਇਹ ਆ ਕਿ ਜੇ ਪਹਿਲਾਂ ਉਹ ਜ਼ਮੀਨ ਆੜਤੀਏ ਤੋਂ ਨਹੀਂ ਸੀ ਛੜਾ ਸਕਦਾ ਹੁੰਦਾ, ਪੰਜਾਬ ਦੀ ਜ਼ਮੀਨ ਪੰਜਾਬ 'ਚ ਹੀ ਰਹਿੰਦੀ ਸੀ ਕਿਉਂਕਿ ਆੜਤੀਆ ਵੀ ਪੰਜਾਬੀ ਸੀ, ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਸੀ, ਤੇ ਉਹਨੇ ਆਪ ਜ਼ਮੀਨ ਉਹਦੇ ਤੋਂ ਨਹੀਂ ਜਦ ਛੁੱਟਦੀ ਸੀਗੀ, ਤੇ ਜਿਹੜੀ ਆੜਤੀਏ ਕੋਲੋਂ ਜ਼ਮੀਨ ਹੁੰਦੀ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਜੱਟ ਦਾ ਪੈਸਾ ਪੂਰਾ ਕਰਨ ਲਈ, ਕਿਸਾਨ ਦਾ ਪੈਸਾ ਪੂਰਾ ਕਰਨ ਲਈ ਅੱਗੇ ਕਿਸੇ ਦੂਜੇ ਪੰਜਾਬੀ ਨੂੰ ਜ਼ਮੀਨ ਵੇਚ ਦਿੰਦਾ ਸੀ ਜਾਂ ਉਹਦੇ ਨਾਲ ਉਹ ਸੌਦਾ ਕਰ ਲੈਂਦਾ ਸੀ। ਜ਼ਮੀਨ ਪੰਜਾਬ ਦੀ ਪੰਜਾਬ ਦੇ ਉੱਤੇ ਹੀ ਪੰਜਾਬ ਦੇ ਵਿੱਚ ਹੀ ਰਹਿੰਦੀ ਸੀ। ਕਿਸਾਨ ਪੰਜਾਬੀ ਉਹ ਆੜਤੀ ਦੇ ਕੋਲ ਆਪਣੀ ਜ਼ਮੀਨ ਗਿਰਵੀ ਰੱਖਦਾ ਆ ਤੇ ਜੇ ਉਹ ਨਹੀਂ ਛੁਡਾ ਸਕਦਾ ਤੇ ਫਿਰ ਆੜਤੀਆ ਹੀ ਕਿਸੇ ਪੰਜਾਬੀ ਨੂੰ ਅੱਗੇ ਦਿੰਦਾ ਖੇਤ ਉਹਦੇ ਵਿੱਚ ਉਹ ਚਾਹੇ ਹਲ ਵਾਵੇ ਚਾਹੇ ਜੋ ਮਰਜ਼ੀ ਕਰੇ ਪੰਜਾਬ ਦੀ ਚੀਜ਼ ਪੰਜਾਬ ਚ ਹੀ ਰਹਿੰਦੀ ਸੀ ਕਿਉਂਕਿ ਖੇਤੀ ਤੋਂ ਇਲਾਵਾ ਹੋਰ ਸਾਡੇ ਕੋਲ ਰਿਸੋਰਸ ਨਹੀਂ ਹੈਗੇ ਅਸੀਂ ਕੀ ਕਰ ਸਕਦੇ ਹਾਂ ਤੇ ਉਹਨੇ ਵੇਚਣੀ ਵੀ ਅੱਗੇ ਕਿਸਾਨ ਨੂੰ ਹੀ ਉਹ ਜ਼ਮੀਨ ਹੁੰਦੀ ਆ ਸੋ ਘੁੰਮ ਘੁਮਾ ਕੇ ਪੰਜਾਬ ਦੀ ਚੀਜ਼ ਪੰਜਾਬ ਚ ਹੀ ਰਹਿੰਦੀ ਸੀਗੀ ਅੱਜ ਦੇ ਟਾਈਮ ਦੇ ਵਿੱਚ ਇਹ ਹੋਵੇਗਾ ਜੇ ਕੰਪਨੀਆਂ ਤੋਂ ਜ਼ਮੀਨ ਲਈ ਜਾਂਦੀ ਹੈ ਇਹ ਕਰਜ਼ਾ ਸੌਰੀ ਲਿਆ ਜਾਂਦਾ ਕਰਜ਼ਾ ਨਹੀਂ ਉਤਾਰ ਹੁੰਦਾ ਕਿਸਾਨ ਤੋਂ ਜ਼ਮੀਨ ਗਹਿਣੇ ਉਹਨੇ ਰੱਖੀ ਆ ਤੇ ਫਿਰ ਕੀ ਹੋਵੇਗਾ ਤੇ ਇਹ ਜਿਹੜੀਆਂ ਵੱਡੀਆਂ ਏਜੰਸੀਆਂ ਆ ਵੱਡੀਆਂ ਕੰਪਨੀਆਂ ਆ ਉਹੀ ਤਾਂ ਚਾਹੁੰਦੀਆਂ ਉਹ ਜਦੋਂ ਜ਼ਮੀਨ ਨਹੀਂ ਛੁਡਾ ਸਕੇਗਾ ਉਹਨਾਂ ਜ਼ਮੀਨਾਂ ਦੇ ਉੱਤੇ ਆ ਕੇ ਕਾਰਖਾਨੇ ਲੱਗਣਗੇ ਉਹਨਾਂ ਜ਼ਮੀਨਾਂ ਦੇ ਉੱਤੇ ਬਿਜ਼ਨਸ ਸ਼ੁਰੂ ਹੋਣਗੇ ਉਹਨਾਂ ਬਿਜ਼ਨਸ ਨੂੰ ਕਰਨ ਦੇ ਲਈ ਬਾਹਰੋਂ ਬੰਦੇ ਬੁਲਾਏ ਜਾਣਗੇ ਤੇ ਜਦੋਂ ਇੱਕ ਪੈਰ ਕਹਿੰਦੇ ਕਿ ਵੀ ਤੂੰ ਸਾਨੂੰ ਉਂਗਲੀ ਫੜਾ ਦੇ ਤੇ ਅਸੀਂ ਖੜੇ ਹੋਣ ਦੀ ਜਗ੍ਹਾ ਆਪੇ ਹੀ ਕਰ ਲੈਣੀ ਆ ਸੋ ਇਹਨਾਂ ਦਾ ਇਹੀ ਤਾਂ ਮਕਸਦ ਹੈਗਾ ਕਿ ਤੁਸੀਂ ਸਾਨੂੰ ਸਿਰਫ ਸਾਈਨ ਕਰਕੇ ਦਵੋ ਜ਼ਮੀਨ ਤੁਹਾਡੇ ਤੋਂ ਨਾ ਛੜਾ ਹੋ ਗਈ ਫਿਰ ਅਸੀਂ ਆਪਣੇ ਹਿਸਾਬ ਨਾਲ ਚਾਹੇ ਬਿਲਡਿੰਗਾਂ ਬਣਾਈਏ ਚਾਹੇ ਕਾਰਖਾਨੇ ਲਾਈਏ ਚਾਹੇ ਉੱਥੇ ਕੰਪਨੀਆਂ ਹੋਰ ਬਣਾਈਏ ਤੇ ਉਹਦੇ ਲਈ ਵਰਕਰ ਜਿਹੜੇ ਆ ਉਹ ਬਾਹਰੋਂ ਆਉਣੇ ਸੀਗੇ ਬਾਹਰੋਂ ਜਦੋਂ ਆਉਣੇ ਸੀ ਤੇ ਪੰਜਾਬ ਦੇ ਵਿੱਚ ਜਦੋਂ ਇਹਨਾਂ ਦੀ ਐਂਟਰੀ ਹੋ ਜਾਣੀ ਸੀਗੀ ਹੌਲੀ ਹੌਲੀ ਚਲੋ ਜੀ ਪੰਜਾਬ ਸਾਡੇ ਹੱਥੋਂ ਜਾਣਾ ਸੀ ਸੋ ਇਹ ਦੁਖਾਂਤ ਵਾਲੀ ਗੱਲ ਆ ਕਿ ਪੰਜਾਬ ਦੀ ਜਵਾਨੀ ਆ ਜਿਹੜੀ ਉਹ ਜ਼ਿਆਦਾਤਰ ਪੰਜਾਬ ਤੋਂ ਬਾਹਰ ਆ ਚੁੱਕੀ ਆ ਇਹ ਸਾਡੀ ਇੱਕ ਕਮਜ਼ੋਰੀ ਆ ਇਸ ਕਮਜ਼ੋਰੀ ਦੀ ਜਿਹੜੀ ਸਾਡੀ ਕਮਜ਼ੋਰੀ ਵਾਲੀ ਨਬਜ਼ ਆ ਇਹ ਗੌਰਮੈਂਟ ਦੇ ਹੱਥ ਚ ਆਈ ਆ ਕਿ ਅੱਜ ਦਾ ਪੰਜਾਬ ਬਜ਼ੁਰਗ ਆ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਬਜ਼ੁਰਗ ਰਹਿ ਰਹੇ ਆ ਇਸ ਕਰਕੇ ਉਹ ਸੋਚਦੇ ਹਨ ਕਿ ਸ਼ਾਇਦ ਪੰਜਾਬੀਆਂ ਨੇ ਕਿਹੜਾ ਮੁੜਨਾ ਆ ਬਜ਼ੁਰਗਾਂ ਦੀ ਮਿਆਦ ਉਮਰ ਦੀ ਮਿਆਦ ਓਨੀ ਕੁ ਹੈਗੀ ਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਤਾਂ ਉੱਲੂ ਬੋਲਣੇ ਆ ਇਹ ਸੋਚਦੀ ਏਦਾਂ ਗੌਰਮੈਂਟ ਕਿ ਇਹਦੇ ਨਾਲੋਂ ਵਧੀਆ ਕਿ ਅਸੀਂ ਇਹਨਾਂ ਦੀਆਂ ਜ਼ਮੀਨਾਂ ਹੜੱਪ ਕਰੀਏ ਹੌਲੀ ਹੌਲੀ ਨਕਸ਼ੇ ਦੇ ਵਿੱਚੋਂ ਜਿਹੜਾ ਪੰਜਾਬ ਆ ਉਹ ਹੋਰ ਛੋਟਾ ਹੁੰਦਾ ਜਾਊਗਾ ਤੇ ਹੌਲੀ ਹੌਲੀ ਅਲੋਪ ਹੋ ਜਾਏਗਾ ਤੇ ਪੰਜਾਬੀਆਂ ਦੀ ਆਵਾਜ਼ ਵੀ ਅਲੋਪ ਹੋ ਜਾਏਗੀ ਕਿ ਇਹ ਜਿਹੜੇ ਆਪਣੇ ਪੰਜਾਬ ਦੇ ਬਾਰੇ ਚ ਬੋਲਦੇ ਆ ਪੰਜਾਬ ਦੇ ਹੱਕ ਦੇ ਲਈ ਬੋਲਦੇ ਆ ਸਾਡੇ ਸਿਰੋਂ ਸਿਰਦਰਦੀ ਖਤਮ ਹੋ ਜਾਵੇਗੀ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਪਿੱਛੇ ਚੱਲ ਰਹੀਆਂ ਨੇ ਸਾਜਿਸ਼ਾਂ ਨੇ ਗੌਰਮੈਂਟ ਦੀਆਂ ਇਹਨਾਂ ਸਾਰੀਆਂ ਸਾਜਿਸ਼ਾਂ ਨੂੰ ਅੱਜ ਦਾ ਕਿਸਾਨ ਅੱਜ ਦੇ ਧੀ ਪੁੱਤ ਅੱਜ ਦਾ ਨੌਜਵਾਨ ਵਰਗ ਚੰਗੀ ਤਰ੍ਹਾਂ ਜਾਣਦਾ
ਤੇਰੇ ਪੈਰੋਂ ਖਤਰੇ ਵਿੱਚ ਹੈ ਜੇ ਮੇਰੀ ਹੈਰੋਂ ਖਤਰੇ ਵਿੱਚ ਹੈ ਤੇਰਾ ਕਰੈਕਟਰ ਖਤਰੇ ਵਿੱਚ ਹੈ ਜੇ ਮੇਰਾ ਟਰੈਕਟਰ ਖਤਰੇ ਵਿੱਚ ਹੈ ਤੇਰੀ ਜ਼ਮੀਰ ਖਤਰੇ ਵਿੱਚ ਹੈ ਜੇ ਮੇਰੀ ਜ਼ਮੀਨ ਖਤਰੇ ਵਿੱਚ ਹੈ ਤੇਰਾ ਅੱਗਾ ਖਤਰੇ ਵਿੱਚ ਹੈ ਓਏ ਜੇ ਮੇਰਾ ਟੱਗਾ ਖਤਰੇ ਵਿੱਚ ਹੈ ਤੂੰ ਮਾਰੀ ਜਿਹੜੀ ਢਿੱਡ ਵਿੱਚ ਲੱਤ ਕਸੂਤੀ ਹੈ ਤੂੰ ਮਾਰੀ ਜਿਹੜੀ ਢਿੱਡ ਵਿੱਚ ਲੱਤ ਕਸੂਤੀ ਹੈ ਪੰਗਾ ਨਾ ਲੈ ਪੰਗਾ ਨਾ ਲੈ ਕਿਰਸਾਨ ਦੀ ਸੱਟ ਕਸੂਤੀ ਹੈ ਪੰਗਾ ਨਾ ਲੈ ਕਿਰਸਾਨ ਦੀ ਸੱਟ ਕਸੂਤੀ ਹੈ ਹੁਣ ਦਸਤੇ ਦਾ ਖੰਡਾ ਬਣਨਾ ਤੇ ਦਾਤੀ ਦੀ ਤੇ ਬਣੂ ਨਾਰੇ ਹੁਣ ਅਰਦਾਸਾਂ ਬਣਨੇ ਤੇ ਮੁੜਕੇ ਦੀ ਦੇ ਬਣੂ ਰਾਹ ਵਿੱਚ ਬੀਜੇ ਕੰਡਿਆਂ ਨੂੰ ਗੱਡਿਆਂ ਪੱਥਰਾਂ ਨੂੰ ਦੇ ਬਣੂ ਦਿੱਲੀ ਨੂੰ ਦਿਲ ਦਾ ਦੌਰਾ ਪਾ ਦੂਗਾ ਐਸਾ ਵੇਗ ਬਣੂ ਪਹਿਲਾਂ ਵੀ ਕਈ ਵਾਰ ਟੂਕਣੀ ਸੂਤੀ ਹੈ ਪੰਗਾ ਨਾ ਲੈ ਕਿਰਸਾਨ ਦੀ ਸੱਟ ਕਸੂਤੀ ਹੈ ਪੰਗਾ ਨਾ ਲੈ ਕਿਰਸਾਨ ਦੀ ਸੱਟ ਕਸੂਤੀ ਹੈ ਤੇਰੇ ਦੀ ਕੰਬਲੀ ਪਾਰੀ ਹੋਈ ਓਏ ਜ਼ਹਿਰਾਂ ਵੱਡੇਗਾ ਕਿਉਂਕਿ ਤੂੰ ਫਸਲ ਅੱਕਾਂ ਦੀ ਬੋਈ ਓਏ ਤੈ ਤੋਂ ਮੋਦੀ ਜ਼ਿਮੀਦਾਰ ਦੀ ਨਬਜ਼ ਗਈ ਨਾ ਟੋਈ ਓਏ ਹੁਣ ਅਰਦਾਸਾਂ ਸੋਧ ਲਿਆ ਪਹਿਲਾਂ ਕੀਤੀ ਅਰਜ਼ੋਈ ਓਏ
ਸੱਟ ਕਸੂਤੀ ਐ ਭੰਗਾ ਨਾ ਲੈ ਕਿਰਸਾਨ ਦੀ ਸੱਟ ਕਸੂਤੀ ਐ ਤੈਨੂੰ ਕੰਗਣਾ ਸੁਹਾਗੇ ਪਿੱਛੇ ਟੰਗਣਾ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੀਤ ਸ਼ਰਮਾ ਦੇ ਨਾਲ। ਅੱਜ ਅਸੀਂ ਭਗਤ ਦਾ ਮੁੱਦਾ ਜਿਹੜਾ ਕਿ ਕਿਸਾਨੀ ਦਾ ਮੁੱਦਾ ਹੈਗਾ, ਪੰਜਾਬ ਦੀ ਸ਼ਾਨ ਦਾ ਮੁੱਦਾ, ਜਿਹਦੀ ਕਿ ਅੱਜ ਦੇ ਟਾਈਮ ਦੇ ਵਿੱਚ ਮੰਗ ਆ, ਕਾਲੇ ਬਿੱਲ ਤਿੰਨ ਜਿਹੜੇ ਪਾਸ ਕੀਤੇ ਗਏ ਆ ਉਹਨਾਂ ਨੂੰ ਵਾਪਸ ਲਿਆ ਜਾਵੇ, ਔਰ ਜੋ ਵੀ ਜੇ ਕਿਸਾਨ ਦੇ ਹੱਕਾਂ ਦੀ ਤੇ ਉਹਦੇ ਹੱਕ ਦੀ ਗੱਲ ਕਰਨੀ ਆ ਤੇ ਸਾਨੂੰ ਟੇਬਲ ਤੇ ਬਿਠਾਇਆ ਜਾਵੇ, ਸਾਡੇ ਨਾਲ ਸਲਾਹ ਕੀਤੀ ਜਾਵੇ, ਉਸ ਹਿਸਾਬ ਨਾਲ ਬਿੱਲ ਪਾਸ ਕੀਤੇ ਜਾਣ। ਸੋ ਇੱਕ ਬਹੁਤ ਵੱਡਾ ਜਦੋਜਹਿਦ, ਬਹੁਤ ਵੱਡੀ ਸੰਘਰਸ਼ ਚੱਲ ਰਿਹਾ ਅੱਜ ਪੰਜਾਬ ਇੱਕ ਗਰਦਿਸ਼ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈਗਾ ਆ। ਸਾਰਿਆਂ ਦੀਆਂ ਅੱਖਾਂ ਵਿਦੇਸ਼ਾਂ ਚ, ਅਸੀਂ ਜਿੰਨੇ ਵੀ ਪੰਜਾਬੀ ਬੈਠੇ ਆ ਪੰਜਾਬ ਵੱਲ ਨੇ, ਸਾਡੇ ਹੱਥ ਦੁਆਵਾਂ ਅਰਦਾਸਾਂ ਦੇ ਨਾਲ ਜੁੜੇ ਹੋਏ ਨੇ ਤੇ ਘਰੋਂ ਜੋ ਕੁਛ ਕੀਤਾ ਤੇ ਫਤਿਹ ਦਾ ਝੰਡਾ ਕੱਢ ਕੇ ਆਈਏ, ਸਾਡੇ ਹੱਕਾਂ ਦੇ ਵਿੱਚ ਫੈਸਲੇ ਹੋਣ ਤੇ ਨਾਲ ਹੀ ਨਾਲ ਸਾਨੂੰ ਇਸ ਗੱਲ ਨੂੰ ਸੋਚ ਕੇ ਵੀ ਸਾਡੇ ਹਿਰਦੇ ਬਲੁੰਦਰੇ ਜਾਂਦੇ ਆ ਕਿ ਆਹ ਜਿਹੜਾ ਮਹੀਨਾ ਆ ਇਹ ਸ਼ਹੀਦੀਆਂ ਦਾ ਮਹੀਨਾ ਆ। ਇਹਨਾਂ ਦਿਨਾਂ ਦੇ ਵਿੱਚ ਧਾਰਮਿਕ ਪ੍ਰੋਗਰਾਮ ਆਰੰਭੇ ਜਾਂਦੇ ਆ, ਸੰਗਤ ਆਪਣੀ ਹਾਜ਼ਰੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ, ਪ੍ਰੋਗਰਾਮ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਲਵਾਉਂਦੀ ਆ, ਲੇਕਿਨ ਅੱਜ ਦਾ ਪੰਜਾਬੀ ਜਿਹੜੀ ਹੈ ਕਿ ਉਹਦਾ ਜਿਹੜਾ ਜੀਵਨ ਸੰਘਰਸ਼ ਚੱਲ ਰਿਹਾ ਹੈਗਾ ਉਹ ਆਪਣੇ ਹੱਕਾਂ ਦੀ ਗੱਲ ਕਰ ਰਹੀ ਆ। ਅੱਜ ਦਾ ਪੰਜਾਬੀ ਬਜ਼ੁਰਗ, ਨੌਜਵਾਨ ਔਰ ਛੋਟੇ ਬੱਚੇ ਸਭ ਦੇ ਸਭ ਆਪਣੇ ਹੌਸਲੇ ਬੁਲੰਦ ਕਰਕੇ, ਇਸ ਸਰਦ ਰੁੱਤ ਵਿੱਚ ਵੀ ਉਹ ਆਪਣੇ ਹੌਸਲੇ ਬੁਲੰਦ ਕਰਕੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਬੈਠੇ ਹਨ। ਸੋ ਬਾਹਰ ਜਿੰਨੇ ਵੀ ਪੰਜਾਬੀ ਬੈਠੇ ਹਨ ਉਹਨਾਂ ਵੱਲੋਂ ਪੂਰੇ ਰੋਸ ਤੇ ਮਜ਼ਾਰੇ ਕੀਤੇ ਜਾ ਰਹੇ ਨੇ। ਜਰਮਨ ਦੇ ਵਿੱਚ ਅਸੀਂ ਸਾਡੀ ਇੱਕ ਸੰਸਥਾ ਬਣਾਈ ਹੋਈ ਆ, ਇਹ ਜਿਹਦਾ ਨਾਂ ਹੈ ਪੰਜਾਬੀ ਸਾਂਝ ਜਰਮਨੀ। ਇਹ ਸਾਡੇ ਵੱਲੋਂ ਤੇ ਨਾਲ ਗੁਰੂ ਘਰ ਦੀ ਕਮੇਟੀ, ਸਿੱਖ ਸੈਂਟਰ ਫਰੈਂਕਫੁਰਟ ਗੁਰਦੁਆਰਾ, ਇਹ ਉਹਨਾਂ ਉਸ ਕਮੇਟੀ ਦੇ ਵੱਲੋਂ ਮਿਲ ਕੇ ਧਰਨਾ ਕੀ ਵੀ ਕਾਰ ਰੈਲੀ ਮੁਜ਼ਾਹਰਾ ਕੀਤਾ ਗਿਆ। ਜਰਮਨ ਦੇ ਵਿੱਚ ਸਾਨੂੰ ਇਸ ਦਾ ਬਹੁਤ ਵੱਡਾ ਹੁੰਗਾਰਾ ਮਿਲਿਆ। ਅਸੀਂ ਛੋਟੀ ਜਿਹੀ ਰੈਲੀ ਦਾ ਹੀ ਸੋਚਿਆ ਸੀਗਾ, ਲੇਕਿਨ ਪੰਜਾਬੀਆਂ ਦੇ ਅੰਦਰ ਇੰਨਾ ਜੋਸ਼ ਸੀ, ਉਹ ਆਪਣੇ ਕੰਮ ਕਾਰ ਛੱਡ ਕੇ ਇਸ ਰੈਲੀ ਦੇ ਵਿੱਚ ਪਹੁੰਚੇ ਤੇ ਜਿੱਥੇ ਤੱਕ ਸੀ ਅਸੀਂ ਆਪਣੇ ਗੌਰਮੈਂਟ ਨੂੰ ਆਪਣਾ ਸੁਨੇਹਾ ਪਹੁੰਚਾਇਆ ਕਿ ਅਸੀਂ ਉਹਦੇ ਇਸ ਟਾਈਮ ਪੂਰੇ ਬਰਖਿਲਾਫ਼ ਹੈਗੇ ਆ, ਉਹਦੇ ਕਾਨੂੰਨਾਂ ਦੇ ਬਰਖਿਲਾਫ਼ ਆ, ਜੇ ਉਹਦੀ ਧੱਕੇ ਸ਼ਾਹੀ ਦੇ ਬਰਖਿਲਾਫ਼ ਆ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ। ਇਸ ਗੱਲ ਦਾ ਸਾਨੂੰ ਜਰਮਨ ਗੌਰਮੈਂਟ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ। ਪੁਲਿਸ ਦੀ ਪੂਰੀ ਪ੍ਰੋਟੈਕਸ਼ਨ ਸੀ ਔਰ ਸਾਡੇ ਨਾਲ ਗੱਡੀਆਂ ਜਾ ਰਹੀਆਂ ਸੀ ਪੁਲਿਸ ਦੀਆਂ, ਤੇ ਉਸ ਤੋਂ ਬਾਅਦ ਅਸੀਂ ਆਪਣੇ ਇੰਡੀਅਨ ਕੌਂਸਲੇਟ ਦੇ ਅੱਗੇ ਖੜ ਕੇ ਨਾਰੇ ਵੀ ਲਾਏ, ਆਪਣਾ ਰੋਸ ਪ੍ਰਗਟ ਕੀਤਾ ਔਰ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ, ਜੇ ਪੰਜਾਬ ਦਾ ਅੱਜ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ, ਠਰੰਮੇ ਦੇ ਨਾਲ, ਰਗਾਂ ਚ ਜੋਸ਼ ਭਰ ਕੇ, ਹੋਸ਼ ਦੇ ਨਾਲ ਆਪਣੇ ਮਿਸ਼ਨ ਦੇ ਲਈ ਬੈਠਾ ਆ, ਸੋ ਬਾਹਰਲੇ ਪੰਜਾਬੀ ਵੀ ਉਸੇ ਤਰ੍ਹਾਂ ਹੀ ਕਰ ਰਹੇ ਨੇ। ਭੰਨ ਤੋੜ ਕਰਨੀ ਇਸ ਮੁਲਕ ਦੇ ਵਿਚ ਮਨਾਹੀ ਆ। ਅਸੀਂ ਇੰਨੇ ਖੁਸ਼ ਕਿਸਮਤ ਹੈਗੇ ਆ ਕਿ ਇਸ ਮੁਲਕ ਨੇ ਸਾਨੂੰ ਇੰਨੇ ਹੱਕ ਹਕੂਕ ਦਿੱਤੇ ਆ ਕਿ ਆਪਣੇ ਅਸੀਂ ਆਪਣੇ ਦੇਸ਼ ਦੇ ਮੁੱਦੇ ਇੱਥੇ ਉਠਾ ਸਕਦੇ ਆ, ਉਹਦੇ ਖਿਲਾਫ ਆਵਾਜ਼ ਉਠਾ ਸਕਦੇ ਆ। ਪੂਰੀ ਸਾਨੂੰ ਆਜ਼ਾਦੀ ਆ, ਖੋਲਿਆ, ਇੱਥੇ ਦੀਆਂ ਗੌਰਮੈਂਟਾਂ ਸਾਡਾ ਸਾਥ ਦਿੰਦੀਆਂ ਨੇ। ਸੋ ਉਸੇ ਸਾਥ ਦੇ ਨਾਲ ਫਰੈਂਕਫੁਰਟ ਜਰਮਨੀ ਦੇ ਵਿੱਚ 4 ਦਸੰਬਰ ਨੂੰ ਬਹੁਤ ਵੱਡਾ ਇੱਕ ਇਹ ਧਰਨਾ ਦਿੱਤਾ ਗਿਆ, ਧਰਨਾ ਸੋਰੀ ਮੇਰੇ ਜ਼ੁਬਾਨ ਚੋਂ ਨਿਕਲ ਰਿਹਾ, ਇੱਕ ਕਾਰ ਰੈਲੀ ਕੱਢੀ ਗਈ ਜਿਹੜੀ ਬਾਜ਼ਾਰ ਦੇ ਵਿੱਚ ਦੀ ਹੁੰਦੀ ਹੋਈ, ਮੇਨ ਸਟੇਸ਼ਨ ਰੇਲਵੇ ਸਟੇਸ਼ਨ ਦੇ ਕੋਲ ਦੀ ਜਾਂਦੀ ਹੋਈ, ਬਾਅਦ ਵਿੱਚ ਅਸੀਂ ਸਿੱਖ ਸੈਂਟਰ ਗੁਰਦੁਆਰਾ ਫਰੈਂਕਫੁਰਟ ਦੇ ਕੋਲ ਜਾ ਕੇ ਰੁਕੇ। ਇਹ ਜਿਹੜੀਆਂ ਅਸੀਂ ਟਾਈਮ ਕੱਢ ਕੇ ਜਾਂਦੇ ਆ ਕਿੱਥੇ ਕਿ ਅਸੀਂ ਸੋਚਦੇ ਆ ਕਿ ਪੰਜਾਬੀ ਮੇਲੇ ਲਾਉਣ, ਤਿਉਹਾਰ ਲਾਉਣ, ਆਪਣੇ ਜਿਹੜੇ ਖੁਸ਼ੀਆਂ ਦੇ ਦਿਨ ਤਿਉਹਾਰ ਅਸੀਂ ਉਹ ਮਨਾਈਏ, ਇਹ ਰੋਸ ਦੇ ਮਜ਼ਾਰੇ ਅਸੀਂ ਆਪਣੇ ਮੁਲਕ ਦੇ ਲਈ ਦੂਸਰੇ ਮੁਲਕਾਂ ਦੇ ਉੱਤੇ ਨਾ ਕੱਢੀਏ, ਆਪਣੇ ਮੁਲਕ ਦੀ ਇੱਕ ਮਾੜੀ ਤਸਵੀਰ ਇਸ ਮੁਲਕ ਦੇ ਸਾਹਮਣੇ ਪੇਸ਼ ਨਾ ਕਰੀਏ। ਲੇਕਿਨ ਦੁੱਖ ਹੁੰਦਾ ਕਿ ਜਦੋਂ ਸਾਡਾ ਮਾੜਾ ਸਿਸਟਮ ਉਸ ਤੱਕ ਉਸ ਹੱਦ ਤੱਕ ਪਹੁੰਚ ਜਾਂਦਾ ਕਿ ਹਰ ਬੱਚੇ ਦੀ ਜ਼ੁਬਾਨ ਦੇ ਉੱਤੇ, ਹਰ ਬਜ਼ੁਰਗ ਦੀ ਜ਼ੁਬਾਨ ਦੇ ਉੱਤੇ, ਹਰ ਵਰਗ ਦੀ ਜ਼ੁਬਾਨ ਦੇ ਉੱਤੇ ਅੰਦੋਲਨ ਸ਼ੁਰੂ ਹੋ ਜਾਂਦਾ, ਇਨਕਲਾਬ ਆ ਜਾਂਦਾ, ਜਿੰਦਾਬਾਦ ਦੇ ਨਾਰੇ ਲੱਗਦੇ ਆ। ਸੋ ਉਹ ਜਿਹੜਾ ਇਨਕਲਾਬ ਜਦੋਂ ਆਉਂਦਾ ਆ, ਉਸ ਇਨਕਲਾਬ ਨੂੰ ਵਿਦੇਸ਼ਾਂ ਦੀਆਂ ਧਰਤੀਆਂ ਦੇ ਜਿਹੜੇ ਵਸਨੀਕ ਹੈਗੇ ਆ ਉਹ ਖੜ ਕੇ ਦੇਖਦੇ ਆ ਕਿ ਇਹਨਾਂ ਦੇ ਦੇਸ਼ ਦੇ ਇੰਨੇ ਕੁ ਹਾਲਾਤ ਮਾੜੇ ਆ ਜਾਂ ਮਾੜਾ ਸਿਸਟਮ ਆ, ਗੌਰਮੈਂਟ ਇੰਨਾ ਕੁ ਤਸ਼ੱਦਦ ਕਰ ਰਹੀ ਆ ਜਿੱਥੇ ਆਮ ਲੋਕਾਂ ਦੀ ਗੱਲ ਸੁਣੀ ਨਹੀਂ ਜਾ ਰਹੀ। ਲੋਕਤੰਤਰ ਕਹਿਣ ਦਾ ਨਾਂ ਆ, ਲੋਕਤੰਤਰ ਲਿਖਿਆ ਜਾਂਦਾ, ਲੋਕਤੰਤਰ ਬੋਲਿਆ ਜਾਂਦਾ, ਲੇਕਿਨ ਅਸਲ ਲੋਕਤੰਤਰ ਕੀ ਆ, ਉਹ ਆਜ਼ਾਦੀ ਸਾਨੂੰ ਭੋਗਣੀ ਹਜੇ ਨਸੀਬ ਨਹੀਂ ਹੋਈ ਹੈਗੀ। ਹਜੇ ਸਿਰਫ ਰੱਟੇ ਹੀ ਲਵਾਏ ਜਾ ਰਹੇ ਨੇ ਕਿ ਅਸੀਂ ਲੋਕਤੰਤਰ ਹੈਗੇ ਆ। ਸੋ ਇਹ ਲੋਕਤੰਤਰ ਦੀਆਂ ਨਿਸ਼ਾਨੀਆਂ ਨਹੀਂ ਕਿ ਤੁਹਾਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ ਤੇ ਬਿੱਲ ਪਾਸ ਕੀਤੇ ਜਾਣ, ਤੇ ਜਦੋਂ ਉਹਨਾਂ ਬਿੱਲਾਂ ਨੂੰ ਵਾਪਸ ਲੈਣ ਦੀ ਗੱਲ ਕਰਦੀ ਆ ਗੌਰਮੈਂਟ ਤੋਂ, ਉੱਥੇ ਦੇ ਜਿਹੜੀ ਜਨਤਾ ਆ ਵਾਪਸ ਲੈਣ ਦੀ ਗੱਲ ਕਰਦੀ ਆ, ਤੇ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਵੇ, ਕਦੇ ਪਾਣੀ ਦੀਆਂ ਫੁਹਾਰਾਂ ਮਾਰੀਆਂ ਜਾਣ, ਕਦੇ ਰੋੜੇ ਪੱਥਰਾਂ ਦੇ ਨਾਲ ਮਾਰਿਆ ਜਾਵੇ, ਔਰ ਕਦੇ ਬਹੁਤ ਏਦਾਂ ਦੇ ਨੀਵੇਂ ਪੱਧਰ ਦੇ ਸਵਾਲ ਕੀਤੇ ਜਾਣ ਜਿਹੜਾ ਕਿ ਤੁਹਾਨੂੰ ਕਿਸੇ ਦੀ ਕਿਸੇ ਮਾਰ ਨਾਲੋਂ, ਕੁੱਟ ਮਾਰ ਨਾਲੋਂ ਵੀ ਜ਼ਿਆਦਾ ਦੁਖਦਾਈ ਆ। ਤੁਹਾਡੀ ਦੇਹ ਨੂੰ, ਤੁਹਾਡੇ ਸਰੀਰ ਨੂੰ, ਤੁਹਾਡੇ ਜਜ਼ਬਾਤਾਂ ਨੂੰ ਉਹ ਬਲੂੰਦ ਦਿੰਦੇ ਆ ਕਿ ਮੀਡੀਆ ਸਾਡੇ ਤੋਂ ਕਿਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਆ। ਇੱਕ ਮੀਡੀਆ ਪੁੱਛ ਰਿਹਾ ਸੀਗਾ ਕਿ ਇਹ ਜਿਹੜਾ ਤੁਸੀਂ ਖਾਣਾ ਬਣਾ ਰਹੇ ਹੋ ਇਹ ਖਾਣਾ ਕਿਸ ਦੇ ਲਈ ਆ, ਔਰ ਜਿਹੜੇ ਸਾਡੇ ਪੰਜਾਬੀ ਭਰਾ ਆ, ਸਾਡਾ ਪੰਜਾਬੀ ਬਜ਼ੁਰਗ ਬੈਠੇ ਸੀ, ਉਹ ਕਹਿੰਦੇ ਕਿ ਇਹ ਖਾਣਾ ਸਾਡਾ ਸਾਰਿਆਂ ਦੇ ਲਈ ਆ, ਗੁਰੂ ਦੀਆ ਦਾ ਲੰਗਰ ਆ, ਸਾਡੇ ਪੰਜਾਬ ਦੇ ਵਿੱਚ ਇਹ ਪਿਰਤ ਪਾਈ ਗਈ ਆ ਗੁਰੂਆਂ ਵੱਲੋਂ। ਅਸੀਂ ਤਾਂ ਜੋ ਚੀਜ਼ ਬਣਾਉਂਦੇ ਹਾਂ ਵੰਡ ਕੇ ਖਾਂਦੇ ਹਾਂ ਤੇ ਛਕਦੇ ਹਾਂ, ਇੱਥੇ ਤਾਂ ਕੋਈ ਵੀ ਆ ਜਾਵੇ ਸਾਡਾ ਇਸ ਟਾਈਮ ਕਿਸੇ ਨਾਲ ਕੋਈ ਵੈਰ ਝਗੜਾ ਨਹੀਂ। ਤੇ ਉਸ ਜਿਹੜਾ ਮੀਡੀਆ ਵਾਲਾ ਸੀਗਾ ਐਂਕਰ, ਉਹਨੇ ਪੁੱਛਿਆ ਕਿ ਵੀ ਜੇ ਇਸ ਟਾਈਮ ਕੋਈ ਹਿੰਦੂ ਆ ਜਾਵੇ, ਸਿੱਖ ਮੁਸਲਮਾਨ ਆ ਜਾਵੇ, ਦੇਖੋ ਕਿਸ ਮਿਆਰ ਦੀਆਂ ਗੱਲਾਂ ਇਸ ਵੇਲੇ ਹੋ ਰਹੀਆਂ, ਔਰ ਕਿਸ ਤਰ੍ਹਾਂ ਬਲਦੀ ਦੇ ਉੱਤੇ ਤੇਲ ਪਾਇਆ ਜਾ ਰਿਹਾ, ਕਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਿਸੇ ਦੀ ਜ਼ੁਬਾਨ ਦੇ ਵਿੱਚ ਪਾ ਕੇ ਤੇ ਫਿਰ ਉਹ ਮਸਲੇ ਜਿਹੜੀ ਦੋ ਪਾਰਟੀ ਮਸਲਾ ਆ ਤੁਸੀਂ ਸ਼ੁਰੂ ਕਰ ਰਹੇ ਹੋ, ਇੱਕ ਇਨਸਾਨ ਦੇ ਵਿੱਚੋਂ ਇਨਸਾਨ ਖਤਮ ਕਰ ਰਹੇ ਹੋ, ਨਫ਼ਰਤਾਂ ਫੈਲਾ ਰਹੇ ਹੋ, ਇੱਕ ਸੋਚ ਪੈਦਾ ਕਰ ਰਹੇ ਹੋ। ਉਹ ਪੁੱਛ ਰਹੇ ਸੀ ਕਿ ਜੇ ਕੋਈ ਹਿੰਦੂ ਜਾਂ ਸਿੱਖ ਮੁਸਲਮਾਨ ਆ ਜਾਵੇ ਕਿ ਤੁਸੀਂ ਉਹਨੂੰ ਵੀ ਇਹ ਖਾਣ ਨੂੰ ਦਵੋਗੇ, ਤੇ ਫਿਰ ਉਹ ਬਾਬਾ ਜੀ ਨੇ ਕਿਹਾ ਕਿ ਹਿੰਦੂ ਸਿੱਖ ਕੀ ਸਾਡੇ ਤਾਂ ਗੁਰੂ ਘਰਾਂ ਦੇ ਵਿੱਚ ਅਸੀਂ ਤਾਂ ਸਾਰੇ ਇੱਕ ਬਰਾਬਰ, ਇੱਕ ਪੰਗਤ, ਇੱਕ ਸੰਗਤ ਅਸੀਂ ਹੋ ਕੇ ਬਹਿਨੇ ਆ, ਖਾਂਦੇ ਆ, ਲੰਗਰ ਖਾਂਦੇ ਆ, ਸਾਡੇ ਚ ਕੋਈ ਜਾਤ ਪਾਤ ਨਹੀਂ। ਤੇ ਉਹਨਾਂ ਨੇ ਸਗੋਂ ਵਾਪਸੀ ਇਹ ਜਵਾਬ ਦਿੱਤਾ ਕਿ ਜੇ ਇਸ ਵੇਲੇ ਪ੍ਰਸ਼ਾਸਨ ਵੀ ਇੱਥੇ ਆ ਜਾਵੇ ਨਾ ਜਿਹੜਾ ਸਾਡੇ ਤੇ ਤਸ਼ੱਦਦ ਕਰ ਰਿਹਾ, ਅਸੀਂ ਉਹਨਾਂ ਨੂੰ ਵੀ ਖਾਣਾ ਖਿਲਾਵਾਂਗੇ। ਸੋ ਏਦਾਂ ਦੀਆਂ ਉਦਾਹਰਨਾਂ ਕਿਤੇ ਹੋਰ ਨਹੀਂ, ਸਾਡੇ ਪੰਜਾਬ ਦੇ ਵਿੱਚ ਆ, ਪੰਜਾਬੀਅਤ ਵਿੱਚ ਆ, ਪੰਜਾਬੀ ਕਿਸਾਨਾਂ ਦੇ ਵਿੱਚ ਆ। ਸੋ ਸਾਡੇ ਹੌਂਸਲੇ, ਉਹਨਾਂ ਦੇ ਹੌਂਸਲੇ ਬੁਲੰਦ ਕਰਨ ਲਈ ਸਾਡੇ ਵੱਲੋਂ ਨਿੱਘੇ ਸ਼ਬਦ ਉਹਨਾਂ ਲਈ ਬੋਲੇ ਜਾ ਰਹੇ ਆ, ਬਹੁਤ ਖੂਬਸੂਰਤ ਕਵਿਤਾਵਾਂ, ਪੋਸਟਾਂ ਫੇਸਬੁੱਕ ਤੇ ਪਾਈਆਂ ਜਾ ਰਹੀਆਂ ਕਿਸਾਨ ਦੇ ਲਈ, ਉਹਨਾਂ ਦੇ ਜੋਸ਼ ਤੇ ਉਹਨਾਂ ਦੇ ਹੌਂਸਲੇ ਵਧਾਉਣ ਦੇ ਲਈ। ਜੇ ਹੁਣ ਇਸ ਤਰ੍ਹਾਂ ਦਾ ਮੀਡੀਆ ਆ ਕੇ ਭੜਕਾਓ ਖਬਰਾਂ ਜਾਂ ਫੈਲਾ ਰਿਹਾ ਜਾਂ ਗੱਲਾਂ ਕਰ ਰਿਹਾ ਹੈਗਾ, ਸੋ ਇਸ ਤਰ੍ਹਾਂ ਦੇ ਮੀਡੀਆ ਤੋਂ ਸਾਨੂੰ ਬਚਣਾ ਪੈਣਾ ਹੈਗਾ ਹਰ ਹਾਲ ਦੇ ਵਿੱਚ। ਇਹ ਵੀ ਗੱਲ ਨਾਲ ਨਾਲ ਹੈ ਕਿ ਹੁਣ ਇਸ ਰੈਲੀ ਦੇ ਵਿੱਚ ਜਿਹੜਾ ਇਹ ਅੰਦੋਲਨ ਮਿਸ਼ਨ ਮੋਰਚਾ, ਇਹਦੇ ਵਿੱਚ ਹੁਣ ਬਹੁਤ ਸਾਰੀਆਂ ਇੱਦਾਂ ਦੀਆਂ ਹਸਤੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਜਿਹੜੀਆਂ ਕਿ 2-3 ਮਹੀਨੇ ਤੋਂ ਅਲੋਪ ਸਨ। ਬਹੁਤ ਸਾਰੀਆਂ ਪਾਰਟੀਆਂ ਪਤਾ ਨੀ ਕਿਥੋਂ ਉਹ ਇਕੱਠੀਆਂ ਹੋ ਕੇ ਨਿਕਲ ਆਈਆਂ, ਜਿੱਦਾਂ ਕਹਿੰਦੇ ਕਿ ਇੱਕ ਇੱਟ ਚੱਕੀ ਤੇ ਉਹਦੇ ਵਿੱਚੋਂ ਹੀ ਸਾਰੇ ਅਲੱਗ ਅਲੱਗ ਮੰਤਰੀ ਜਿਹੜੇ ਕਿ ਵੋਟਾਂ ਵੇਲੇ ਤੁਹਾਨੂੰ ਦਿਸਦੇ ਆ, ਭਾਸ਼ਣਾਂ ਵੇਲੇ ਦਿਸਦੇ ਆ, ਇੱਕ ਉੱਤੇ ਗਾਲੀ ਗਲੋਚ ਕਰਨ ਲਈ ਦਿਸਦੇ ਆ, ਜਿਨ੍ਹਾਂ ਦੀ ਜ਼ੁਬਾਨ ਕਦੇ ਚੰਗਾ ਬੋਲੀ ਹੀ ਨਹੀਂ, ਗੰਧ ਤੋਂ, ਗੁੱਸੇ ਤੋਂ, ਆਕਰੋਸ਼ ਤੋਂ ਇਲਾਵਾ ਅੱਜ ਉਹ ਵੀ ਸਿੰਪਥੀ ਦਿਖਾ ਰਹੇ ਆ ਕਿਸਾਨਾਂ ਨੂੰ, ਅੱਜ ਉਹ ਵੀ ਗਲਾਂ ਦੇ ਵਿੱਚ ਸਾਫੇ ਪਾ ਕੇ ਹੱਥ ਜੋੜ ਕੇ ਖੜੇ ਆ ਕਿ ਜੇ ਮੈਂ ਦਿੱਲੀ ਨੂੰ ਆਉਣ ਵਾਲਾ ਅੰਦੋਲਨ ਰੋਕ ਦਿੰਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ, ਉਹਨਾਂ ਦੇ ਮੈਨੂੰ ਚਾਰੇ ਤਰਫ ਬੌੜੀਆਂ ਧਮਕੀਆਂ ਆਈਆਂ, ਲੇਕਿਨ ਮੈਂ ਦਿੱਲੀ ਆਉਣ ਤੋਂ ਕਿਸੇ ਨੂੰ ਬਾਰਡਰ ਤੇ ਰੋਕਿਆ ਨਹੀਂ ਹੈਗਾ। ਸੋ ਏਦਾਂ ਦੇ ਮੰਤਰੀ ਹੈਗੇ ਆ, ਬਹੁਤ ਸਾਰੇ ਅਲੱਗ ਅਲੱਗ ਪਾਰਟੀਆਂ ਦੇ ਮੰਤਰੀ ਜਿਨ੍ਹਾਂ ਨੇ ਰੱਜ ਕੇ ਝੂਠ ਬੋਲਿਆ, ਸਟੇਜਾਂ ਦੇ ਉੱਤੇ ਇੱਕ ਦੂਸਰੇ ਲਈ ਇਲਜ਼ਾਮ ਲਾਏ, ਔਰ ਫੇਲਰ ਪਾਰਟੀਆਂ ਉਹ ਆਪਣੇ ਅੱਜ ਕੁਛ ਆਪਣੇ ਆਪ ਨੂੰ ਦਿਖਾਉਣ ਲਈ ਅੱਗੇ ਆ ਰਹੀਆਂ ਕਿ ਅਸੀਂ ਕਿਸਾਨ ਦੇ ਹੱਕ ਚ ਖੜੇ ਆ। ਇਹਦੇ ਵਿੱਚ ਉਹ ਕੌਣ ਫਾਇਦਾ ਲੈ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਜਦੋਂ ਆਪਣੀ ਸਰਕਾਰ ਬਣਾਉਣੀ ਆ ਤੇ ਵੋਟਾਂ ਚਾਹੀਦੀਆਂ। ਸੋ ਨਾਲ ਹੀ ਨਾਲ ਸਾਨੂੰ ਸਿੰਗਰ ਜਿਹੜੇ ਕਿ ਹੁਣ ਤੱਕ ਸਾਨੂੰ ਦਿਸੇ ਨਹੀਂ ਸੀਗੇ ਕਾਫਲਿਆਂ ਦੇ ਵਿੱਚ, ਸਰਤਾਜ ਜੀ ਹੁਣੀ, ਹੋਰ ਇਸ ਤੋਂ ਇਲਾਵਾ ਬਹੁਤ ਸਾਰੇ ਵਧੀਆ ਜੁਝਾਰੂ ਸਿੰਗਰ ਗੀਤਕਾਰ ਜਿਹੜੇ ਉਤਸ਼ਾਹ ਭਰੇ, ਜਿਨ੍ਹਾਂ ਨੇ ਗਾਣੇ ਪਬਲਿਕ ਦੇ ਵਿੱਚ ਖੜ ਕੇ, ਕਿਸਾਨਾਂ ਦੇ ਲਈ ਖੜ ਕੇ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ, ਉਹਨਾਂ ਦੇ ਨਾਲ ਮੰਜਿਆਂ ਤੇ ਬੈਠ ਕੇ ਉਹ ਗਾਣਾ ਗਾ ਰਹੇ ਨੇ, ਉਹਨਾਂ ਦੇ ਹੌਸਲੇ ਬੁਲੰਦ ਕਰ ਰਹੇ ਨੇ। ਤੇ ਇਸੇ ਤਰ੍ਹਾਂ ਅੱਜ ਉਹ ਵੀ ਵਿੱਚ ਕੋਈ ਨਵੇਂ ਨਹੀਂ, ਸਾਡੇ ਬਾਬਾ ਬੋੜੇ ਹੀ ਨੇ, ਉਹ ਸਾਰੇ ਜਿਹੜੇ ਪੁਰਾਣੇ ਸਾਡੇ ਸਿੰਗਰ ਨੇ ਉਹ ਵਿੱਚ ਆਏ ਨੇ ਇਹ ਦੱਸਣ ਦੇ ਲਈ ਕਿ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ। ਉਹਨਾਂ ਨੂੰ ਜਦੋਂ ਇਹ ਲੱਗਾ ਕਿ ਮੋਰਚਾ ਹੁਣ ਫਤਿਹ ਵੱਲ ਜਾ ਰਿਹਾ ਜਾਂ ਉੱਥੇ ਤੱਕ ਪਹੁੰਚ ਗਿਆ, ਲਕੀਰ ਪਾਰ ਕਰਕੇ ਦਿੱਲੀ ਦੇ ਵਿੱਚ ਐਂਟਰ ਹੋ ਗਿਆ ਤੇ ਹੁਣ ਸਾਡਾ ਐਂਟਰ ਹੋਣਾ ਵੀ ਬਣਦਾ ਆ। ਪਹਿਲਾਂ ਉਹ ਸੋਚ ਰਹੇ ਸੀ ਕਿ ਸ਼ਾਇਦ ਅਸੀਂ ਐਂਟਰ ਦਿੱਲੀ ਚ ਹੋ ਨਹੀਂ ਸਕਣਾ, ਖਾਮੋਸ਼ੀ ਧਾਰ ਕੇ ਬੈਠੇ ਸੀ, ਪਰ ਪੰਜਾਬੀਆਂ ਦੇ ਹੌਸਲੇ ਇੰਨੇ ਬੁਲੰਦ, ਇੰਨੇ ਜੋਸ਼ ਆ ਕਿ ਉਹਨਾਂ ਨੇ ਰਸਤੇ ਚ ਪਈ ਕੋਈ ਚੀਜ਼ ਨਹੀਂ ਦੇਖੀ ਹੈਗੀ ਤੇ ਉਹਨਾਂ ਨੂੰ ਉਹ ਹਰ ਤਰ੍ਹਾਂ ਪਰੇ ਕਰਦੇ ਹੋਏ ਦਿੱਲੀ ਤੱਕ ਪਹੁੰਚ ਕੇ ਦਿੱਲੀ ਦੇ ਵਿੱਚ ਐਂਟਰ ਹੋ ਗਏ ਆ। ਤੇ ਹੁਣ ਇਹ ਜਿਹੜੇ ਸਿੰਗਰ ਆ ਆਲ ਦੁਆਲ ਇਹ ਵੀ ਨਵੇਂ ਸ਼ੋਸ਼ੇ ਛੱਡ ਰਹੇ ਆ, ਕੋਈ ਬਸ ਹੱਥ ਜੋੜ ਕੇ ਖਾਮੋਸ਼ੀ ਧਾਰ ਕੇ ਦੱਸ ਰਹੇ ਆ ਕਿਉਂਕਿ ਅਲਫਾਜ਼ ਨਹੀਂ, ਉਹ ਹੁਣ ਜਜ਼ਬਾਤ ਹੀ ਨਹੀਂ ਹੈਗੇ ਉਹਨਾਂ ਕੋਲ ਕਹਿਣ ਨੂੰ ਕੁਛ ਨਹੀਂ, ਕਿਉਂਕਿ 3 ਮਹੀਨੇ ਤੋਂ ਤਾਂ ਕਿਸਾਨ ਤੇ ਜਨਤਾ ਆਪਣੇ ਮਿਸ਼ਨ ਚ ਲੱਗੀ ਹੋਈ ਆ, ਆਪਣੀ ਲੜਾਈਆਂ ਚ ਲੱਗੀ ਹੋਈ ਆ, ਉਹਨਾਂ ਨੂੰ ਕੀ ਪਤਾ ਕਿ 3 ਮਹੀਨੇ ਦਾ ਦਰਦ ਇਹਨਾਂ ਨੇ ਕਿਸ ਤਰ੍ਹਾਂ ਸਿਹਾ ਹੈਗਾ ਆ। ਸੋ ਏਦਾਂ ਦੀਆਂ ਜਿਹੜੀਆਂ ਗੱਲਾਂ ਆਲ ਦੁਆਲ ਸਾਡੇ ਚੱਲ ਰਹੀਆਂ ਆ, ਇਸ ਤਰ੍ਹਾਂ ਦੇ ਜਿਹੜੇ ਭੱਖ ਦੇ ਮਸਲੇ ਆ, ਕਿਸਾਨ ਨੂੰ ਪਸਾਇਆ ਜਾ ਰਿਹਾ ਇੱਕ ਰੇਸ਼ਮੀ ਜਾਲ ਦੇ ਵਿੱਚ, ਫਿਰ ਉਸ ਦੇ ਅੱਗੇ ਕਹਿੰਦੇ ਆ ਕਿ ਉਹ ਲੋਲੀਪੋਪ ਸਿੱਟੇ ਜਾ ਰਹੇ ਨੇ ਜਿਹਨੂੰ ਬਈ ਉਹ ਇਹ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਜੈਸ ਕਰਨ, ਸਾਡੇ ਜਿਹੜੇ ਬਿੱਲ ਹੈਗੇ ਉਹ ਪਾਸ ਕਰਨ। ਇਹ ਵੀ ਆ ਨਾਲ ਹੀ ਨਾਲ ਜਿਹੜੀਆਂ ਪਾਰਟੀਆਂ ਧੜੇਬੰਦੀਆਂ ਜਿਨ੍ਹਾਂ ਨੇ ਸਾਰਾ ਏਕੀਕਰਨ ਪੰਜਾਬ ਦੀਆਂ ਕਿਸਾਨੀ ਦਾ ਏਕੀਕਰਨ ਹੈਗਾ ਆ, ਅਲੱਗ ਅਲੱਗ ਜਿਹੜੀਆਂ ਇਹਨਾਂ ਦੀਆਂ ਕੰਪਨੀਆਂ ਆ ਧੜੇਬੰਦੀਆਂ ਜਿਹਨਾਂ ਦੇ ਪ੍ਰਧਾਨ ਆ ਕਿਸਾਨੀ ਦੇ, ਉਹਨਾਂ ਦੇ ਵਿੱਚ ਵੀ ਲੜਾਈਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਇਹ ਦੋ ਫੜ ਹੋ ਜਾਣ, ਇਹਨਾਂ ਦੀ ਆਪਸ ਚ ਲੜਾਈ ਹੋ ਜਾਵੇ, ਇਹਨਾਂ ਦੀ ਮੈਜੋਰਿਟੀ ਘੱਟ ਜਾਵੇ, ਸਟਰੈਂਥ ਇਹਨਾਂ ਦੀ ਜਿਹੜੀ ਆ ਉਹ ਕਮਜ਼ੋਰ ਹੋ ਜਾਵੇ, ਤੇ ਪ੍ਰਸ਼ਾਸਨ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਉੱਤੇ ਹਾਵੀ ਹੋਵੇ ਕਿ ਵਾਪਸ ਮੋਰਚਾ ਲਿਆ ਜਾਵੇ ਤੇ ਬਿੱਲ ਇਹਨਾਂ ਨੂੰ ਫਿਰ ਸਗੋਂ ਉਹ ਹਿੱਕ ਤਾਣ ਕੇ ਤੇ ਇਹ ਦੱਸਣ ਕਿ ਦੇਖਿਆ ਦਿੱਲੀ ਆਏ ਸੀ ਤੇ ਦੋ ਫੜ ਹੋ ਕੇ ਤੁਸੀਂ ਗਏ, ਤੁਹਾਡਾ ਆਪਸ ਦੇ ਵਿੱਚ ਏਕਾ ਨਹੀਂ ਤੇ ਤੁਸੀਂ ਸਾਡੇ ਤੋਂ ਬਿੱਲ ਕਿੱਥੋਂ ਪਾਸ ਕਰਵਾ ਲੈਣੇ ਆ। ਸੋ ਏਦਾਂ ਦੀਆਂ ਜਿਹੜੀਆਂ ਸਾਜਿਸ਼ਾਂ ਦੋ ਧੜਿਆਂ ਦੇ ਵਿੱਚ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹਨਾਂ ਤੋਂ ਬਚਣ ਦੀ ਬਹੁਤ ਲੋੜ ਆ। ਨਾਲ ਹੀ ਨਾਲ ਲੋੜ ਹੈਗੀ ਆ ਕਿ ਅਸੀਂ ਜਿਹੜੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਆ, ਅਸੀਂ ਕੋਈ ਵੀ ਇਸ ਤਰ੍ਹਾਂ ਦੀ ਭੜਕਾਊ ਖਬਰ ਨਾ ਪਾਈਏ ਜਿਸ ਨੂੰ ਪੜ ਸੁਣ ਕੇ ਉੱਥੇ ਦੀ ਜਿਹੜੀ ਜਨਤਾ ਆ ਉਹਦੇ ਜਜ਼ਬਾਤ ਭੜਕ ਜਾਣ, ਉਹਦਾ ਕੋਈ ਮਿਸ਼ਨ ਦੂਸਰਾ ਹੋ ਜਾਵੇ, ਉਹਦੇ ਜ਼ੁਬਾਨ ਦੇ ਵਿੱਚੋਂ ਜੋਸ਼ ਵਿੱਚ ਆ ਕੇ ਕੁਛ ਇਸ ਤਰ੍ਹਾਂ ਦੀ ਗੱਲ ਨਿਕਲ ਜਾਵੇ ਕਿ ਉਹ ਉਹਦੇ ਲਈ ਬਹੁਤ ਨੁਕਸਾਨ ਵਾਲੀ ਹੋ ਜਾਵੇ। ਇਹ ਗੱਲ ਠੀਕ ਹੈ ਕਿ ਅਸੀਂ ਕਿਸਾਨ ਦੇ ਨਾਲ ਪੰਜਾਬੀਆਂ ਦੇ ਨਾਲ ਅਸੀਂ ਪੂਰੇ ਹਮਦਰਦੀ ਦੇ ਵਿੱਚ ਬੈਠੇ ਹਾਂ, ਸਾਡੇ ਦਿਲਾਂ ਦੇ ਵਿੱਚ ਇਸ ਵੇਲੇ ਕਿਸਾਨ ਲਈ ਰੋਸ ਆ, ਰਗਾਂ ਦੇ ਵਿੱਚ ਜੋਸ਼ ਆ, ਖੂਨ ਦੇ ਵਿੱਚ ਸਾਡਾ ਦਿਲ ਕਰਦਾ ਕਿ ਅਸੀਂ ਇਸ ਧਰਨੇ ਦੇ ਵਿੱਚ ਹੁੰਦੇ, ਜੇ ਕੋਰੋਨਾ ਦਾ ਦੌਰ ਨਾ ਹੁੰਦਾ ਜਾਂ ਕੁਛ ਵੀ ਕੋਈ ਮਜਬੂਰੀ ਮੋਹਰੇ ਨਾ ਆਈ ਹੁੰਦੀ ਤੇ ਜਿਸ ਤਰ੍ਹਾਂ ਪੰਜਾਬੀ ਵੋਟਾਂ ਦੇ ਟਾਈਮ ਦੇ ਵਿੱਚ ਉੱਥੇ ਪਹੁੰਚਦੇ ਆ, ਹੁਣ ਤੱਕ ਸਾਰਾ ਯੂਰਪ ਖਾਲੀ ਹੋ ਕੇ ਪੰਜਾਬ ਤੱਕ ਪਹੁੰਚ ਜਾਣਾ ਸੀ, ਦਿੱਲੀ ਤਾਂ ਸਿਰਫ ਪੰਜਾਬ ਦੇ 19 ਪੰਜਾਬੀਆਂ ਨੂੰ ਦੇਖ ਕੇ ਹੀ ਘਬਰਾ ਗਈ, ਔਰ ਇਹ ਜੇ ਦੌਰ ਨਾ ਚੱਲਦਾ ਹੁੰਦਾ ਤਾਂ ਹਿਸਾਬ ਲਾਓ ਤੁਸੀਂ, ਤੇ ਜਿੰਨਾ ਪੰਜਾਬੀ ਬਾਹਰ ਬੈਠਾ ਆ ਉਹਨਾਂ ਨੇ ਨਾਲੇ ਹੀ ਜਹਾਜ਼ ਭਰ ਭਰ ਕੇ ਦਿੱਲੀ ਜਾਣੇ ਸ਼ੁਰੂ ਹੋ ਜਾਣੇ ਸੀਗੇ, ਤੇ ਉਹਨਾਂ ਦੇ ਨਾਲ ਜਿਹੜਾ ਨੁਕਸਾਨ ਗੌਰਮੈਂਟ ਨੂੰ ਬਹੁਤ ਵੱਡਾ ਹੋਣ ਵਾਲਾ ਸੀ। ਸੋ ਇਹ ਖੁਸ਼ਕਿਸਮਤੀ ਆ ਕਿ ਬਚ ਪਚਾ ਗੌਰਮੈਂਟ ਦਾ ਇਸ ਵੱਲੋਂ ਹੋ ਗਿਆ। ਬਸ ਦੋਸਤੋ ਇਹੀ ਹੈਗਾ ਆ ਕਿ ਸਾਡੇ ਜਿਹੜੇ ਮਿਸ਼ਨ ਚੱਲ ਰਹੇ ਨੇ, ਸੰਘਰਸ਼ ਚੱਲ ਰਹੇ ਨੇ, ਕਿਸਾਨ ਅੱਜ ਆਪਣਾ ਜਿਹੜਾ ਇੱਕ ਮੁੱਦਾ ਲੈ ਕੇ ਬੈਠਾ ਆ ਖੁੱਲੇ ਅਸਮਾਨ ਦੇ ਥੱਲੇ, ਆਪਣੇ ਘਰਾਂ ਦੇ ਕਈ ਉਲੀਕੇ ਹੋਏ ਕੰਮ ਕਾਰਜ ਜਿਨ੍ਹਾਂ ਨੂੰ ਕੈਂਸਲ ਕਰਕੇ ਉਹ ਬੈਠਾ ਆ। ਇੱਕ ਤਾਂ ਇਹ ਵੀ ਦਿਖਾਇਆ ਸੀ ਇੱਕ ਬਾਬਾ ਜੀ ਵਾਪਸ ਪੰਜਾਬ ਜਾ ਰਹੇ ਸੀ, ਕਿਉਂਕਿ ਉਸ ਦਿਨ ਉਹਨਾਂ ਦੀ ਬੇਟੀ ਦੀ ਧੀ ਦੀ ਬੇਟੀ ਦੀ ਸ਼ਾਦੀ ਸੀਗੀ, ਔਰ ਵਾਪਸ ਉਹ ਜਾ ਰਿਹਾ ਸੀ ਕਿ ਮੈਂ ਆਪਣੀ ਬੇਟੀ ਨੂੰ ਵਿਦਾਈ ਕਰਨੀ ਆ। ਸੋ ਏਦਾਂ ਦੇ ਜਜ਼ਬੇ, ਸ਼ਹੀਦੀਆਂ ਵਾਲੇ ਜਜ਼ਬੇ, ਮਰਨ ਮਰਾਉਣ ਵਾਲੇ ਜਜ਼ਬੇ, ਵੀ ਹੁਣ ਵਾਪਸ ਨਹੀਂ ਮੁੜਨਾ, ਹੁਣ ਰਣ ਦੇ ਵਿੱਚ ਆ ਗਏ ਹਾਂ ਤੇ ਵਾਪਸ ਨਹੀਂ ਮੁੜਨਾ। ਸੋ ਧੀ ਦੀ ਗੱਲ ਸੀਗੀ, ਇੱਕ ਬਾਪ ਦਾ ਉਸ ਮੌਕੇ ਤੇ ਹੋਣਾ ਜ਼ਰੂਰੀ ਬਣਦਾ ਆ, ਫਿਰ ਵੀ ਉਸ ਬਾਪ ਨੇ ਕਿੱਡਾ ਜਿਗਰਾ ਕੱਢਿਆ ਔਰ ਉਸ ਬਾਪ ਦੇ ਪਰਿਵਾਰ ਨੇ ਕਿੱਡਾ ਜਿਗਰਾ ਕੱਢਿਆ ਕਿ ਉਸ ਸ਼ੁਭ ਮੌਕੇ ਦੇ ਉੱਤੇ ਬਾਪ ਨੂੰ ਕਿਸਾਨਾਂ ਦੇ ਨਾਲ ਉਸ ਮੋਰਚੇ ਤੇ ਜਾਣ ਦਿੱਤਾ ਗਿਆ, ਤੇ ਫਿਰ ਹੁਣ ਉਹ ਸਾਰਾ ਕੁਛ ਕਰਨ ਤੋਂ ਬਾਅਦ ਇੱਕ ਦਿਨ ਦੇ ਲਈ ਵਾਪਸ ਆਪਣੀ ਧੀ ਦੇ ਕੋਲ ਪਰਤ ਰਹੇ ਸਨ। ਸੋ ਏਦਾਂ ਦੇ ਜਦੋਂ ਬਜ਼ੁਰਗ ਲੋਕ ਵੱਡੇ ਵੱਡੇ ਜਜ਼ਬਿਆਂ ਵਾਲੇ ਜਜ਼ਬਾਤਾਂ ਵਾਲੇ ਅਸੀਂ ਦੇਖਦੇ ਹਾਂ ਤੇ ਸਾਡੇ ਅੰਦਰੋਂ ਆਪਣੇ ਆਪ ਹੋਰ ਜਿਹੜੀ ਆ ਦੇਸ਼ ਲਈ ਪਿਆਰ, ਆਪਣੀ ਮਿੱਟੀ ਲਈ ਪਿਆਰ, ਤੇ ਸਾਨੂੰ ਆਪਣੇ ਆਪ ਤੇ ਪ੍ਰਾਊਡ ਫੀਲ ਹੁੰਦਾ ਆ ਕਿ ਅਸੀਂ ਇਸ ਧਰਤੀ ਪੰਜਾਬ ਦੀ ਧਰਤੀ ਦੇ ਜੰਮੇ ਜਾਏ ਹੈਗੇ ਆ, ਸਾਡੇ ਰਗਾਂ ਦੇ ਵਿੱਚ ਉੱਥੇ ਦਾ ਖੂਨ ਦੌੜ ਰਿਹਾ ਆ, ਸਾਨੂੰ ਕੁਛ ਨਾ ਕੁਛ ਆਪਣੇ ਪੰਜਾਬ ਲਈ ਬਾਹਰ ਬੈਠੇ ਕਰਦੇ ਰਹਿਣਾ ਚਾਹੀਦਾ। ਸੋ ਸਾਡਾ ਤੁਹਾਡੇ ਨਾਲ ਜੁੜੇ ਹੋਣ ਦਾ ਇਹੀ ਕਾਰਨ ਆ ਕਿ ਸਾਡੀ ਦਿਲਾਂ ਦਿਮਾਗਾਂ ਦੀ ਧੜਕਣਾਂ ਚ ਤੁਸੀਂ ਘੁੰਮ ਰਹੇ ਹੋ, ਤੁਹਾਡੇ ਬਾਰੇ ਅਸੀਂ ਟੀਵੀ ਦੇ ਵਿੱਚ ਖਬਰਾਂ ਜਿੱਥੋਂ ਜਿੱਥੋਂ ਵੀ ਖਬਰਾਂ ਮਿਲਦੀਆਂ, ਮਿੰਟ ਮਿੰਟ ਦੀਆਂ ਖਬਰਾਂ ਦੇ ਉੱਤੇ ਸਾਡੀ ਨਜ਼ਰ ਆ, ਤੇ ਤੁਸੀਂ ਸਾਡੀ ਨਜ਼ਰ ਦੇ ਵਿੱਚੋਂ, ਤੁਹਾਡੇ ਲਈ ਦੁਆਵਾਂ ਅਰਦਾਸਾਂ ਸਾਡੇ ਦਿਲਾਂ ਦੇ ਵਿੱਚੋਂ ਉੱਠ ਰਹੀਆਂ ਨੇ। ਇਹੀ ਉਮੀਦ ਆ ਕਿ ਪੰਜਾਬ ਜਲਦੀ ਆਪਣੀ ਕਾਮਯਾਬੀ ਜਿੱਤ ਦਾ ਝੰਡਾ ਕੱਢ ਕੇ ਹੀ ਵਾਪਸ ਮੁੜੇਗਾ।
ਆਸ ਰੱਬ ਤੇ ਰੱਖੀ ਫਿਰਦੇ ਆ, ਹੱਕ ਦੀ ਗੱਲ ਦਾ ਭਾਰ ਮੋਢੇ ਤੇ ਚੱਕੀ ਫਿਰਦੇ ਆ, ਜੱਟਾਂ ਦੇ ਪੁੱਤ ਆਸ ਤੇਰੇ ਤੇ ਰੱਖੀ ਫਿਰਦੇ ਆ ਬਾਬਾ, ਜੱਟਾਂ ਦੇ ਪੁੱਤ ਆਸ ਤੇਰੇ ਤੇ ਰੱਖੀ ਫਿਰਦੇ। ਨੂੰ ਤੁਹਾਡੀ ਹਰਕਤ ਖਾਜੂ ਐਦਾ ਰਿਜ਼ਕ ਨੀ ਖੋਣ ਦਿੰਦਾ, ਅੱਗ ਸੰਗ ਰਹਿੰਦਾ ਆਪ ਕਾਮ ਦੇ ਆ, ਜਬਰ ਜ਼ਲਮ ਨੀ ਹੋਣ ਦਿੰਦਾ,
ਜਬਰ ਜ਼ਲਮ ਨੀ ਹੋਣ ਦਿੰਦਾ,
ਉਹ ਨਿੱਤ ਖਾਂਦੇ ਸਾਡੀਆਂ ਕਣਕਾਂ ਨੂੰ, ਨਾ ਛੇੜੋ ਸਾਡੀਆਂ ਅੜਖਾਂ ਨੂੰ, ਆਸ ਬਾਬੇ ਤੇ ਰੱਖੀ ਫਿਰਦੇ ਆ, ਜੱਟਾਂ ਦੇ ਪੁੱਤ ਆਸ ਰੱਬ ਤੇ ਰੱਖੀ ਫਿਰਦੇ ਆ, ਜਿੱਡੀ ਮਰਜ਼ੀ ਵੀ ਕੋਈ ਸ਼ੈ ਹੋਵੇ ਪਰ ਤੇਰੇ ਹੁਕਮ ਤੋਂ ਬਾਹਰ ਨਹੀਂ, ਜੋ ਦੱਸੇ ਤੇਰੀ ਖੇਡ ਬਾਰੇ ਕਿਸੇ ਅੱਖਰ ਦਾ ਉਹ ਮਿਆਰ ਨਹੀਂ,
ਅੱਖਰ ਦਾ ਉਹ ਮਿਆਰ ਨਹੀਂ,
ਜੇ ਕੋਈ ਭੁੱਲਿਆ ਸਾਡੇ ਕਰਮਾਂ ਦੀ ਢੋਈ ਦੇ ਦੇ तेरा ओटे आसरा तकी फिर दे सारे हुण आस तेरे ते रखी फिर दे हक दी गल दा भार मोदे ते चक्की फिर दे
तो दोस्तो तुसी सुन रहे हो हरमन रेडियो अंजीत शर्मा दे नाल लहरा प्रोग्राम। अज असी गल बात भगत मोदे दे उत्ते गल कर रहे हैं, अपने विचार रख रहे हैं। अज थोड़ी असी समय दे हालातां दी भी गल कर रहे हैं, जिस तरह दे हालात अज पंजाब दे विच बने हुए ने, जिस तरह दे हालात अज हिंदुस्तान दे विच बने हुए ने, जिस तरह दे हालात अज हिंदुस्तान दे पूरी दुनिया दे विच बने हुए ने। ਪੰਜਾਬੀ ਜਿਥੇ ਜਿਥੇ ਵੀ ਬੈਠਾ ਆ ਓਹਦੇ ਨਾਲ ਉਹ ਆਪਣੇ ਆਪਣੇ ਸ਼ਹਿਰਾਂ ਦੇ ਵਿਚ ਧਰਨੇ ਲਾ ਰਿਹਾ, ਰੈਲੀਆਂ ਕੱਢ ਰਿਹਾ, ਆਪਣੇ ਆਰਟੀਕਲ ਲਿਖ ਰਿਹਾ, ਫੇਸਬੁੱਕ ਦੇ ਉੱਤੇ ਆਪਣੀ ਗੱਲਬਾਤ ਸਰਕਾਰਾਂ ਤੱਕ ਪਹੁੰਚਾ ਰਿਹਾ ਹੈਗਾ ਆ। ਸੋ ਇਹ ਇਸ ਵੇਲੇ ਸਾਡਾ ਸਭ ਦਾ ਫਰਜ਼ ਵੀ ਬਣਦਾ ਇਹ ਸੋਚੇ ਹੋਏ ਕਿ ਮੈਂ ਕਿਸਾਨ ਨਹੀਂ ਹਾਂ ਤੇ ਮੈਂ ਇਸ ਕਰਕੇ ਕਿਸਾਨ ਦਾ ਸਾਥ ਨਹੀਂ ਦੇਵਾਂਗਾ ਜਾਂ ਦੇਵਾਂਗੀ। ਇਹ ਕੁਛ ਧਾਰਨਾ ਸਹੀ ਨਹੀਂ ਹੈਗੀ, ਇਹ ਵਿਚਾਰ ਸਹੀ ਨਹੀਂ ਹੈਗੇ, ਇਹ ਮੌਕੇ ਦੇ ਹਿਸਾਬ ਨਾਲ ਗੱਲ ਕਰਨੀ ਸਹੀ ਨਹੀਂ ਹੈਗੀ। ਦੋਸਤੋ ਸਾਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਕਿਸਾਨ ਹੈ ਜਾਂ ਨਹੀਂ ਹੈ, ਲੇਕਿਨ ਸਾਡੇ ਜਿਹੜੀਆਂ ਚੁੱਲ੍ਹਿਆਂ ਦੇ ਵਿੱਚ ਅੱਗ ਬਲਦੀ, ਸਾਡੇ ਟੇਬਲਾਂ ਤੱਕ ਜਿਹੜਾ ਖਾਣਾ ਆਉਂਦਾ, ਉਹ ਕਿਸਾਨ ਦੀ ਹੀ ਬਦੌਲਤ ਹੈ। ਇਹ ਕਿਸਾਨ ਹੀ ਹੈ ਜਿਹੜੇ ਕਿ ਸਾਨੂੰ ਇੱਕ ਰੋਟੀ ਦਾ ਮੂੰਹ ਦਿਖਾਉਂਦੇ ਆ। ਸਾਡੇ ਚੁੱਲ੍ਹਿਆਂ ਦੇ ਵਿੱਚ ਜਿਹੜੀ ਇਹ ਅੱਗ ਬਰਕਰਾਰ ਆ, ਉਹ ਕਿਸਾਨ ਦੇ ਕਰਕੇ ਹੀ ਹੈ। ਤੁਸੀਂ ਕਿਸਾਨ ਹੋ ਜਾਂ ਨਹੀਂ ਹੋ ਜ਼ਰੂਰੀ ਨਹੀਂ, ਪਰ ਤੁਸੀਂ ਪੰਜਾਬੀ ਹੋ, ਤੁਹਾਡਾ ਜ਼ਰੂਰੀ ਆ ਪੰਜਾਬ ਦੇ ਨਾਲ ਖੜੇ ਹੋਣਾ। ਪੰਜਾਬ ਦਾ ਅੱਜ ਮਸਲਾ ਆ, ਇਹ ਉਹਦੇ ਨਾਲ ਖੜੇ ਹੋਣਾ, ਉਹਦੇ ਹੱਕ ਦੇ ਵਿੱਚ ਆਵਾਜ਼ ਉਠਾਉਣੀ। ਜੇ ਇਸੇ ਤਰ੍ਹਾਂ ਅਸੀਂ ਇਹ ਸੋਚ ਸੋਚ ਕੇ ਪਿੱਛੇ ਹਟਦੇ ਰਹੇ ਕਿ ਮੈਂ ਪੰਜਾਬੀ ਨਹੀਂ ਆ ਜਾਂ ਮੈਂ ਕਿਸਾਨ ਨਹੀਂ ਆ ਜਾਂ ਇਹ ਮੇਰਾ ਮੁੱਦਾ ਨਹੀਂ ਹੈ, ਮੇਰੇ ਕੋਲ ਕਦਾ ਖੇਤ ਆ, ਮੈਂ ਖੇਤਾਂ 'ਚ ਨਹੀਂ ਜਾਂਦਾ, ਅਸੀਂ ਪਿੱਛੇ ਹਟ ਰਹੇ ਹਾਂ, ਕੰਨ ਕਤਰਾ ਰਹੇ ਹਾਂ। ਸਮਾਂ ਦੇਣ ਦੀ ਆਪਣਾ ਸਮਾਂ ਅਸੀਂ ਆਪਣੇ ਦੇਸ਼ ਨੂੰ ਇਸ ਵੇਲੇ ਦੇਸ਼ ਨੂੰ ਲੋੜ ਆ ਸਾਡੇ ਸਮੇਂ ਦੀ ਨਹੀਂ ਦੇ ਰਹੇ, ਤੇ ਫਿਰ ਸਾਡਾ ਕੋਈ ਹੱਕ ਵੀ ਨਹੀਂ ਹੈਗਾ ਕਿ ਆਪਣੇ ਆਪ ਨੂੰ ਅਸੀਂ ਨਾਰਾ ਲਾ ਕੇ ਕਹਿਣਾ ਜਾਂ ਪ੍ਰਾਊਡ ਫੀਲ ਕਰਨਾ ਕਿ ਮੈਂ ਪੰਜਾਬੀ ਹਾਂ। ਜਦੋਂ ਤੱਕ ਅਸੀਂ ਆਪਣੇ ਉਹਦੇ ਵਿੱਚ ਆਪਣਾ ਕੋਈ ਯੋਗਦਾਨ ਕੋਈ ਐਫਰਟ ਨਹੀਂ ਪਾਉਂਦੇ, ਉਨੀ ਦੇਰ ਅਸੀਂ ਸਾਡੇ ਅੰਦਰ ਉਹ ਜਜ਼ਬਾ ਨਹੀਂ ਪੈਦਾ ਹੁੰਦਾ ਹੈਗਾ। ਸੋ ਕੋਈ ਵੀ ਜਦੋਂ ਸੰਘਰਸ਼ ਹੁੰਦੇ ਆ ਸਾਡੇ ਅੰਦਰ ਆਟੋਮੈਟਿਕਲੀ ਉਹ ਉਦਾਂ ਦੇ ਜਜ਼ਬਾਤ ਉਦਾਂ ਦੇ ਹਾਲਾਤ ਬਣ ਜਾਂਦੇ ਆ। ਆਪਣੇ ਦੇਸ਼ ਦੇ ਲਈ ਸਾਡੇ ਮੱਲੋ ਜੋਰੀ ਸਾਡੇ ਕੋਲੋਂ ਨਾਰੇ ਨਿਕਲਦੇ ਆ ਕਿ ਸਾਡਾ ਦੇਸ਼ ਸਲਾਮਤ ਰਵੇ, ਖੁਸ਼ਹਾਲ ਰਵੇ, ਉੱਥੇ ਦਾ ਸਾਰੇ ਇਨਸਾਨ ਕੀ ਉੱਥੇ ਦੇ ਚਿੜੀਆਂ ਪਰਿੰਦੇ ਦਖਤ ਦਰਖਤ ਪੌਣ ਪਾਣੀ ਸਾਰਾ ਖੁਸ਼ਹਾਲ ਤੇ ਤੰਦਰੁਸਤ ਜਿਉਂਦੇ ਵਸਦੇ ਰਹਿਣ ਸਾਡੀ, ਕਿਉਂਕਿ ਇਹ ਸਾਡੀ ਪਹਿਚਾਣ ਆ। ਅੱਜ ਦੇ ਟਾਈਮ ਦੇ ਵਿੱਚ ਅਸੀਂ ਇਹਦਾ ਇਸੇ ਕਰਕੇ ਨਾਰਾ ਲਾ ਰਹੇ ਹਾਂ, ਇਕਜੁੱਟਤਾ ਦਾ ਨਾਰਾ ਲਾ ਰਹੇ ਹਾਂ। ਇਹ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਧਰਨਿਆਂ ਦੇ ਵਿੱਚ, ਇਸ ਅੰਦੋਲਨ ਦੇ ਵਿੱਚ, ਇਸ ਮੋਰਚੇ ਦੇ ਵਿੱਚ ਕੋਈ ਹਿੰਦੂ ਨਹੀਂ, ਕੋਈ ਸਿੱਖ ਨਹੀਂ, ਕੋਈ ਮੁਸਲਮਾਨ ਨਹੀਂ, ਸਾਰੇ ਦੇ ਸਾਰੇ ਪੰਜਾਬੀ ਆ ਤੇ ਕਿਸਾਨ ਦੇ ਨਾਲ ਖੜਨ ਵਾਲੇ ਆ। ਜਾਤਾਂ ਖਤਮ ਹੋ ਗਈਆਂ ਆ, ਪਹਿਚਾਣ ਖਤਮ ਹੋ ਗਈ ਆ। ਉੱਥੇ ਅਰਦਾਸਾਂ ਪ੍ਰਾਰਥਨਾਵਾਂ ਤੇ ਦੁਆਵਾਂ ਇਕੱਠਿਆਂ ਦੇ ਹੀ ਕੀਤੀ ਜਾ ਰਹੀ ਹੈ। ਇੱਕ ਪਾਸੇ ਹਿੰਦੂ ਖਾਣਾ ਬਣਾ ਰਹੇ ਆ, ਮੁਸਲਮਾਨ ਵਰਤਾ ਰਹੇ ਆ, ਕਿਤੇ ਮੁਸਲਮਾਨ ਵਰਤਾ ਰਹੇ ਆ, ਹਿੰਦੂ ਬਣਾ ਰਹੇ ਆ, ਸਿੱਖ ਬਣਾ ਰਹੇ ਆ। ਉੱਥੇ ਸਾਂਝੇ ਚੁੱਲ੍ਹੇ ਆ, ਸਾਂਝਾ ਰੋਟ ਪੱਕ ਰਿਹਾ, ਮੁਹੱਬਤਾਂ ਦਾ ਮਿੱਸਾ ਰੋਟ ਪੱਕ ਰਿਹਾ ਔਰ ਸਾਰੇ ਮਿਲ ਮਿਲਾ ਕੇ ਖਾ ਰਹੇ ਆ। ਦੁੱਖ ਦੀ ਘੜੀ ਆ ਕਿ ਅਸੀਂ ਆਪਣੇ ਇੰਨੇ ਸੋਹਣੇ ਘਰ ਖੇਤ ਜ਼ਮੀਨਾਂ ਛੱਡ ਕੇ ਸੜਕਾਂ ਦੇ ਉੱਤੇ ਤੰਬੂ ਲਾ ਕੇ ਬੈਠੇ ਆ। ਪਰ ਖੁਸ਼ੀ ਦੀ ਗੱਲ ਇਹ ਆ ਕਿ ਅੱਜ ਪੰਜਾਬ ਇੱਕ ਹੋ ਗਿਆ ਆ। ਅੱਜ ਪੰਜਾਬ ਦੇ ਵਿੱਚ ਤੇਰ ਮੇਰ ਨਹੀਂ ਹੈਗੀ। ਅੱਜ ਪੰਜਾਬ ਇਹ ਨਹੀਂ ਕਹਿ ਰਿਹਾ ਕਿ ਮੇਰਾ ਧਰਮ ਆਇਆ ਤੇਰਾ ਧਰਮ ਉਹ ਆਇਆ। ਵੈਸੇ ਤਾਂ ਇਹ ਗੱਲ ਸਾਡੇ ਪੰਜਾਬ ਚ ਕਦੇ ਵੀ ਨਹੀਂ ਹੋਈ। ਜੇ ਅਸੀਂ ਪਿੰਡਾਂ ਦਾ ਮਾਹੌਲ ਦੇਖ ਲਈਏ, ਪਿੰਡਾਂ ਦੇ ਵਿੱਚ ਸਾਡੇ ਇਹ ਸਾਰੇ ਧਰਮ ਬਰਾਬਰ ਹੀ ਮੰਨੇ ਜਾਂਦੇ ਸੀ। ਜਦੋਂ ਵੀ ਕੋਈ ਗੁਰਪੁਰਬ ਹੁੰਦਾ ਸੀ, ਸਾਰੇ ਪਿੰਡ ਵਾਲੇ ਉਸ ਗੁਰਪੁਰਬ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਸੀ। ਤੇ ਜਦੋਂ ਫਿਰ ਹਿੰਦੂ ਧਰਮ ਦੇ ਨਾਲ ਜਿਹੜੇ ਤਿਉਹਾਰ ਹੁੰਦੇ ਸੀ, ਜਨਮ ਅਸ਼ਟਮੀ ਹੋ ਗਈ, ਸ਼ਿਵਰਾਤਰੀ ਹੋ ਗਈ, ਕੋਈ ਜਾਗਰਣ ਹੋ ਗਿਆ, ਸਾਰਾ ਪਿੰਡ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਸੀ। ਤੇ ਜਦੋਂ ਫਿਰ ਵੀਰਵਾਰ ਦਾ ਦਿਨ ਹੁੰਦਾ ਸੀ, ਚਿਰਾਗਾਂ ਦਾ ਦਿਨ ਹੁੰਦਾ ਸੀ, ਤੇ ਜਿਹੜੀ ਪੀਰ ਦੀ ਜਗ੍ਹਾ ਹੁੰਦੀ ਸੀ ਉਹਦੇ ਅੱਗੇ ਅਸੀਂ ਨੰਗਣ ਲੱਗੇ ਨਮਸਤਕ ਕਰੀਦਾ ਸੀ ਤੇ ਸ਼ਾਮ ਨੂੰ ਚਿਰਾਗ ਜਗਾਉਣ ਚਾਹੀਦੇ ਸੀਗੇ। ਸੋ ਇਹ ਜਿਹੜਾ ਇੱਕ ਸਾਂਝਾ ਸੱਭਿਆਚਾਰ, ਸਾਂਝੀ ਵਿਰਾਸਤ, ਸਾਂਝੀ ਵਾਲਤਾ ਪਿੰਡਾਂ ਦੇ ਵਿੱਚ ਹੀ ਪਿੰਡਾਂ ਵਾਲੇ ਲੋਕ ਹੀ ਜਾਣ ਸਕਦੇ ਆ ਕਿ ਅਸੀਂ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਆਏ ਹਾਂ। ਸੋ ਸ਼ਹਿਰਾਂ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਸ਼ਹਿਰੀਏ ਇਸ ਗੱਲ ਨੂੰ ਨਹੀਂ ਜਾਣਦੇ। ਜਿੱਥੇ ਜਿੱਥੇ ਅਸੀਂ ਲੋਕ ਰਹਿੰਦੇ ਹਾਂ, ਅਸੀਂ ਆਪਣੇ ਗਲੀਆਂ ਮੁਹੱਲਿਆਂ ਦੇ ਨਾਲ ਮਿਲ ਮਿਲਾ ਕੇ ਸਾਂਝੀਵਾਲਤਾ ਦੇ ਨਾਲ ਹੀ ਰਹਿੰਦੇ ਹਾਂ। ਉਹਨਾਂ ਮੁਹੱਲਿਆਂ ਦੇ ਵਿੱਚ ਕੋਈ ਕਿਸ ਜਾਤ ਦਾ ਕੌਮ ਦਾ ਸਾਨੂੰ ਨਹੀਂ ਇਸ ਗੱਲ ਦਾ ਫਰਕ। ਸਾਨੂੰ ਇਸ ਗੱਲ ਦਾ ਫਰਕ ਆ ਕਿ ਉਹ ਸਾਡੇ ਨਾਲ ਰਹਿ ਰਿਹਾ ਆ ਤੇ ਸਾਡੇ ਨਾਲ ਦੁੱਖ ਸੁੱਖ ਦੇ ਨਾਲ ਵਿੱਚ ਖੜ ਰਿਹਾ ਆ। ਸੋ ਅੱਜ ਇਸੇ ਕਰਕੇ, ਇਸੇ ਸਾਂਝੀਵਾਲਤਾ ਦੇ ਕਰਕੇ, ਇਸੇ ਮੁਹੱਬਤਾਂ ਦੀਆਂ ਜਿਹੜੀਆਂ ਪਿਰਤਾਂ ਪਾਈਆਂ ਉਸੇ ਕਰਕੇ ਅੱਜ ਪੰਜਾਬ ਪੂਰਾ ਦਾ ਪੂਰਾ ਬੈਠਾ ਹੋਇਆ ਆ ਉੱਥੇ। ਤੇ ਇਸੇ ਕਰਕੇ ਅਸੀਂ ਸਾਰੇ ਜਿਹੜੇ ਪੰਜਾਬੀ ਬਾਹਰ ਬੈਠੇ ਹਾਂ ਉਹਨਾਂ ਦੇ ਨਾਲ ਖੜੇ ਹੈਗੇ ਹਾਂ। ਦੋਸਤੋ, ਆਪਾਂ ਗੱਲ ਧਰਨੇ ਦੀ ਕਰ ਰਹੇ ਹਾਂ ਅੱਜ ਦੇ ਜਿਹੜੇ ਕਿਸਾਨੀ ਦੇ ਉੱਤੇ ਜਿਹੜੇ ਵਾਰ ਹੋ ਰਹੇ ਆ, ਹਮਲਾ ਹੋ ਰਿਹਾ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ, ਇਹਦੇ ਪਿੱਛੇ ਜਿਹੜੀਆਂ ਰਣਨੀਤੀਆਂ ਚੱਲ ਰਹੀਆਂ ਨੇ, ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਸਾਡੀ ਸਟਰੈਂਥ ਆ ਉਹਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ। ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਦੀਆਂ ਜਿਹੜੀਆਂ ਜ਼ਮੀਨਾਂ ਉਹਨੂੰ ਵੀ ਹੜੱਪਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ। ਅੱਜ ਜੇ ਪੰਜਾਬ ਦਾ ਕਿਸਾਨ ਇਕੱਲਾ ਨਹੀਂ ਇਸ ਸੰਘਰਸ਼ ਦੇ ਵਿੱਚ, ਜੇ ਗੱਲ ਕਰ ਲਈਏ ਦੁਨੀਆਂ ਦੀ, ਇਸੇ ਸਾਲ ਦੇ ਵਿੱਚ ਜਰਮਨ ਦੇ ਵਿੱਚ ਵੀ ਜਰਮਨ ਕਿਸਾਨਾਂ ਨੇ ਪ੍ਰੋਟੈਸਟ ਬਹੁਤ ਵੱਡਾ ਕੀਤਾ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਸਾਡਾ ਗਾਈਆਂ ਦਾ ਦੁੱਧ ਆ ਉਹਦਾ ਸਾਨੂੰ ਰੇਟ ਸਹੀ ਨਹੀਂ ਦਿੱਤਾ ਜਾ ਰਿਹਾ, ਮਾਰਕੀਟ 'ਚ ਜਿਹੜਾ ਰੇਟ ਉਹਨਾਂ ਨੂੰ ਮਿਲਣਾ ਚਾਹੀਦਾ ਉਹ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੇ ਪੂਰੀ ਆਪਣਾ ਟਾਈਮ ਦੱਸਿਆ ਕਿ ਅਸੀਂ ਸਵੇਰੇ 4 ਵਜੇ ਉੱਠਦੇ ਹਾਂ, ਸ਼ਾਮ ਨੂੰ 7 ਵਜੇ ਬੈੱਡ 'ਤੇ ਜਾਂਦੇ ਹਾਂ, ਇਸ ਟਾਈਮ ਦੇ ਵਿੱਚ ਅਸੀਂ ਕਿਸ ਤਰ੍ਹਾਂ ਆਪਣੀਆਂ ਗਾਵਾਂ ਜਿਹੜੀਆਂ ਪਾਲਦੇ ਹਾਂ ਉਹਦੇ ਦੁੱਧ ਚੰਗਾ ਦੁੱਧ ਦੇਣ, ਵਧੀਆ ਦੁੱਧ ਦੇਣ, ਕਿੱਦਾਂ ਦੀਆਂ ਅਸੀਂ ਖਾਦਾਂ ਉਹਨਾਂ ਨੂੰ ਖਿਲਾਉਂਦੇ ਹਾਂ, ਆਪਣਾ ਟਾਈਮ ਕਿੱਦਾਂ ਦਿੰਦੇ ਹਾਂ, ਉਹਨਾਂ ਨੂੰ ਕਿਸ ਤਰ੍ਹਾਂ ਪਾਲਦੇ ਪੋਸਦੇ ਹਾਂ, ਸਾਰਾ ਉਹਨਾਂ ਨੇ ਬਣਾ ਕੇ ਗੌਰਮੈਂਟ ਨੂੰ ਦੱਸਿਆ ਸੀ ਕਿ ਇਸ ਹਿਸਾਬ ਨਾਲ ਸਾਡੀਆਂ ਤਨਖਾਹਾਂ ਇੰਨੀਆਂ ਬਣਦੀਆਂ ਤੇ ਨਾ ਸਾਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੇ ਨਾ ਹੀ ਸਾਡੇ ਜਿਹੜੇ ਪ੍ਰੋਡਕਟ ਆ ਉਹਨਾਂ ਦੀ ਸਾਨੂੰ ਕੋਸਟ ਵਧੀਆ ਤਰੀਕੇ ਨਾਲ ਦਿੱਤੀ ਜਾ ਰਹੀ ਹੈ। ਅਨਾਜ ਵਾਲਿਆਂ ਦਾ, ਫਸਲਾਂ ਵਾਲਿਆਂ ਦਾ ਜਿਹੜੇ ਕਿਸਾਨ ਸੀ ਉਹਨਾਂ ਦਾ ਵੀ ਇਹੀ ਮਸਲਾ ਸੀ ਕਿ ਅਸੀਂ ਮਾਰਕੀਟ ਤੱਕ ਜਿਹੜੀ ਫਸਲ ਭੇਜਦੇ ਹਾਂ, ਫਲ ਫਰੂਟ ਭੇਜਦੇ ਹਾਂ, ਅਨਾਜ ਭੇਜਦੇ ਹਾਂ, ਇਹਦੇ ਵਿੱਚ ਸਾਡੀ ਕਿੰਨੀ ਮਿਹਨਤ ਹੈ, ਕਿੱਡੀ ਜੱਦੋਜਹਿਦ ਆ, ਸਰਕਾਰ ਨੂੰ ਸ਼ਾਇਦ ਉਹ ਨਹੀਂ ਪਤਾ, ਪਰ ਸਾਡੇ ਤੱਕ ਜਿਹੜੇ ਉਹਦੀ ਕੋਸਟ ਆ, ਉਹਦੇ ਪ੍ਰਾਈਜ਼ ਆ, ਬਹੁਤ ਘੱਟ ਪਹੁੰਚਦੇ ਆ। ਸੋ ਇਸ ਗੱਲਾਂ ਨੂੰ ਲੈ ਕੇ ਇਸੇ ਸਾਲ ਦੇ ਵਿੱਚ ਜਰਮਨ ਦੇ ਕਿਸਾਨ ਨੇ ਬਹੁਤ ਵੱਡਾ ਇੱਕ ਟਰੈਕਟਰ ਰੈਲੀ ਕੱਢੀ ਸੀ, ਬਹੁਤ ਵੱਡੀ ਟਰੈਕਟਰ ਰੈਲੀ ਕੱਢੀ ਸੀ ਹਰੇ ਰੰਗ ਦੇ ਟਰੈਕਟਰ ਲੈ ਕੇ, ਤੇ ਉਹਨਾਂ ਨੇ ਰੋਸ ਦੇ ਵਿੱਚ ਆ ਕੇ ਜਰਮਨ ਦੀ ਰਾਜਧਾਨੀ ਬਰਲਿਨ ਨੂੰ ਉਹਨਾਂ ਨੇ ਚਾਰੇ ਪਾਸਿਓਂ ਕਵਰ ਕਰ ਲਿਆ ਸੀ, ਉਹਦੇ ਤੇ ਹਮਲਾ ਬੋਲ ਦਿੱਤਾ ਸੀਗਾ। ਹਮਲਾ ਬੋਲਣ ਦਾ ਮਤਲਬ ਇਹ ਨਹੀਂ ਕਿ ਉਹਦੇ ਤੇ ਬੰਬ ਤੇ ਗੋਲੀਆਂ ਚਲਾਈਆਂ ਗਈਆਂ, ਨਹੀਂ, ਹਮਲਾ ਜਿਸ ਤਰ੍ਹਾਂ ਹੁਣ ਅਸੀਂ ਕਰ ਰਹੇ ਹਾਂ, ਦਿੱਲੀ ਨੂੰ ਸਾਰੇ ਪਾਸੇ ਘੇਰ ਲਿਆ ਸੀ, ਤੇ ਉਸ ਤੋਂ ਬਾਅਦ ਗੌਰਮੈਂਟ ਜਿਹੜੀ ਜਰਮਨ ਦੀ ਆ ਉਹਨਾਂ ਨੇ ਕੁਛ ਹੀ ਘੰਟਿਆਂ ਦੇ ਵਿੱਚ ਜਨਤਾ ਦਾ ਕਿਹਾ ਹੋਇਆ ਕਾਨੂੰਨ ਪਾਸ ਕਰ ਦਿੱਤਾ ਸੀਗਾ, ਉਹਨੇ ਵਾਪਸ ਲੈ ਲਏ ਸੀਗੇ, ਸੋਰੀ, ਉਹਨਾਂ ਨੇ ਆਪਣੇ ਬਿੱਲ ਵਾਪਸ ਲੈ ਲਏ ਸੀ। ਇਹ ਕਿਹਾ ਸੀ ਕਿ ਮੈਂ ਜੋ ਕੰਮ ਕਰਦਾ ਮੈਂ ਆਪਣੇ ਦੇਸ਼ ਦੀ ਜਨਤਾ ਦੇ ਹਿੱਤਾਂ ਦੇ ਲਈ ਹੀ ਕਰਾਂਗਾ, ਤੇ ਥੋੜੀ ਦੇਰ ਬਾਅਦ ਉਹ ਸਾਰੇ ਜਿਹੜੇ ਕਿਸਾਨ ਸੀ ਆਪਣੇ ਆਪਣੇ ਘਰਾਂ ਨੂੰ ਵਾਪਸ ਆ ਗਏ ਸੀ। ਸੋ ਇਹ ਗੱਲ ਹੁੰਦੀ ਆ ਆਜ਼ਾਦ ਮੁਲਕਾਂ ਦੀ, ਜਿੱਥੇ ਹਰ ਕੋਈ ਆਪਣੀ ਗੱਲ ਰੱਖ ਸਕਦਾ ਆ, ਗੱਲ ਕਹਿ ਸਕਦਾ ਆ, ਚਲੋ ਗੌਰਮੈਂਟ ਨੇ ਜਿਹੜੀ ਮੰਨਣੀ ਆ ਉਹਨੂੰ ਆਪਣੇ ਸਿਧਾਂਤ ਦੇ ਸੂਲ ਦੇ ਨਾਲ ਮੰਨਣੀ ਹੈਗੀ ਆ, ਪਰ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਨਾਅਰੇਬਾਜ਼ੀ ਲਾ ਰਿਹਾ ਜਾਂ ਕੱਲਾ ਹੀ ਕੋਈ ਆਪਣੇ ਕਾਫਲੇ 'ਚ ਆਪਣੇ ਆਪ ਲਈ ਕੱਲਾ ਪ੍ਰੋਟੈਸਟ ਕਰਕੇ ਖੜਾ ਆ, ਕੋਈ ਕਿਸੇ ਨੂੰ ਇੱਥੇ ਨੁਕਸਾਨ ਨਹੀਂ ਪਹੁੰਚਾਉਂਦਾ, ਕੋਈ ਕਿਸੇ ਨੂੰ ਗਲਤ ਨਹੀਂ ਕਹਿੰਦਾ ਕਿ ਕਾਤੇ ਕਿੰਤੂ ਪ੍ਰੰਤੂ, ਨਾ ਜੇਲ੍ਹਾਂ 'ਚ ਸਿੱਟਿਆ ਜਾਂਦਾ ਤੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਹੱਥ ਲਾ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਸੋ ਇਹ ਵੀ ਨਹੀਂ ਕਿ ਸਰਕਾਰਾਂ ਇੱਥੇ ਦੀਆਂ ਬੰਦੇ ਦੇ ਜਿਹੜੇ ਅਧਿਕਾਰ ਆ ਉਹਨਾਂ ਵੱਲ ਉਹ ਧਿਆਨ ਨਹੀਂ ਦਿੰਦੀਆਂ, ਨਾ ਹੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਸੇ ਕੰਮ ਦੇ ਜਿਹੜੇ ਆ ਉਹਨਾਂ ਦੇ ਸਿਲਸਿਲੇ ਮੀਟਿੰਗਾਂ ਚੱਲਦੀਆਂ, ਔਰ ਵਧੀਆ ਤੋਂ ਵਧੀਆ ਕਾਨੂੰਨ ਬਣਾਏ ਜਾ ਰਹੇ ਆ, ਬਣਾਏ ਵੀ ਹੋਏ ਨੇ, ਤੇ ਜਿਹਦੇ ਵਿੱਚ ਉਹਦਾ ਦੇਸ਼ ਦਾ ਨਾਗਰਿਕ ਆ ਉਹ ਚੰਗੀ ਤਰ੍ਹਾਂ ਸਾਹ ਲੈ ਸਕੇ, ਚੰਗੀ ਤਰ੍ਹਾਂ ਆਪਣਾ ਜੀਵਨ ਬਹਾਰ ਕਰ ਸਕੇ, ਔਰ ਚੰਗੀ ਪੈਦਾਵਾਰ ਜੇ ਤੁਸੀਂ ਕਿਸਾਨ ਹੋ ਤੇ ਚੰਗੀ ਪੈਦਾਵਾਰ ਤੁਸੀਂ ਮੰਡੀ ਚ ਲੈ ਕੇ ਆਵੋ ਤੇ ਤੁਹਾਨੂੰ ਵਧੀਆ ਰੇਟ ਅਸੀਂ ਦੇਵਾਂਗੇ। ਦੇਸ਼ ਨੂੰ ਖੁਸ਼ਹਾਲੀ ਇਹਨਾਂ ਗੱਲਾਂ ਕਰਕੇ ਹੀ ਹੈ ਜੇ ਗੌਰਮੈਂਟ ਆਪਣੇ ਨਾਗਰਿਕਾਂ ਦੇ ਨਾਲ ਉਹਨਾਂ ਦੇ ਨਾਲ ਤੁਰੇ ਤੇ ਫਿਰ ਨਾਗਰਿਕ ਉੱਥੇ ਦੇ ਆ ਜਿਹੜੇ ਉੱਥੇ ਦੇ ਲੋਕ ਆ ਉਹ ਗਵਰਨਮੈਂਟ ਦਾ ਸਾਥ ਦੇਣ ਲਈ ਤਿਆਰ ਹੋ ਜਾਂਦੇ ਨੇ। ਜਿਸ ਤਰ੍ਹਾਂ ਜਰਮਨ ਦੇ ਲੋਕਾਂ ਦੀ ਗੱਲ ਕਰ ਲਓ, ਆਪਣੀ ਗਵਰਨਮੈਂਟ ਦਾ ਸਾਥ ਵੀ ਦਿੰਦੇ ਆ ਪਰ ਜਿੱਥੇ ਕਾਨੂੰਨ ਉਹਨਾਂ ਨੂੰ ਨਹੀਂ ਪਸੰਦ ਉੱਥੇ ਪ੍ਰੋਟੈਸਟ ਕੀਤੇ ਜਾਂਦੇ ਆ। ਔਰ ਪ੍ਰੋਟੈਸਟਾਂ ਦੀ ਗੱਲ ਇਹ ਨਹੀਂ ਕਿ ਦੋ ਦੋ ਤਿੰਨ ਤਿੰਨ ਮਹੀਨੇ ਪ੍ਰੋਟੈਸਟ ਚੱਲਦੇ ਆ ਤੇ ਲੋਕ ਧਰਨਿਆਂ ਤੇ ਬੈਠੇ ਆ, ਉਹਨਾਂ ਨੂੰ ਕੋਈ ਗਰਾਊਂਡ ਦੇ ਦਿੱਤੀ ਜਾਂਦੀ ਆ ਤੇ ਤੁਸੀਂ ਜਾਓ ਜੀ ਇੱਥੇ ਜਾ ਕੇ ਕਰ ਲਓ। ਨਹੀਂ, ਇਹਨਾਂ ਦੀਆਂ ਫਿਰ ਦਿਨਾਂ ਘੰਟਿਆਂ ਦੇ ਵਿੱਚ ਹੀ ਉਹ ਗੱਲਾਂ ਜਿਹੜੀਆਂ ਫੈਸਲੇ ਹੋ ਜਾਂਦੇ ਆ। ਸੋ ਇਹ ਬਾਹਰਲੇ ਮੁਲਕਾਂ ਦੀਆਂ ਨਿਸ਼ਾਨੀਆਂ ਇਹ ਆ ਤੇ ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਸਾਨੂੰ ਸਿਖਾਇਆ ਜਾਂਦਾ ਕਿ ਲੋਕਤੰਤਰ ਵਿੱਚ ਤੁਸੀਂ ਹੈਗੇ ਆ ਪਰ ਤੁਸੀਂ ਬੋਲ ਨਹੀਂ ਸਕਦੇ, ਤੁਸੀਂ ਆਜ਼ਾਦੀ ਦਾ ਸੁੱਖ ਆਪਣੇ ਖਿਆਲਾਂ ਦੇ ਵਿੱਚ ਭੋਗ ਸਕਦੇ ਆ ਪਰ ਹਕੀਕਤ ਤੌਰ ਤੇ ਆਮ ਸੜਕ ਦੇ ਉੱਤੇ ਤੁਰੇ ਜਾਂਦੇ ਹੀ ਵੀ ਤੁਹਾਨੂੰ ਇਸ ਗੱਲ ਦਾ ਬਚਣਾ ਚਾਹੀਦਾ ਕਿ ਤੁਸੀਂ ਕੋਈ ਆਪਣਾ ਜੋ ਵੀ ਤੁਸੀਂ ਹਰਕਤ ਕਰ ਰਹੇ ਹੋ ਉਹ ਸਿਸਟਮ ਤੋਂ ਕੋਈ ਉਹਦੇ ਤੋਂ ਇਜਾਜ਼ਤ ਲਏ ਬਗੈਰ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਦੁਨੀਆਂ ਦਾ ਬਹੁਤ ਵੱਡਾ ਲੋਕਤੰਤਰੀ ਦੇਸ਼ ਹਿੰਦੁਸਤਾਨ, ਲੇਕਿਨ ਤਰਸ ਵਾਲੀ ਗੱਲ ਕਿ ਹਿੰਦੁਸਤਾਨ ਵੀ ਜਿਹੜਾ ਆ ਕਿ ਇੱਕ ਪ੍ਰਸ਼ਾਸਨ ਨਹੀਂ ਇੱਕ ਆਪਣਾ ਸ਼ਾਸਨ ਚਲਾ ਰਿਹਾ ਹੈਗਾ ਦੇਸ਼ ਦੀ ਜਨਤਾ ਦੇ ਉੱਤੇ। ਸੋ ਦੇਸ਼ ਤੋਂ ਗੱਲ ਆ ਕੇ ਉੱਥੇ ਹੀ ਮੁੱਕਦੀ ਆ ਕਿ ਅਸੀਂ ਜੋ ਦੜੀਆਂ ਅਰਦਾਸਾਂ ਪ੍ਰਾਰਥਨਾਵਾਂ ਕਰੀਏ ਕਿ ਜੇ ਹੁਣ ਘਰਾਂ ਦੇ ਵਿੱਚੋਂ ਕੂਚ ਕੀਤਾ ਹੈ ਤੇ ਅਸੀਂ ਫਤਿਹ ਦਾ ਝੰਡਾ ਗੱਢ ਕੇ ਜਾਈਏ ਤੇ ਜਿਹੜੇ ਸਾਡੇ ਨੁਕਸਾਨ ਦੇਣ ਵਾਲੇ ਬਿੱਲ ਪਾਸ ਹੋਏ ਆ ਜਿਨ੍ਹਾਂ ਨੇ ਸਾਨੂੰ 5 ਸਾਲਾਂ ਬਾਅਦ 10 ਸਾਲਾਂ ਬਾਅਦ ਬਿਲਕੁਲ ਖੋਖਲੇ ਕਰ ਦੇਣਾ ਤੇ ਸਾਡੇ ਹੱਥ ਵੱਡੇ ਜਾ ਰਹੇ ਨੇ, ਸਾਡੀਆਂ ਜ਼ੁਬਾਨਾਂ ਗੂੰਗੀਆਂ ਕੀਤੀਆਂ ਜਾ ਰਹੀਆਂ ਨੇ, ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਉਹ ਹਾਲਾਤ ਹੋ ਜਾਣੇ ਆ ਕਿ ਸਾਡੇ ਹੱਥਾਂ ਚੋਂ ਖੋ ਖੋ ਕੇ ਟੁੱਕਰ ਇਹਨਾਂ ਨੇ ਲੈ ਲੈਣੇ ਆ ਤੇ ਅਸੀਂ ਕੁਛ ਬੋਲ ਨਹੀਂ ਸਕਣਾ ਕਿਉਂਕਿ ਅਸੀਂ ਹਾਲਾਤਾਂ ਦੇ ਅੱਗੇ ਕਮਜ਼ੋਰ ਹੋ ਜਾਣਾ। ਹਾਲਾਤ ਇਸ ਤਰ੍ਹਾਂ ਦੇ ਉਹਨਾਂ ਨੇ ਬਣਾ ਦੇਣੇ ਆ ਕਿ ਜਦੋਂ ਅਸੀਂ ਆਪਣੀ ਜ਼ਮੀਨ ਨੂੰ ਨਾ ਛੜਾ ਸਕੇ, ਜ਼ਮੀਨ ਤੇ ਕੋਈ ਕੰਮ ਨਾ ਕਰ ਸਕੇ, ਅਸੀਂ ਉਹ ਜੋ ਜਿੰਨੀ ਪੈਦਾਵਾਰ ਸਾਨੂੰ ਹੋਣੀ ਚਾਹੀਦੀ ਆ ਓਨੀ ਨਹੀਂ ਮਿਲਦੀ, ਅਸੀਂ ਕਰਜ਼ੇ ਦੇ ਵਿੱਚ ਜਾ ਰਹੇ ਹਾਂ ਕਿਸੇ ਤਰ੍ਹਾਂ, ਫਿਰ ਸਾਡੇ ਤੋਂ ਕਰਜ਼ੇ ਦੇ ਵਿੱਚ ਗਿਆ ਤੋਂ ਸਾਡੇ ਤੋਂ ਉੱਠਿਆ ਨਹੀਂ ਜਾਣਾ ਤੇ ਉਹ ਅਸੀਂ ਆਪਣੇ ਆਪ ਜ਼ਮੀਨ ਇਹਨਾਂ ਵੱਡੀਆਂ ਅਡਵਾਨੀ ਅੰਬਾਨੀ ਇਹਨਾਂ ਦੇ ਨਾਂ ਕਰ ਦੇਵਾਂਗੇ ਕਿ ਲਓ ਜੀ ਕਰਤਾ ਧਰਤਾ ਜੀ ਤੁਸੀਂ ਇਸ ਜ਼ਮੀਨ ਦੇ ਮਾਲਕ ਹੋਰ ਤੁਸੀਂ ਹੀ ਵਾਹਵੋ ਤੇ ਅਸੀਂ ਤੁਹਾਡੇ ਕਹੋ ਤੁਸੀਂ ਅਸੀਂ ਤੁਹਾਡੇ ਅੱਗੇ ਕੰਮ ਕਰਕੇ ਰੋਟੀ ਰੋਜੀ ਕਮਾਵਾਂਗੇ। ਸੋ ਇਹ ਉਹਨਾਂ ਦੀ ਪਾਲਿਸੀ ਆ ਇਸ ਤਰ੍ਹਾਂ ਦਾ ਕਿਸਾਨ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਜ਼ੁਬਾਨੋਂ ਕਹੇ। ਰੱਬ ਕਰੇ ਸਾਡੇ ਹਾਲਾਤ ਇੱਦਾਂ ਦੇ ਪੈਦਾ ਨਾ ਹੋਣ ਤੇ ਅਸੀਂ ਪਹਿਲਾਂ ਦੀ ਤਰ੍ਹਾਂ ਹੀ ਰਹੀਏ, ਪਰ ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਔਰ ਉਹਨੂੰ ਜਨਤਾ ਦੇ ਹਿਸਾਬ ਨਾਲ ਕਾਨੂੰਨ ਬਣਾਉਣੇ ਇਹਦੀ ਇੱਕ ਮਿਸ਼ਨ ਇਹਦਾ ਸੰਘਰਸ਼ ਅੱਜ ਚੱਲ ਰਿਹਾ। ਸੋ ਦੋਸਤੋ ਇਹ ਗੱਲਬਾਤ ਚੱਲ ਰਹੀ ਹੈ, ਸੁਣਦੇ ਹਾਂ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਫੇਰ ਇਸੇ ਤਰ੍ਹਾਂ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ 9898952293297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay vich skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਜਦੋਂ ਕੋਈ ਦੱਸੇ ਉਦੋਂ ਯਾਦ ਆਉਂਦਾ ਸਾਨੂੰ, ਕਿੱਥੇ ਨੀ ਯਾਦ ਕੁਰਬਾਨੀਆਂ ਦੇ। ਨਹੀਂ ਉਹ ਮਾਫ ਹੋਣੇ ਸਰਤਾਜ ਸਿੰਘਾ, ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ। ਇਹੋ ਜ਼ਖਮ ਚੋਂ ਕਿਸ ਤਰ੍ਹਾਂ ਵਿਸਰੀ ਹੋਏ ਤਵਾਰੀਖ ਵੱਡ ਮੁੱਲੀ ਸ਼ਹਾਦਤਾਂ ਦੀ। ਚੜਕੇ ਚੜਕੀਆਂ ਤੇ ਆਪਾਂ ਵਾਰ ਸਿੱਖੀ ਇਹੋ ਵੱਖਰੀ ਅਦਾਈ ਬਾਦਤਾਂ ਦੀ। ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ, ਇਸ ਕੌਮ ਚ ਬਾਬੀ ਹੋਏ ਦਿਲਦਾਰ ਜੀ, ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ, ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਬਰ ਜਾਨੀ ਦੇ। ਢਿੱਲੀ ਨਾ ਪਈ ਮੈਦਾਨੀ ਉਹ ਜਿੱਤ ਦੀ ਰਫਤਾਰ ਜੀ, ਸੁਣਿਆ ਇਸ ਕੌਮ ਚ ਬਾਬੀ ਹੋਏ ਦਿਲਦਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ।
ਜਰਨਲ ਅਨੋਖਾ ਰੱਖਦਾ ਸੀ ਬਾਜ਼ਾਂ ਨੂੰ ਉਸੇ ਨੇ ਸੁੱਚੇ ਕਰਤਾ ਏ ਝੂਠੇ ਸਰਤਾਜਾਂ ਨੂੰ ਸ਼ਾਇਰ ਕਲਮਾਂ ਨੂੰ ਸਮਝਣ ਹੁਣੇ ਆਪਣੀ ਤਲਵਾਰ ਦੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਉਹ ਕਹਿੰਦਾ ਸਰਦਾਰ ਜੀ ਸੁਣਿਆ ਇਸ ਕੌਮ ਚ ਬਾਬੀ ਹੋਏ ਦਿਲਦਾਰ ਜੀ ਦੱਸੋ ਕੁਝ ਕਿੱਸੇ ਸਾਨੂੰ ਗਿੰਨਤ ਕੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਪਰ ਜਾਨੀ ਦੇ ਢਿੱਲੀ ਨਾ ਬਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ ਸੁਣਿਆ ਇਸ ਕੌਮ ਚ ਬਾਬੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ
ਖੂਬਸੂਰਤ ਗੀਤ ਗੱਲਬਾਤ ਆਪਾਂ ਕਰਦੇ ਜਾਂਦੇ ਹਾਂ ਕਰੋਨਾ ਦੀ ਕਰੋਨਾ ਆਪਣਾ ਦੁਬਾਰਾ ਫੇਰ ਪੂਰੇ ਜੋਸ਼ ਦੇ ਵਿੱਚ ਆ ਰਿਹਾ ਜੋਸ਼ ਦੇ ਵਿੱਚ ਇਸ ਤਰ੍ਹਾਂ ਆ ਰਿਹਾ ਕਿ ਜਿਹੜੇ ਕਿ ਯੂਰਪ ਦੇ ਵਿੱਚ 10 ਜਨਵਰੀ ਤੱਕ ਲਾਕਡਾਊਨ ਦੀ ਤਰ੍ਹਾਂ ਹੀ ਕਰ ਦਿੱਤਾ ਗਿਆ ਲਾਕਡਾਊਨ ਹੁਣ ਵੀ ਚੱਲ ਰਿਹਾ ਲਾਕਡਾਊਨ ਹੈ ਪਰ ਤੁਹਾਨੂੰ ਲਾਕਡਾਊਨ ਮਹਿਸੂਸ ਨਹੀਂ ਹੋਵੇਗਾ ਕਿਉਂਕਿ ਘਰਾਂ ਤੋਂ ਬਾਹਰ ਜਾ ਰਹੇ ਨੇ ਤੇ ਸ਼ਾਮ ਦੇ ਟਾਈਮ ਦੇ ਵਿੱਚ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਤੁਸੀਂ ਆਪਣੇ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦੇ ਤੁਸੀਂ ਗਏ ਤਾਂ ਤੁਹਾਨੂੰ ਫਾਈਨ ਵੀ ਹੋ ਸਕਦਾ ਆ ਇਸ ਤਰ੍ਹਾਂ ਦੇ ਜਿਹੜੇ ਕੁਛ ਜਿਹੜੇ ਮਤੇ ਪਾਸ ਕੀਤੇ ਗਏ ਆ ਔਰ ਜਨਤਾ ਨੂੰ ਇਤਿਆਦ ਕੀਤਾ ਜਾ ਰਿਹਾ ਕਿ ਘਰਾਂ ਦੇ ਵਿੱਚ ਹੀ ਰਹਿਣ ਕਿਉਂਕਿ ਮੇਰਾ ਖਿਆਲ ਕਿ ਇਹ ਆਖਰੀ ਸਟੇਜ ਹੈਗੀ ਆ ਵਾਇਰਸ ਦੀ ਉਸ ਤੋਂ ਬਾਅਦ ਮੌਸਮ ਬਦਲਣਗੇ ਜਨਵਰੀ ਫਰਵਰੀ ਦੇ ਵਿੱਚ ਆਪਣੀ ਵਿਦਾਈ ਉਹਨੂੰ ਲੈਣੀ ਚਾਹੀਦੀ ਹੈ ਇਹ ਅਸੀਂ ਸੋਚ ਰਹੇ ਹੈਗੇ ਹਾਂ ਸੋ ਵੈਕਸੀਨ ਵੀ ਆ ਗਈ ਹੈਗੀ ਆ ਮਾਰਕੀਟ ਦੇ ਵਿੱਚ ਜਰਮਨ ਵਾਲੇ ਵੀ ਇਸ ਗੱਲ ਦਾ ਰੌਲਾ ਪਾ ਰਹੇ ਆ ਹੁਣ ਅੱਗੇ ਇਹਦੇ ਕੀ ਸਾਨੂੰ ਫਾਇਦੇ ਆ ਕੀ ਨੁਕਸਾਨ ਆ ਹਰ ਕਿਸੇ ਦਾ ਆਪਣਾ ਆਪਣਾ ਬੋਡੀ ਸਿਸਟਮ ਆ ਹਰ ਕਿਸੇ ਦਾ ਆਪਣਾ ਆਪਣਾ ਇਮਿਊਨ ਸਿਸਟਮ ਆ ਹਰ ਕਿਸੇ ਦੀ ਆਪਣੀ ਆਪਣੀ ਉਹ ਕਪੈਸਿਟੀ ਆ ਕਿ ਉਹਦੇ ਵਿੱਚ ਜਿਹੜੇ ਜੋ ਵੀ ਉਹਦੀ ਜਿਹੜਾ ਇੰਜੈਕਸ਼ਨ ਆ ਉਹ ਸਾਡੀ ਬੋਡੀ ਤੇ ਕਿਸ ਤਰ੍ਹਾਂ ਦਾ ਰਿਐਕਟ ਕਰਦਾ ਉਹਨੂੰ ਅਸੀਂ ਕਿਸ ਤਰ੍ਹਾਂ ਦੀ ਉਹ ਆਪਣੀ ਸਾਡੀ ਬੋਡੀ ਐਕਸੈਪਟ ਕਰਦੀ ਆ ਕਿ ਨਹੀਂ ਇਸ ਤਰ੍ਹਾਂ ਦੇ ਫਾਇਦੇ ਨੁਕਸਾਨਾਂ ਨੂੰ ਦੇਖਦੇ ਹੋਏ ਵੀ ਬਹੁਤ ਸਾਰੇ ਲੋਕ ਘਬਰਾ ਰਹੇ ਨੇ ਕਿ ਅਸੀਂ ਟੀਕਾ ਨਹੀਂ ਲਵਾਉਣਾ ਹੈਗਾ ਸੋ ਬਹੁਤ ਸਾਰੀ ਮੈਡੀਸਨ ਵੀ ਸਾਡੀ ਬੋਡੀ ਦੇ ਲਈ ਸਹੀ ਨਹੀਂ ਹੈਗਾ ਮੈਂ ਤਾਂ ਇਹੀ ਕਹਿੰਦੀ ਹੁੰਦੀ ਹਾਂ ਕਿ ਬਹੁਤ ਸਾਰੀਆਂ ਜਦੋਂ ਅਸੀਂ ਮੈਡੀਸਨ ਰੱਬ ਨਾ ਕਰੇ ਕਿ ਕੋਈ ਵੀ ਇਨਸਾਨ ਮੈਡੀਸਨ ਦੇ ਉੱਤੇ ਡਿਪੈਂਡ ਰਹੇ ਜ਼ਿੰਦਗੀ ਦੇ ਵਿੱਚ ਸਾਰਿਆਂ ਦੀਆਂ ਤੰਦਰੁਸਤੀ ਦੀਆਂ ਅਸੀਂ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ ਕਿ ਜੋ ਜੋ ਕੋਈ ਵੀ ਬਿਮਾਰ ਹੈਗਾ ਉਹਨਾਂ ਨੂੰ ਜ਼ਿੰਦਗੀ ਪਰਮਾਤਮਾ ਦੇਵੇ ਉਹਨਾਂ ਨੂੰ ਤੰਦਰੁਸਤੀਆਂ ਦੇਵੇ ਕਿਸੇ ਦੀਆਂ ਜਿਹੜੀਆਂ ਦਵਾਈਆਂ ਲੌਂਗ ਟਾਈਮ ਤੋਂ ਖਾ ਰਹੇ ਆ ਉਹਨਾਂ ਦੀਆਂ ਦਵਾਈਆਂ ਤੋਂ ਛੁਟਕਾਰਾ ਹੋਵੇ ਔਰ ਵਧੀਆ ਖੁਰਾਕਾਂ ਖਾਣ ਮਨਪਸੰਦ ਦੀਆਂ ਖੁਰਾਕਾਂ ਖਾਣ ਉਹਨਾਂ ਲਈ ਇਹੀ ਆ ਇਹੀ ਗੱਲ ਆ ਰਹੀ ਆ ਕਿ ਜਿਹੜੀ ਮੈਡੀਸਨ ਆ ਕਹਿੰਦੇ ਕਿ ਇੱਕ ਉਹ ਬਰੂਦ ਦੀ ਤਰ੍ਹਾਂ ਆ ਆਪਣੇ ਅੰਦਰ ਬਰੂਦ ਨੂੰ ਭਰਨਾ ਕੁਛ ਵਧੀਆ ਗੱਲ ਨਹੀਂ ਪਰ ਹਾਂ ਜੇ ਤੁਸੀਂ ਬਿਮਾਰ ਨਹੀਂ ਹੈਗੇ ਤੇ ਫਿਰ ਤੁਸੀਂ ਵਾਧੂ ਦੇ ਟੀਕੇ ਲਵਾਈ ਚੱਲੋ ਗੋਲੀਆਂ ਖਾਈ ਚੱਲੋ ਡਰੀ ਜਾਵੋ ਐਵੇਂ ਕਿ ਹੁਣ ਮੌਸਮ ਬਦਲ ਰਿਹਾ ਕਿ ਮੈਂ ਚਲੋ ਜੀ ਹੁਣ ਬੁਖਾਰ ਦੀ ਗੋਲੀ ਖਾ ਲਵਾਂ ਕਿ ਮੈਨੂੰ ਮੌਸਮ ਦੇ ਹਿਸਾਬ ਨਾਲ ਕਿਤੇ ਮੈਨੂੰ ਜ਼ੁਕਾਮ ਨਾ ਹੋ ਜਾਵੇ ਮੈਨੂੰ ਕੋਈ ਐਲਰਜੀ ਨਾ ਹੋ ਜਾਵੇ ਕੁਛ ਬਿਮਾਰੀ ਆਉਣ ਤੋਂ ਪਹਿਲਾਂ ਹੀ ਅਸੀਂ ਇਹ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ ਉਹ ਕਿਸੇ ਹੱਦ ਤੱਕ ਠੀਕ ਨਹੀਂ ਹੈਗੀਆਂ ਜਿਹੜੀ ਪਰਮਾਨੈਂਟਲੀ ਤੁਹਾਨੂੰ ਲੱਗੀਆਂ ਹੋਈਆਂ ਦਵਾਈਆਂ ਤੁਸੀਂ ਉਹਨਾਂ ਤੋਂ ਬਗੈਰ ਤੁਹਾਡਾ ਗੁਜ਼ਾਰਾ ਨਹੀਂ ਤੁਹਾਡੀ ਬੋਡੀ ਸਿਸਟਮ ਉਹਦੇ ਤੋਂ ਬਗੈਰ ਡਾਮਾਡੋਲ ਹੈਗਾ ਤੇ ਉਹਨਾਂ ਨੂੰ ਤੁਸੀਂ ਖਾਵੋ ਉਹ ਤੁਹਾਡੇ ਲਈ ਹੀ ਅਰਦਾਸਾਂ ਕਿ ਜੇ ਤੁਸੀਂ ਇਸ ਤਰ੍ਹਾਂ ਕੋਈ ਗੋਲੀਆਂ ਦਵਾਈਆਂ ਖਾ ਰਹੇ ਆ ਕੋਈ ਮੈਡੀਸਨ ਲੈ ਰਹੇ ਆ ਤੇ ਤੁਸੀਂ ਤੰਦਰੁਸਤੀ ਜਲਦੀ ਪਾਵੋ ਤੇ ਤੰਦਰੁਸਤ ਹੋਵੋ ਤੇ ਬਾਕੀ ਉਹੀ ਗੱਲ ਆ ਜਾਂਦੀ ਆ ਕਿ ਜਿਹੜੇ ਹਾਲਾਤ ਕ੍ਰਿਸਮਿਸ ਤੇ ਬੜੇ ਸੈਡ ਜਿਹੇ ਆ ਸੈਡ ਜਿਹੇ ਰੁੱਖੇ ਜਿਹੇ ਆ ਉਦਾਸੀ ਜਿਹੇ ਆ ਬਾਜ਼ਾਰਾਂ ਦੇ ਵਿੱਚ ਉਹ ਰੌਣਕ ਨਹੀਂ ਹੈਗੀ ਲੋਕ ਗਿਫਟ ਖਰੀਦ ਰਹੇ ਆਪਣੇ ਘਰਾਂ ਲਈ ਬੱਚਿਆਂ ਲਈ ਫੈਮਿਲੀ ਮੈਂਬਰਸ ਦੇ ਲਈ ਪਰ ਨਾਲ ਹੀ ਨਾਲ ਉਹ ਇੱਕ ਸਵਾਲੀਆ ਨਜ਼ਰਾਂ ਦੇ ਨਾਲ ਪੁੱਛ ਰਹੇ ਆ ਇੱਕ ਦੂਸਰੇ ਤੋਂ ਕਿ ਜਦੋਂ ਅਸੀਂ ਸਭ ਨੇ ਇਕੱਠੇ ਹੀ ਨਹੀਂ ਹੋਣਾ ਤੇ ਫਿਰ ਗਿਫਟ ਵੀ ਕਿਉਂ ਖਰੀਦੇ ਜਾਣ ਇਹ ਉਹਨਾਂ ਦਾ ਇਹ ਨਹੀਂ ਕੰਜੂਸੀ ਵਾਲੀ ਗੱਲ ਨਹੀਂ ਇੱਕ ਰੋਸ ਵਾਲੀ ਆ ਕਿ ਜੇ ਇੰਨਾ ਕੀ ਕਰਨਾ ਤੇ ਫਿਰ ਕ੍ਰਿਸਮਿਸ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕੀ ਕਹਾਂਗੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਬੈਠਾਂਗੇ ਕਿਉਂਕਿ 10 ਮੈਂਬਰਾਂ ਤੋਂ ਜ਼ਿਆਦਾ ਤੁਸੀਂ ਘਰ ਦੇ ਵਿੱਚ ਕਿਸੇ ਨੂੰ ਸੱਦ ਨਹੀਂ ਸਕਦੇ 10 ਜਨਵਰੀ ਤੱਕ ਇਸ ਨੂੰ ਇਸੇ ਤਰ੍ਹਾਂ ਰਹਿਣਾ ਦਾ ਵਿੱਚ ਉਹਨਾਂ ਗੌਰਮੈਂਟ ਵੱਲੋਂ ਜਰਮਨ ਦੀ ਗੌਰਮੈਂਟ ਵੱਲੋਂ ਕਿਹਾ ਗਿਆ ਆ ਅੱਗੇ ਇਹ ਕੀ ਰੰਗ ਲੈਂਦੀ ਕੀ ਰੂਪ ਲੈਂਦਾ ਇਹ ਜਿਹੜਾ ਕੋਰੋਨਾ ਦਾ ਚੱਲ ਰਿਹਾ ਦੌਰ ਇਹ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ। ਅਸੀਂ ਕਿਆਸ ਲਾ ਸਕਦੇ ਹਾਂ, ਅਸੀਂ ਉਸ ਗੱਲ ਦੇ ਕਿਆਸ ਲਾ ਸਕਦੇ ਲਾਈਏ ਕਿ ਜਿਹੜੀ ਇੱਕ ਖੁਸ਼ੀ ਦੀ ਖਬਰ ਆ ਅਸੀਂ ਉਹਦੇ ਕਿਆਸ ਲਾ ਸਕਦੇ ਹਾਂ, ਕਿਉਂਕਿ ਉਹਨੂੰ ਜਿਸ ਤਰ੍ਹਾਂ ਜਿੱਦਾਂ ਵੀ ਸੋਚਾਂਗੇ ਸਾਨੂੰ ਖੁਸ਼ੀ ਹੀ ਮਿਲਣੀ ਆ ਉਹਦੇ ਕਿਆਸ ਲਾਉਂਦਿਆਂ ਵੀ। ਸੋ ਕਰੋਨਾ ਇੱਕ ਨੈਗੇਟਿਵ ਆ, ਉਦਾਸ ਕਰਨ ਵਾਲਾ ਦੌਰ ਆ, ਇਹਦੇ ਵਿੱਚ ਅਸੀਂ ਬਗੈਰ ਸਮੇਂ ਤੋਂ ਆਇਆ ਪਹਿਲਾਂ ਕਿਆਸ ਲਾਉਣੇ ਵੀ ਸਾਡੇ ਲਈ ਸਹੀ ਨਹੀਂ ਹੈ, ਕਿਉਂਕਿ ਕਿਆਸ ਜਿਹੜੇ ਇਹਦੇ ਵਿੱਚ ਲੱਗਣਗੇ ਉਹ ਡਰਾਊ ਹੋਣਗੇ, ਕੰਬਾਊ ਹੋਣਗੇ ਤੇ ਉਦਾਸੀ ਭਰੇ ਹੋਣਗੇ। ਇਸ ਕਰਕੇ ਅਸੀਂ ਇਹ ਹਾਲਾਤ ਸਮੇਂ ਦੇ ਉੱਤੇ ਛੱਡਦੇ ਹਾਂ ਕਿ ਸਮਾਂ ਸਾਨੂੰ ਕਿਸ ਮੋੜ ਤੇ ਲੈ ਕੇ ਜਾਂਦਾ ਆ। ਸੋ ਨਾਲ ਹੀ ਨਾਲ ਇਹ ਵੀ ਗੱਲ ਅਸੀਂ ਕਰਦੇ ਜਾਈਏ ਕਿ ਇਸ ਧਰਨੇ ਦੇ ਵਿੱਚ ਸਾਡੇ ਬਹੁਤ ਸਾਰੇ ਹਿੰਦੂ ਪਰਿਵਾਰ ਜਿਹੜੇ ਆ, ਹਿੰਦੂ ਪਰਿਵਾਰ ਜਿਹੜੇ ਜਿਹਨਾਂ ਨੂੰ ਇਸ ਗੱਲ ਦਾ ਭੁਲੇਖਾ ਆ ਕਿ ਸਾਡੇ ਖਿਲਾਫ ਜਿਹੜੇ ਕਿਸਾਨ ਆ, ਪੰਜਾਬ ਦੇ ਕਿਸਾਨ ਆ, ਉਹ ਸਾਡੇ ਖਿਲਾਫ ਬੋਲਦੇ ਆ, ਹਿੰਦੂਤਵ ਦੇ ਖਿਲਾਫ ਬੋਲਦੇ ਆ, ਉਹਨਾਂ ਦਾ ਇੱਕ ਰੋਸ ਆ। ਸ਼ਾਇਦ ਉਹਨਾਂ ਦੇ ਅੰਦਰ ਵੀ ਇਸੇ ਤਰ੍ਹਾਂ ਭਰਮ ਭੁਲੇਖੇ ਪਾਏ ਜਾ ਰਹੇ ਆ, ਜਿਸ ਤਰ੍ਹਾਂ ਮੀਡੀਆ ਦੇ ਅੰਦਰ ਇੱਕ ਖਬਰ ਫੈਲਾਈ ਜਾ ਰਹੀ ਹੈ ਕਿ ਇਹ ਕਿਸਾਨਾਂ ਦਾ ਮਿਸ਼ਨ ਨਹੀਂ, ਇਹ ਤਾਂ ਖਾਲਿਸਤਾਨੀਆਂ ਦਾ ਮਿਸ਼ਨ ਆ। ਸੋ ਜਿਹੜੀ ਇੱਕ ਗੱਲ ਨੂੰ ਵਧਾ ਚੜਾ ਕੇ ਦੱਸਣੀ ਔਰ ਉਸ ਗੱਲ ਦੇ ਮਿਸ਼ਨ ਨੂੰ ਕਿਸੇ ਹੋਰ ਪਾਸੇ ਉਹਨੇ ਕੋਈ ਦੂਸਰੀ ਡੈਫੀਨੇਸ਼ਨ ਉਹਦੀ ਬਣਾਉਣੀ। ਇਸੇ ਤਰ੍ਹਾਂ ਸ਼ਾਇਦ ਜਿਹੜੇ ਹਿੰਦੂ ਪਰਿਵਾਰ ਆ, ਹਿੰਦੂ ਪਰਿਵਾਰਾਂ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦੇ ਜਾਂ ਹਿੰਦੂ ਸੋਚਾਂ ਦੇ ਵਿੱਚ ਵੀ ਇੱਕ ਸੋਚ ਪੈਦਾ ਕੀਤੀ ਜਾ ਰਹੀ ਆ ਕਿ ਦੇਖੋ ਜਿਹੜਾ ਪੰਜਾਬ ਦਾ ਕਿਸਾਨ ਆ, ਪੰਜਾਬ ਦਾ ਪੰਜਾਬੀ ਆ, ਪੰਜਾਬ ਦਾ ਜੱਟ ਭਾਈਚਾਰਾ ਆ, ਸਿੱਖ ਕੌਮ ਹੈਗੀ ਆ, ਉਹ ਹਿੰਦੂਆਂ ਦੇ ਖਿਲਾਫ ਬੋਲ ਰਹੀ ਆ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਕਮੈਂਟਸ ਆ ਰਹੇ ਹੈਗੇ ਆ, ਜਿੱਥੇ ਬਹੁਤ ਸਾਰਿਆਂ ਨੇ ਮੈਨੂੰ ਵੀ ਟੈਗ ਕਰਕੇ ਕਿਹਾ ਕਿ ਅੰਜੂਜੀਤ ਤੁਸੀਂ ਕਿਉਂ ਖਾਮੋਸ਼ ਆ, ਤੁਸੀਂ ਕਾਹਤੇ ਨਹੀਂ ਬੋਲਦੇ ਹੈਗੇ, ਕਿ ਤੁਸੀਂ ਹਿੰਦੂ ਪਰਿਵਾਰ ਦੇ ਨਹੀਂ ਹੈਗੇ। ਇਸ ਵੇਲੇ ਉਹ ਮੈਂ ਉਹਨਾਂ ਨੂੰ ਇਹੀ ਕਹਿੰਦੀ ਹੁੰਦੀ ਆ ਕਿ ਇਹ ਮੁੱਦਾ ਨਹੀਂ ਇਸ ਵੇਲੇ ਕਿ ਅਸੀਂ ਆਪਣੇ ਆਪ ਨੂੰ ਇੱਕ ਏਦਾਂ ਦੇ ਖਾਨਿਆਂ ਦੇ ਵਿੱਚ ਕੈਦ ਕਰਨਾ, ਏਦਾਂ ਦੇ ਇੱਕ ਫਰੇਮ ਦੇ ਵਿੱਚ ਆਪਣੇ ਆਪ ਨੂੰ ਟੈਗ ਕਰਨਾ ਜਾਂ ਆਪਣੇ ਆਪ ਨੂੰ ਉਹਦੇ ਵਿੱਚ ਫਿੱਟ ਕਰਨਾ ਕਿ ਮੈਂ ਆਹ ਘਰ ਧਰਮ ਦਾ ਆ, ਮੇਰੀ ਆਹ ਕੌਮ ਆ, ਮੇਰਾ ਆਹ ਨਾਂ ਆ, ਤੂੰ ਫਲਾਨੇ ਨਾਂ ਦਾ, ਇਸ ਤਰ੍ਹਾਂ ਦੇ ਫਰੇਮ ਬਣਾ ਬਣਾ ਕੇ ਕੰਧ ਤੇ ਟੰਗਣੇ ਤੇ ਆਪਣੀ ਆਈਡੈਂਟੀ ਹੋਰ ਦੱਸਣੀ ਕਿ ਮੈਂ ਜਿਸ ਆਈਡੈਂਟੀ ਦਾ ਮੈਂ ਇਹੀ ਆ ਤੇ ਮੈਂ ਤੁਹਾਡੇ ਤੋਂ ਵੱਖਰਾ ਤੇ ਤੁਸੀਂ ਸਾਡੇ ਤੋਂ ਵੱਖਰੇ। ਇਹ ਟਾਈਮ ਉਹ ਨਹੀਂ ਕਿ ਅਸੀਂ ਆਪਣੀ ਜਾਤ ਪਾਤ ਦੀ, ਆਪਣੇ ਧਰਮ ਕੌਮ ਦੀ ਗੱਲ ਕਰੀਏ। ਅੱਜ ਸਮਾਂ ਆ ਪੰਜਾਬੀਆਂ ਨੂੰ ਇਕੱਠੇ ਹੋਣ ਦਾ। ਸੋ ਗੱਲ ਮੈਂ ਇਸੇ ਗੱਲ ਤੇ ਦੁਬਾਰਾ ਆ ਰਹੀ ਹਾਂ ਕਿ ਬਹੁਤ ਸਾਰੇ ਭੜਕਾਊ ਵਿਸ਼ੇ ਵਿੱਚ ਚੱਲ ਰਹੇ ਨੇ, ਨਾਅਰੇਬਾਜ਼ੀਆਂ ਹੋ ਰਹੀਆਂ ਨੇ, ਜਿਹੜੀਆਂ ਭਾਸ਼ਣਬਾਜ਼ੀਆਂ ਹੋ ਰਹੀਆਂ, ਤੋੜ ਮਰੋੜ ਕੇ ਦਿਖਾ ਰਿਹਾ ਆ। ਸੋ ਸਾਨੂੰ ਏਦਾਂ ਦੀਆਂ ਗੱਲਾਂ ਤੋਂ ਬਚ ਕੇ ਇਨਸਾਨੀਅਤ ਬਾਰੇ ਸੋਚਣਾ ਚਾਹੀਦਾ। ਅੱਜ ਦੇ ਸਮੇਂ ਦੇ ਵਿੱਚ ਅਸੀਂ ਇਨਸਾਨੀਅਤ ਬਾਰੇ ਸੋਚਣਾ, ਨਾ ਕਿ ਅਸੀਂ ਆਪਣੇ ਬਾਰੇ ਵਿੱਚ ਸੋਚਣਾ ਕਿ ਅਸੀਂ ਆਪਣਾ ਜਿਹੜਾ ਸਾਡਾ ਧਰਮ ਆ ਉਹ ਪਹਿਲਾਂ ਆ, ਅਸੀਂ ਇਨਸਾਨ ਆ, ਸਾਨੂੰ ਦੂਸਰਾ ਤਾਂ ਕੁਛ ਵੀ ਨਹੀਂ ਹੈਗਾ, ਸਾਡੇ ਧਰਮ ਨੂੰ ਇੱਦਾਂ ਦਾ ਕਹਿ ਦਿੱਤਾ। ਇਹ ਕੁਛ ਵਧੀਆ ਪੁਆੜੇ ਵਾਲੀਆਂ ਗੱਲਾਂ ਨੇ, ਨਫ਼ਰਤ ਵਾਲੀਆਂ ਗੱਲਾਂ ਨੇ। ਆਪਣੇ ਧਰਮ ਨੂੰ ਇੱਕ ਸਾਈਡ ਤੇ ਰੱਖੋ, ਆਪਣੀਆਂ ਪੋਥੀਆਂ ਦੇ ਵਿੱਚ, ਆਪਣੇ ਕੰਧਾਂ ਚ, ਆਲਿਆਂ ਚ ਬਣੇ ਤੁਹਾਡੇ ਜਿਹੜੇ ਧਾਰਮਿਕ ਸਥਾਨ ਆ, ਤੁਸੀਂ ਸਵੇਰੇ ਉੱਠ ਕੇ ਮੱਥਾ ਟੇਕਦੇ ਹੋ, ਜਿਸ ਤਰ੍ਹਾਂ ਵੀ ਆ ਕਮਰਿਆਂ ਦੇ ਵਿੱਚ ਜਿੱਥੇ ਵੀ ਤੁਸੀਂ ਬਣਾਏ ਆ, ਉਹਨਾਂ ਥਾਵਾਂ ਤੇ ਤੁਸੀਂ ਬੈਠੋ, ਆਪਣਾ ਮਨ ਹਲਕਾ ਕਰੋ, ਆਪਣੇ ਮਨ ਸ਼ਾਂਤ ਕਰੋ, ਉਹਦੇ ਨਾਲ ਜੁੜੇ ਹੋਏ ਹੋ। ਇਹ ਤੁਹਾਡਾ ਇੱਕ ਪ੍ਰਾਈਵੇਟ ਮੈਟਰ ਆ, ਘਰਾਂ ਦੇ ਦਰਵਾਜ਼ਿਆਂ ਦੇ ਅੰਦਰ ਇਹ ਤੁਹਾਡਾ ਆਪਣਾ ਤੁਸੀਂ ਜੋ ਵੀ ਹੈਗੇ ਆ, ਤੇ ਘਰਾਂ ਦੇ ਦਰਵਾਜ਼ਿਆਂ ਤੋਂ ਬਾਹਰ ਤੁਸੀਂ ਇੱਕ ਇਨਸਾਨ ਹੈਗੇ ਆ, ਇਨਸਾਨ ਜਿਹੜਾ ਇੱਕ ਸਮਾਜਿਕ ਇਨਸਾਨ ਆ, ਜਿਹੜਾ ਜਿਹਦੇ ਅੰਦਰ ਇੱਕ ਹਮਦਰਦੀ ਆ ਆਪਣੇ ਸਾਹਮਣੇ ਵਾਲੇ ਇਨਸਾਨ ਦੇ ਲਈ, ਕਿਉਂਕਿ ਉਹਦੀਆਂ ਰਗਾਂ ਚ ਵੀ ਲਹੂ ਉਸ ਤਰ੍ਹਾਂ ਦਾ ਦੌੜ ਰਿਹਾ ਜਿਸ ਤਰ੍ਹਾਂ ਦਾ ਤੁਹਾਡਾ ਆ, ਤੁਹਾਡਾ ਦਿਲ ਉਸੇ ਤਰ੍ਹਾਂ ਧੜਕ ਰਿਹਾ ਜਿਸ ਤਰ੍ਹਾਂ ਉਹਦਾ ਦਿਲ ਧੜਕ ਰਿਹਾ, ਤੁਸੀਂ ਉਸੇ ਤਰ੍ਹਾਂ ਹੀ ਸੋਚ ਰਹੇ ਹੋ, ਬੈਠ ਰਹੇ ਹੋ, ਖਾ ਰਹੇ ਹੋ, ਤੁਰ ਫਿਰ ਰਹੇ ਹੋ ਜਿਸ ਤਰ੍ਹਾਂ ਦਾ ਸਾਹਮਣੇ ਵਾਲਾ ਕਰ ਰਿਹਾ ਹੈਗਾ ਆ। ਗੱਲ ਵੱਖਰੀ ਆ ਕਿ ਸਾਡੀ ਭਾਸ਼ਾ ਵੱਖਰੀ ਹੋ ਸਕਦੀ ਆ, ਸਾਡੀ ਜਿਹੜੀ ਸਕਿਨ ਕਲਰ ਆ ਉਹ ਥੋੜਾ ਅੱਗੇ ਪਿੱਛੇ ਹੋ ਸਕਦਾ, ਬਾਕੀ ਸਾਰਾ ਕੁਛ ਸਾਡਾ ਸੇਮ ਟੂ ਸੇਮ ਹੈਗਾ ਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹਨਾਂ ਦੇ ਬਹੁਤ ਸਾਰੇ ਮੈਸੇਜ ਮੇਰੇ ਤੱਕ ਵੀ ਪਹੁੰਚਦੇ ਆ ਕਿ ਤੁਸੀਂ ਜੇ ਲਿਖਦੇ ਆ ਤਾਂ ਇਹਨਾਂ ਦੇ ਖਿਲਾਫ ਲਿਖੋ, ਹਿੰਦੂਆਂ ਦੇ ਖਿਲਾਫ ਇਹਨਾਂ ਨੇ ਬੋਲਿਆ, ਇਹਨਾਂ ਦੇ ਖਿਲਾਫ ਆਵਾਜ਼ ਉਠਾਓ, ਤੁਸੀਂ ਆਪਣੇ ਫੇਸਬੁੱਕ ਤੇ ਲਾਈਵ ਹੋ ਕੇ ਕਰੋ, ਤੇ ਇਸ ਤਰ੍ਹਾਂ ਦੇ ਜਿਹੜੇ ਸਵਾਲ ਆ ਰਹੇ ਨੇ ਉਹਨਾਂ ਦਾ ਜਵਾਬ ਮੈਂ ਤੁਹਾਨੂੰ ਹੁਣੇ ਹੀ ਦਿੰਨੀ ਆ ਵੀ ਇਸ ਤਰ੍ਹਾਂ ਕਦੇ ਕਿਹਾ ਜਾ ਰਿਹਾ। ਪਹਿਲਾਂ ਸੁਣਦੇ ਖੁਬ
ਹੱਕਾਂ ਦੀ ਜੰਗ ਹੈ ਵੀਰੋ ਸਬਰਾਂ ਨਾਲ ਲੜਨੀ ਪੈਣੀ, ਹੱਕਾਂ ਦੀ ਜੰਗ ਹੈ ਵੀਰੋ ਸਬਰਾਂ ਨਾਲ ਲੜਨੀ ਪੈਣੀ, ਚੱਲੀ ਜੋ ਚਾਲ ਸਮੇਂ ਨੇ ਅਕਲਾਂ ਨਾਲ ਫੜਨੀ ਪੈਣੀ, ਸਮਝਾਂ ਨਾਲ ਮਿੱਥੋਂ ਨਿਸ਼ਾਨੇ ਗੱਲਾਂ ਦੇ ਵਿੱਚ ਨਾ ਆਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਨਸਲਾਂ ਦੀ ਹੋਂਦ ਸਾਂਭਣ ਦੀ ਜੰਗ ਹੈ ਗੱਲ ਅਗਲੀਆਂ ਨਸਲਾਂ ਦੀ, ਨਿੱਕਿਆ ਪਿੰਡਾਂ ਚੋਂ ਉੱਠ ਕੇ ਨਿੱਕਿਆ ਪਿੰਡਾਂ ਚੋਂ ਉੱਠ ਕੇ ਦੁਨੀਆਂ ਨੂੰ ਗੱਲ ਸੁਣਾਵੋ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ
ਅਸੀਂ ਮਟਾਉਣ ਦਾ ਤਹੀਆ ਕਰੀ ਬੈਠੇ ਜਾਬਰ ਖਿਲਾਫ, ਹੋਂਦ ਬਚਾਉਣ ਦੀ ਜੰਗ ਸਬਰ ਨਾਲ ਹੀ ਲੜੀ ਜਾ ਸਕਦੀ ਹੈ। ਸੋ ਸੁਚੇਤ ਰਹੋ, ਦਿਮਾਗ ਨਾਲ ਕੰਮ ਲਓ।
ਹੱਕਾਂ ਲਈ ਮਰਨ ਤੋਂ ਪਹਿਲਾਂ ਹੱਕਾਂ ਲਈ ਜੀਣਾ ਸਿੱਖੀਏ, ਹੱਕਾਂ ਲਈ ਮਰਨ ਤੋਂ ਪਹਿਲਾਂ ਹੱਕਾਂ ਲਈ ਜੀਣਾ ਸਿੱਖੀਏ, ਮੱਤਾਂ ਨੂੰ ਰੋਸ਼ਨ ਕਰੀਏ ਜ਼ਿੰਦਗੀ ਦੇ ਨਗਮੇ ਲਿਖੀਏ, ਮੱਤਾਂ ਨੂੰ ਰੋਸ਼ਨ ਕਰੀਏ ਜ਼ਿੰਦਗੀ ਦੇ ਨਗਮੇ ਲਿਖੀਏ, ਬਹਿ ਕੇ ਬਾਰੂਦ ਤੇ ਵੀਰੋ ਚੀਲੀ ਨੂੰ ਹੱਥ ਨਾ ਪਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਮਹਿਲਾਂ ਦੀ ਅੱਖ ਜਿਹਦੇ ਤੇ ਫਿਕਰਾਂ ਉਸ ਬਾਗ ਦੀਆਂ ਨੇ, ਜਾਤੀ ਜਾਂ ਧਰਮ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ, ਮਹਿਲਾਂ ਦੀ ਅੱਖ ਜਿਹਦੇ ਤੇ ਫਿਕਰਾਂ ਉਸ ਬਾਗ ਦੀਆਂ ਨੇ, ਜਾਤੀ ਜਾਂ ਧਰਮ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ, ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਨੇ ਉਹ ਵੱਖਰੇ ਵੇ ਇੱਕ ਹੋ ਕੇ ਤੁਸੀਂ ਦਿਖਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ।
ਤਾਂ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜਿਤ ਸ਼ਰਮਾ ਦੇ ਨਾਲ ਲਹਿਰਾਂ ਪ੍ਰੋਗਰਾਮ। ਇਸ ਗਾਣੇ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲਬਾਤ ਮੈਂ ਛੱਡ ਕੇ ਗਈ ਸੀ ਕਿ ਇਸ ਬਾਰੇ ਕਿਹਾ ਸੀਗਾ ਕਿ ਗਾਣੇ ਤੋਂ ਬਾਅਦ ਗੱਲਬਾਤ ਕਰਾਂਗੇ। ਉਹ ਗੱਲਬਾਤ ਹੈ ਨਫ਼ਰਤ ਦੀ, ਇੱਕ ਉਹ ਗੱਲਬਾਤ ਹੈ ਜਿਹੜੀ ਦੋ ਫਾੜ ਦੀ, ਗਲਤ ਪ੍ਰਚਾਰ ਦੀ, ਭੜਕਾਊ ਪ੍ਰਚਾਰ ਦੀ, ਜਿਹੜੇ ਅਧਾਰੇ ਖਰੀਦੇ ਹੋਏ ਸ਼ਬਦ ਤੁਹਾਡੀ ਜ਼ੁਬਾਨ ਦੇ ਵਿੱਚ ਪਾਉਣੇ ਤੇ ਤੁਹਾਨੂੰ ਉਸੇ ਤਰ੍ਹਾਂ ਬੁਲਾਇਆ ਜਾਣਾ। ਗੱਲ ਉਸ ਮੀਡੀਏ ਦੀ ਹੈ ਜਿੱਥੇ ਬਹੁਤ ਸਾਰੀਆਂ ਭੜਕਾਊ ਖਬਰਾਂ ਦਿੱਤੀਆਂ ਜਾਂਦੀਆਂ ਨੇ, ਜਿੱਥੇ ਅੱਗ ਤੋਂ ਇਲਾਵਾ ਹੋਰ ਕੁਛ ਵੀ ਨਹੀਂ, ਉੱਥੇ ਦੇ ਇਨਸਾਨ ਉਸ ਮੀਡੀਏ ਦੇ ਜਿਹੜੇ ਨਿਊਜ਼ ਰੀਡਰ ਹੈਗੇ ਆ, ਜਿਹੜੇ ਐਂਕਰ ਹੈਗੇ ਆ, ਉਹ ਸਿਵਾਏ ਅੱਗ ਤੋਂ ਕੁਛ ਵੀ ਨਹੀਂ ਉਗਲ ਰਹੇ। ਉਹਨਾਂ ਦੇ ਮੀਡੀਏ ਦੇ ਉੱਤੇ ਸਿਰਫ ਤੇ ਸਿਰਫ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ ਤੇ ਆਮ ਇਨਸਾਨ ਉਹਦੇ ਵਿੱਚ ਉਸ ਲਿਪਟਾਂ ਦੀ ਲਪੇਟ ਵਿੱਚ ਆ ਰਿਹਾ। ਕਿੰਨੀ ਹੈਰਾਨੀ ਦੀ ਗੱਲ ਹੁੰਦੀ ਆ ਕਿ ਖਬਰਾਂ ਦੇਣ ਵਾਲਾ, ਪੜਨ ਵਾਲਾ ਅੱਗ ਉਗਲ ਰਿਹਾ, ਉਹ ਆਪ ਜਲ ਨਹੀਂ ਰਿਹਾ, ਲੇਕਿਨ ਓਹਦਾ ਸੇਕ ਸਮਾਜ ਤੱਕ ਜਾ ਰਿਹਾ, ਸਮਾਜ ਦਾ ਇਨਸਾਨ ਜਲ ਰਿਹਾ, ਸੜ ਰਿਹਾ ਤੇ ਸਮਾਜ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਰਿਹਾ। ਇਸੇ ਤਰ੍ਹਾਂ ਦੇ ਜਿਹੜੇ ਨਿਊਜ਼ ਰੀਡਰ ਹੈਗੇ ਆ, ਐਂਕਰ ਹੈਗੇ ਆ, ਮੀਡੀਆ ਹੈਗੇ ਆ, ਦੋਸਤੋ ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ ਕਿ ਸਾਡੇ ਕੋਲ ਪੰਜਾਬੀ ਮੀਡੀਆ ਜਿਹੜਾ ਆ ਕਿ ਉਹ ਪਾਵਰ ਵਾਲਾ ਮੀਡੀਆ ਨਹੀਂ ਹੈਗਾ, ਜਿਹੜਾ ਸਾਨੂੰ ਸਮੇਂ ਦੇ ਹਾਲਾਤਾਂ ਦੀ ਨਾਲ ਹੀ ਨਾਲ ਸਾਨੂੰ ਖਬਰ ਦੇਵੇ ਤੇ ਅਸੀਂ ਆਪਣੀ ਆਵਾਜ਼ ਉੱਥੇ ਆਪਣੀ ਇਸੇ ਤਰ੍ਹਾਂ ਪਹੁੰਚਾ ਸਕੀਏ ਜਿਸ ਤਰ੍ਹਾਂ ਅਸੀਂ ਆਮ ਬੋਲਦੇ ਹਾਂ, ਗੱਲਬਾਤ ਕਰਦੇ ਹਾਂ। ਜਿਹੜਾ ਸਾਡਾ ਨੈਸ਼ਨਲ ਟੀਵੀ ਹੈਗਾ, ਖਬਰਾਂ ਦਾ ਆ, ਜੋ ਵੀ ਆ, ਉਹਦੇ ਵਿੱਚ ਸਾਡੇ ਜਿਹੜੇ ਹਾਲਾਤ ਖਾਸ ਕਰਕੇ ਪੰਜਾਬ ਦੇ ਆ, ਅੱਜ ਦੇ ਹਾਲਾਤ ਕਿਸਾਨ ਦੇ ਆ, ਖਬਰਾਂ ਫਿਲਟਰ ਕਰਕੇ ਦਿਖਾਈਆਂ ਜਾ ਰਹੀਆਂ, ਹਾਲਾਤ ਹੋਰ ਦਿਖਾਏ ਜਾ ਰਹੇ ਨੇ, ਉਹਨਾਂ ਨੂੰ ਰਿਕਾਰਡਿੰਗ ਹੋਰ ਤਰ੍ਹਾਂ ਦਿਖਾਈ ਜਾ ਰਹੀ ਆ ਔਰ ਇਨਸਾਨਾਂ ਦੇ ਹਾਲਾਤ ਹੋਰ ਤਰ੍ਹਾਂ ਦੇ ਦਿਖਾਏ ਜਾ ਰਹੇ ਨੇ, ਕਿਉਂਕਿ ਮੀਡੀਆ ਦੀ ਪਾਵਰ ਆ, ਮੀਡੀਆ ਉਹਨਾਂ ਦੇ ਹੱਥ ਵਸ ਚ ਆ, ਉਹ ਜਿਹੜੀਆਂ ਇਨਸਾਨਾਂ ਦੇ ਜਜ਼ਬਾਤ ਆ ਉਹਨਾਂ ਨੂੰ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਹਰ ਪਾਸੇ, ਹਰ ਥਾਂ ਤੇ, ਹਰ ਵਾਰੀ ਉਹ ਇਹੀ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਸਰਕਾਰ ਬਿਲਕੁਲ ਠੀਕ ਆ, ਜਿਹੜੇ ਕਿ ਕਿਸਾਨ ਆ ਉਹ ਆਪਣੇ ਮੁੱਦਿਆਂ ਤੋਂ ਭਟਕ ਚੁੱਕੇ ਆ, ਉਹਨਾਂ ਨੂੰ ਕਿਸੇ ਗੱਲ ਦੀ ਨੌਲੇਜ ਨਹੀਂ ਹੈਗੀ। ਇੱਕ ਤਾਂ ਇਹ, ਦੂਸਰੀ ਜਿਹੜੀ ਗੱਲ ਕਰ ਰਹੇ ਸੀਗੇ ਕਿ ਬਹੁਤ ਸਾਰੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ, ਹਿੰਦੂ ਪਰਿਵਾਰ ਦੇ ਮੈਂਬਰਾਂ ਦਾ ਮੇਰੇ ਤੱਕ ਰੋਸ ਪਹੁੰਚਿਆ। ਮੈਂ ਇਸੇ ਕਰਕੇ ਫੇਸਬੁੱਕ ਤੇ ਸ਼ੇਅਰ ਨਹੀਂ ਸੀ ਕੀਤਾ ਤੇ ਸੋਚਦੀ ਸੀਗੀ ਕਿ ਇਸ ਨੂੰ ਮੈਂ ਜ਼ਰੂਰ ਹਰਮਨ ਰੇਡੀਓ ਰਾਹੀਂ ਉਹਨਾਂ ਤੱਕ ਆਵਾਜ਼ ਪਹੁੰਚਾਉਂਗੀ ਕਿ ਉਹ ਕਿਸ ਤਰ੍ਹਾਂ ਦੀ ਗਲਤ ਫਹਿਮੀ ਦੇ ਸ਼ਿਕਾਰ ਹੈਗੇ ਆ। ਇੱਕ ਸਾਡੀ ਭੈਣ ਜਿਹਨੇ ਮੈਨੂੰ ਇਹ ਕਿਹਾ, ਜਿਹਦਾ ਨਾਂ ਸੀਮਾ ਸ਼ਰਮਾ ਜੀ ਹੈਗੇ ਆ, ਉਹਨਾਂ ਦਾ ਮੈਨੂੰ ਕਹਿਣਾ ਸੀਗਾ, ਸੀਮਾ ਸ਼ਰਮਾ ਜੀ ਸੀ, ਵਿਨੋਦ ਭਾਖੜੀ ਜੀ ਤੇ ਇੱਕ ਸੀਗੇ ਮੇਰਾ ਖਿਆਲ, ਜਿਹੜਾ ਮੈਨੂੰ ਨਾਂ ਭੁੱਲ ਗਿਆ, ਵਿਜੇ ਧੀਰ ਹੋਣੀ ਆ ਜਾਂ ਵਿਜੇ ਕੁਮਾਰ ਜੀ ਹੋਣੀ ਆ। ਸੋ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਨਾਂ ਹੈਗੇ ਆ ਜਿਹਨਾਂ ਦੇ ਮੇਨ, ਜਿਹਨਾਂ ਦੀਆਂ ਪਹਿਲਾਂ ਗੱਲਾਂ ਮੇਰੇ ਕੋਲ ਆਈਆਂ, ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ। ਉਹਨਾਂ ਦਾ ਮੇਰੇ ਤੱਕ ਸੁਨੇਹਾ ਪੁੱਜਣਾ ਇਹੀ ਸੀਗਾ ਕਿ ਤੁਸੀਂ ਕਿਉਂ ਨਹੀਂ ਬੋਲਦੇ ਹੈਗੇ, ਤੁਸੀਂ ਆਪਣੇ ਆਰਟੀਕਲ 'ਚ ਕਿਉਂ ਨਹੀਂ ਲਿਖਦੇ ਕਿ ਜਦੋਂ ਇਹਨਾਂ ਨੇ ਸਾਨੂੰ ਇਲਜ਼ਾਮ ਇਹ ਦਿੱਤਾ ਕਿ ਹਿੰਦੂਆਂ ਦੀਆਂ ਔਰਤਾਂ ਨੂੰ ਮੁਗਲ ਚੱਕ ਕੇ ਲੈ ਕੇ ਜਾਂਦੇ ਸੀਗੇ, ਸਾਡੀਆਂ ਔਰਤਾਂ ਨੂੰ ਬਦਨਾਮ ਕੀਤਾ ਇਹਨਾਂ ਨੇ। ਇਹ ਟਾਈਮ ਉਹ ਨਹੀਂ ਸੀ ਕਿ ਜਦੋਂ ਸਾਨੂੰ ਸਾਡੇ ਮਾੜੇ ਇਤਿਹਾਸ ਦਾ ਚੇਤਾ ਕਰਵਾਇਆ ਜਾਂਦਾ, ਇਹ ਉਹਨਾਂ ਪਰਿਵਾਰਾਂ ਵੱਲੋਂ ਕਹਿਣਾ ਹੈਗਾ ਆ। ਇਹ ਅੱਜ ਦਾ ਟਾਈਮ ਉਹ ਨਹੀਂ ਸੀ ਕਿ ਸਾਨੂੰ ਸਾਡੇ ਮਾੜੇ ਇਤਿਹਾਸ ਤੋਂ ਦਿਖਾਇਆ ਜਾਂਦਾ, ਸਾਨੂੰ ਐਸੇ ਸ਼ਰਮਨਾਕ ਇਤਿਹਾਸ ਤੋਂ ਸਾਨੂੰ ਜਾਣੂ ਕਰਵਾਇਆ ਜਾਂਦਾ ਤੇ ਇਹਦੇ ਵਿੱਚ ਇੰਨੀ ਸੱਚਾਈ ਵੀ ਨਹੀਂ। ਐਂਡ ਦੇ ਵਿੱਚ ਉਹਨਾਂ ਨੇ ਇਹੀ ਲਿਖਿਆ ਕਿ ਇਹਦੇ ਵਿੱਚ ਇੰਨੀ ਸੱਚਾਈ ਵੀ ਨਹੀਂ ਜਿਸ ਗੱਲ ਨੂੰ ਇਹਨਾਂ ਨੇ ਪੇਸ਼ ਕਰਕੇ ਪੂਰੇ ਸਮਾਜ ਦੇ, ਦੁਨੀਆਂ ਦੇ ਵਿੱਚ ਇਹ ਫੈਲਾ ਦਿੱਤੀ ਕਿ ਅਸੀਂ, ਮਤਲਬ ਕਿ ਸਿੱਖ ਕੌਮ, ਹਿੰਦੂਆਂ ਦੀਆਂ ਔਰਤਾਂ ਨੂੰ ਹੀ ਬਚਾਉਂਦੇ ਸੀਗੇ, ਬਚਾਇਆ ਗਿਆ ਤੇ ਅੱਜ ਤੁਸੀਂ ਸਾਡੇ ਹੱਕਾਂ ਦੀ ਹੱਕ ਮਾਰ ਰਹੇ ਹੋ। ਇਹ ਗੱਲਾਂ ਮੇਰੇ ਤੱਕ ਪਹੁੰਚੀਆਂ। ਸੋ ਇਸ ਗੱਲ ਦਾ ਮੇਰੇ ਕੋਲ ਬਹੁਤ ਵੱਡਾ ਕੋਈ ਜਵਾਬ ਨਹੀਂ ਕਿ ਮੈਂ ਤੁਹਾਨੂੰ ਪੂਰਾ ਉਹਦੇ ਵਿੱਚ ਤੁਹਾਨੂੰ ਸੈਟਿਸਫਾਈਡ ਕਰ ਸਕਾਂ, ਲੇਕਿਨ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਆ, ਮੈਂ ਉਸ ਨੌਲੇਜ ਦੇ ਹਿਸਾਬ ਨਾਲ, ਜਿੰਨਾ ਕੁ ਮੈਂ ਇਤਿਹਾਸ ਪੜ੍ਹਿਆ, ਮੈਂ ਉਸ ਪੜ੍ਹੇ ਹੋਏ ਇਤਿਹਾਸ ਦਾ ਹਵਾਲਾ ਦੇ ਕੇ ਮੈਂ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ। ਸੋ ਸੀਮਾ ਜੀ, ਗੱਲ ਇੱਦਾਂ ਹੈਗੀ ਹੈ ਕਿ ਇਹ ਗੱਲ ਸੱਚੀ ਆ, ਸਾਨੂੰ ਮੰਨ ਲੈਣੀ ਚਾਹੀਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਮੁਗਲਾਂ ਨੇ ਜੋ ਉਸ ਵੇਲੇ ਦੀ ਨਾਰੀ ਸੀ, ਉਹ ਨਾਰੀ ਕਿਸੇ ਵੀ ਵਰਗ ਦੀ ਹੋ ਸਕਦੀ ਹੈ। ਇਹ ਤੁਸੀਂ ਕਿਹਾ ਹਿੰਦੂ ਵਰਗ, ਮੈਂ ਇਹ ਗੱਲ ਨਹੀਂ ਕਵਾਂਗੀ, ਮੈਂ ਕਹਿੰਦੀ ਕਿਸੇ ਵੀ ਵਰਗ ਦੀ ਹੋ ਸਕਦੀ ਆ। ਉਸ ਵੇਲੇ ਨਾਰੀ ਦੇ ਉੱਤੇ ਬਹੁਤ ਸਾਰਾ ਤਸ਼ੱਦਦ ਕੀਤਾ ਜਾਂਦਾ ਸੀ, ਮੰਡੀਆਂ ਦੇ ਵਿੱਚ ਵੇਚਿਆ ਜਾਂਦਾ ਸੀ। ਇਸ ਗੱਲ ਨੂੰ ਤੁਸੀਂ ਵੀ ਜਾਣਦੇ ਹੋ, ਜੇ ਤੁਸੀਂ ਨਹੀਂ ਜਾਣਦੇ ਤੇ ਫਿਰ ਤੁਸੀਂ ਮੁਗਲ ਕਾਲ ਦੇ ਵਿੱਚ ਨਾਰੀਆਂ ਦੀ ਜੋ ਅਵਸਥਾ ਸੀ ਉਹਨਾਂ ਦੇ ਉੱਤੇ ਵਿਹਾਰ ਕੀਤਾ ਜਾਂਦਾ ਸੀ। ਤੁਸੀਂ ਹਿੰਦੀ, ਪੰਜਾਬੀ, ਇੰਗਲਿਸ਼ ਦੇ ਵਿੱਚ, ਫਾਰਸੀ ਦੇ ਵਿੱਚ, ਜਰਮਨ ਦੇ ਵਿੱਚ, ਕਿਸੇ ਵੀ ਭਾਸ਼ਾ ਚ ਉਹਨੂੰ ਕੱਢ ਕੇ ਤੁਸੀਂ ਰਿਸਰਚ ਕਰਕੇ ਉਹ ਪੜ੍ਹ ਸਕਦੇ ਹੋ। ਤੁਹਾਡੇ ਮੂਹਰੇ ਪੂਰਾ ਉਸ ਕਾਲ ਦਾ ਜਿਹੜਾ ਆ, ਜਿਹੜੀ ਇੱਕ ਤਸਵੀਰ ਆ, ਇੱਕ ਪਿਕਚਰ ਆ, ਉਹ ਚੱਲਣੀ ਸ਼ੁਰੂ ਹੋ ਜਾਵੇਗੀ। ਸੋ ਮੈਂ ਸਿਰਫ ਦੋ ਗੱਲਾਂ ਤੁਹਾਨੂੰ ਮੋਟੀਆਂ ਮੋਟੀਆਂ ਦੱਸ ਦਿੰਦੀ ਹਾਂ, ਜੇ ਤੁਸੀਂ ਉਹ ਗੱਲਾਂ ਬਰਦਾਸ਼ਤ ਕਰ ਲੈਂਦੇ ਹੈਗੇ ਆ। ਸੱਚਾਈ ਨੂੰ ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ ਆ, ਇਸ ਕਰਕੇ ਆਪਾਂ ਇਹੀ ਕਹਿੰਦੇ ਹਾਂ, ਸੱਚਾਈ ਨੂੰ ਕਿਸੇ ਦੇ ਮੂੰਹੋਂ ਸੁਣਨ ਤੋਂ ਪਹਿਲਾਂ ਸੱਚਾਈ ਬਾਰੇ ਜਾਣ ਲਓ, ਉਹਨੂੰ ਐਕਸੈਪਟ ਕਰ ਲੈਣਾ ਆਪਣੇ ਆਪ ਚ ਚੰਗਾ ਹੁੰਦਾ। ਜਦੋਂ ਸਾਨੂੰ ਕੋਈ ਸੱਚਾਈ ਤੋਂ ਜਾਣੂ ਕਰਵਾਉਂਦਾ ਆ ਤੇ ਫਿਰ ਸਾਡੇ ਅੰਦਰ ਇੱਕ ਰੋਸ ਪ੍ਰਗਟ ਹੋ ਜਾਂਦਾ ਕਿ ਮੈਨੂੰ ਇਹ ਗਲਤ ਸ਼ਬਦਾਵਲੀ ਕਹੀ ਗਈ ਹੈ, ਸਾਡੇ ਧਰਮ ਨੂੰ ਗਲਤ ਸ਼ਬਦਾਵਲੀ ਕਹੀ ਗਈ ਹੈ। ਉਹ ਜਦੋਂ ਅਸੀਂ ਸੱਚਾਈ ਨਹੀਂ ਮੰਨਦੇ ਹੁੰਦੇ ਉਦੋਂ ਅਸੀਂ ਗਲਤ ਸ਼ਬਦਾਵਲੀ ਦਾ ਨਾਂ ਲੈ ਕੇ ਦੰਗੇ ਫਸਾਦ ਤੇ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਹਿਲੀ ਤਾਂ ਗੱਲ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਮੇਰਾ ਕਿਸੇ ਵੀ ਧਰਮ ਦੇ ਨਾਲ ਲੈਣ ਦੇਣ ਨਹੀਂ ਹੈਗਾ। ਮੈਂ ਨਾ ਹਿੰਦੂ ਹਾਂ ਨਾ ਸਿੱਖ ਹਾਂ, ਮੈਂ ਪੰਜਾਬੀ ਹਾਂ ਔਰ ਮੈਨੂੰ ਮਾਣ ਆ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਹੋਈ ਹਾਂ ਤੇ ਇੱਕ ਪੰਜਾਬਣ ਆ। ਮੇਰੇ ਮਾਂ ਬਾਪ ਮੇਰੇ ਪੁਰਖੇ ਠੀਕ ਆ, ਮੈਂ ਉਸ ਕੁੱਲ ਦੇ ਵਿੱਚ ਪੈਦਾ ਹੋਈ ਹਾਂ, ਇਹ ਜ਼ਰੂਰੀ ਨਹੀਂ ਕਿ ਮੈਂ ਉਸ ਕੁੱਲ ਦਾ ਨਾਂ ਖੁਦਵਾ ਕੇ ਆਪਣੇ ਮੱਥੇ ਦੇ ਉੱਤੇ ਤੇ ਮੈਂ ਤੁਰੀ ਫਿਰਾਂ ਆਪਣੀ ਪਹਿਚਾਣ ਬਣਾ ਕੇ। ਮੈਂ ਆਪਣੀ ਪਹਿਚਾਣ ਆਪ ਬਣਾਉਣੀ, ਤੁਸੀਂ ਆਪਣੀ ਪਹਿਚਾਣ ਆਪ ਬਣਾਉਣੀ, ਸਾਡੇ ਬੱਚਿਆਂ ਨੇ ਆਪਣੀ ਪਹਿਚਾਣ ਆਪ ਬਣਾਉਣੀ ਆ। ਅੱਗੇ ਸਾਡਾ ਕਿਸ ਦੇ ਨਾਲ ਅਸੀਂ ਕਿਸ ਤਰ੍ਹਾਂ ਵਿਚਰਦੇ ਹਾਂ ਸਮਾਜ ਦੇ ਵਿੱਚ, ਇਹ ਸਾਡੀ ਇੱਕ ਬਹੁਤ ਵੱਡਾ ਇੱਕ ਰੋਲ ਹੈਗਾ ਆ ਸਾਡੇ ਕਿਰਦਾਰ ਦਾ। ਇਹ ਜਿਹੜੀਆਂ ਜਾਤਾਂ ਪਾਤਾਂ ਧਰਮ ਆ ਇਹ ਦਰਵਾਜ਼ਿਆਂ ਤੋਂ ਅੰਦਰ ਆ। ਤੁਸੀਂ ਆਪਣੇ ਨਾਂ ਨੂੰ ਚਾਹੇ ਸੁਨਹਿਰੀ ਅੱਖਰਾਂ ਚ ਲਿਖ ਲਓ ਕਿ ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ, ਮੈਂ ਈਸਾਈ ਹਾਂ, ਆਪਣੀ ਨੇਮ ਪਲੇਟ ਬਣਾ ਕੇ ਆਪਣੇ ਤੁਸੀਂ ਘਰਾਂ ਦੇ ਮੋਹਰੇ ਕੀ ਮਤਲਬ ਕਿ ਤੁਸੀਂ ਆਪਣੇ ਚਾਹੇ ਮੱਥਿਆਂ ਤੇ ਲਾ ਲਾ ਕੇ ਘਰਾਂ ਚ ਫਿਰੋ। ਔਰ ਜੇ ਅਸੀਂ ਉਹੀ ਸ਼ੀਲਡ ਉਹੀ ਨੇਮ ਪਲੇਟ ਲੈ ਕੇ ਆਪਣੇ ਸਮਾਜ ਚ ਫਿਰਾਂਗੇ ਤੇ ਬਹੁਤ ਸਾਰੇ ਜਿਹੜੇ ਫਿਰਕਾ ਪ੍ਰਸਤ ਦੰਗੇ ਹੋਣਗੇ, ਲੜਾਈਆਂ ਹੋਣਗੀਆਂ। ਇੱਕ ਛੋਟੀ ਜਿਹੀ ਨੇਮ ਪਲੇਟ ਦੇ ਉੱਤੇ ਛੋਟਾ ਜਿਹਾ ਨਾਂ ਲਿਖਿਆ ਬਹੁਤ ਵੱਡੇ ਜਿਹੜੇ ਇੱਕ ਦਾਇਰੇ ਦੇ ਵਿੱਚ ਫੈਲ ਸਕਦਾ ਤੇ ਇੱਕ ਬਰੂਟਲ ਤਰੀਕੇ ਦੇ ਨਾਲ ਲੜਾਈਆਂ ਦੰਗੇ ਫਸਾਦ ਹੋ ਸਕਦੇ ਆ। ਕਿਉਂਕਿ ਹਰ ਕਿਸੇ ਨੂੰ ਆਪੋ ਆਪਣੇ ਕੁੱਲ, ਆਪੋ ਆਪਣੀ ਜਾਤ, ਆਪੋ ਆਪਣਾ ਧਰਮ ਪਸੰਦ ਆ, ਉਹਨੂੰ ਪਿਆਰ ਕਰਦਾ ਤੇ ਅਸੀਂ ਰਿਸਪੈਕਟ ਦਿੰਦੇ ਹਾਂ। ਗੱਲ ਇੱਕ ਇਹ ਖਤਮ ਕਿ ਮੈਂ ਕਿਸੇ ਨਾਲ ਨਹੀਂ ਹੈਗੀ, ਮੇਰਾ ਆਪਣਾ ਧਰਮ ਆ, ਮੇਰਾ ਧਰਮ ਮੇਰਾ ਪੰਜਾਬ ਆ, ਪੰਜਾਬੀਅਤ ਆ, ਇਸ ਵੇਲੇ ਅਸੀਂ ਸਾਰੇ ਪੰਜਾਬੀ ਹਾਂ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ, ਮੁਗਲਾਂ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਕਿਹਾ ਗਿਆ, ਉਹ ਸੱਚ ਹੀ ਹੈ, ਉਹ ਤੁਹਾਨੂੰ ਮੰਨਣਾ ਹੀ ਪੈਣਾ ਆ। ਜੇ ਨਹੀਂ ਮੰਨੋਗੇ ਇਹਦਾ ਮਤਲਬ ਤੁਹਾਨੂੰ ਇਤਿਹਾਸ ਦੀ ਨੌਲੇਜ ਨਹੀਂ। ਜੇ ਤੁਸੀਂ ਇਤਿਹਾਸ ਨੂੰ ਜਾਣਨਾ ਤੇ ਫਿਰ ਤੁਸੀਂ ਉਹ ਐਨਕਾਂ ਲੈ ਕੇ ਪੜ੍ਹੋ ਇਤਿਹਾਸ ਨੂੰ ਜਿਹਦੇ ਵਿੱਚ ਤੁਹਾਨੂੰ ਕੁਛ ਉਸ ਟਾਈਮ ਦਾ ਪਤਾ ਲੱਗ ਸਕੇ ਕਿ ਅਸੀਂ ਕਿੱਦਾਂ ਦੇ ਹਨੇਰ ਵਾਲੇ ਸਮੇਂ ਦੇ ਵਿੱਚ ਸੀਗੇ ਰਹਿ ਰਹੇ, ਔਰ ਕਿਸ ਤਰ੍ਹਾਂ ਦਾ ਖੌਫ਼ਨਾਕ ਉਹ ਮੰਜ਼ਰ ਸੀਗਾ, ਕਿਸ ਤਰ੍ਹਾਂ ਦਾ ਖੌਫ਼ਨਾਕ ਉਹ ਸਮਾਂ ਸੀ ਜਦੋਂ ਅਸੀਂ ਉਸ ਦੇ ਵਿੱਚ ਖਾਸ ਕਰਕੇ ਔਰਤ ਵਰਗ ਜੀ ਰਿਹਾ ਸੀਗਾ। ਬਹੁਤ ਦੂਰ ਨਾ ਜਾਂਦੀ ਹੋਈ ਇਹ ਸਮਾਂ ਬਹੁਤ ਦੂਰ ਚਲੇ ਗਿਆ, ਲੇਕਿਨ ਫਿਰ ਵੀ ਮੈਂ ਬਹੁਤ ਡੂੰਘਾਈ ਤੱਕ ਨਾ ਜਾਂਦੀ ਹੋਈ ਸਿਰਫ ਮੈਂ ਦੋ ਗੱਲਾਂ ਤੁਹਾਡੇ ਅੱਗੇ ਦੱਸਾਂਗੀ ਤੇ ਤੁਹਾਨੂੰ ਦੋ ਨਿਸ਼ਾਨੀਆਂ ਤੋਂ ਜਾਣੂ ਕਰਵਾਵਾਂਗੀ, ਉਸ ਤੋਂ ਬਾਅਦ ਤੁਸੀਂ ਇਤਿਹਾਸ ਦੇ ਪੰਨੇ ਖੁਦ ਖੋਲ ਲੈਣਾ ਤੇ ਪੜ੍ਹ ਲੈਣਾ। ਮੁਗਲ ਕਾਲ ਦੇ ਵਿੱਚ ਮੁਗਲ ਕੀ ਕਰਦੇ ਸੀਗੇ ਕਿ ਔਰਤ ਨੂੰ ਮੰਡੀ ਦੇ ਵਿੱਚ ਲੈ ਜਾਂਦੇ ਸੀ ਵੇਚਣ ਦੇ ਲਈ, ਉਸ ਤੋਂ ਬਾਅਦ ਉਹਨੂੰ ਵੇਚਣ ਦੇ ਲਈ ਬੋਲੀ ਲਾਈ ਜਾਂਦੀ ਸੀ ਇਹ ਵੀ ਪਤਾ। ਲੇਕਿਨ ਜਿਹੜੀ ਇੱਕ ਕੁਆਰੀ ਤੇ ਇੱਕ ਸ਼ਾਦੀਸ਼ੁਦਾ ਔਰਤ, ਹੁਣ ਇਹਦੇ ਵਿੱਚ ਕਿਸੇ ਨੂੰ ਫਰਕ ਦਾ ਕੀ ਪਤਾ ਲੱਗੇ ਕਿ ਕੌਣ ਕੁਆਰੀ ਹੈ ਤੇ ਕੌਣ ਸ਼ਾਦੀਸ਼ੁਦਾ ਆ? ਹੁਣ ਇਸ ਗੱਲ ਬਾਰੇ ਮੈਂ ਤੁਹਾਨੂੰ ਹੁਣੇ ਦੁਆਰਾ ਦੱਸ ਰਹੀ ਹਾਂ, ਪਹਿਲਾਂ ਸੁਣਦੇ ਹਾਂ ਇਹ ਖੂਬਸੂਰਤ ਸੀ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਬਲਜੀਤ ਸਿੰਘ ਬ੍ਰਿਸਬੇਨ ਤੋਂ। ਆਪਾਂ ਇੱਕ ਵਿਅੰਗ ਕਾਫਿਲਾ ਸ਼ੁਰੂ ਕੀਤਾ ਡਾਕਟਰ ਗੁਰਨਾਮ ਸਿੰਘ ਤੀਰ ਹੁਣਾਂ ਦਾ, ਚਾਚਾ ਚੰਡੀਗੜ੍ਹੀਆ।
ਚਾਚਾ ਚੰਡੀਗੜ੍ਹੀਆ
ਜਿੰਦਾਬਾਦ,
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ,
ਊਲ ਜਲੂਲ ਖਰੜੇ
ਛਪਦੇ ਰਹਿਣ,
ਚਾਚਾ ਚੰਡੀਗੜ੍ਹੀਆ
ਕੁਝ ਲੋਕ ਮੰਗਣ ਪਦਵੀਆਂ, ਕੁਝ ਲੋਕ ਧਨ ਧਨ ਕਰਦੇ ਫਿਰਦੇ, ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਐ ਸਾਕੀਆ ਸ਼ੁਕਰ ਹੈ, ਅੱਜ ਦੋ ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ। ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ, ਮੇਰਾ ਜਾਰ ਸ਼ਰਾਬੀ ਨੀ, ਮੇਰਾ ਜਾਰ ਸ਼ਰਾਬੀ ਨੀ, ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ, ਖੂਹ ਵਿੱਚ ਸੁੱਟ ਦਿਓ ਚਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ।
ਚਾਚਾ ਕੀ ਗੱਲ, ਸੂਬੇਦਾਰ ਬਣ ਗਿਆ?
ਕਹਿਣ ਲੱਗਾ, ਅਜੇ ਬਣੇ ਤਾਂ ਨਹੀਂ ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ।
ਦਲਜੀਤ ਸਿੰਘ, ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜ੍ਹੀਆ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਜੀ ਹਾਂ ਦੋਸਤੋ, ਇਹ ਸੀ ਖੂਬਸੂਰਤ ਗੀਤ। ਹਰਮਨ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ, ਇਸ ਗੱਲ ਦਾ ਸਾਨੂੰ ਅਹਿਸਾਸ ਵੀ ਹੈ ਤੇ ਅਹਿਸਾਸ ਤੁਸੀਂ ਦਿਵਾਉਣ ਵਾਲੇ ਹੋ। ਸੋ ਦੋਸਤੋ, ਗੱਲ ਚੱਲ ਰਹੀ ਸੀਗੀ ਜਿਹੜੀ ਕਿ ਮੁਗਲ ਕਾਲ ਦੇ ਵੇਲੇ ਔਰਤਾਂ ਦੀ ਕਿੱਦਾਂ ਦੀ ਦਸ਼ਾ ਸੀ। ਹੁਣ ਜਦੋਂ ਉਸ ਔਰਤ ਨੂੰ ਮੰਡੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਸੀ, ਇਹ ਕੁਆਰੀ ਹੈ ਜਾਂ ਕਿ ਇਹ ਸ਼ਾਦੀਸ਼ੁਦਾ, ਇਹਦੇ ਬਾਰੇ ਪਤਾ ਕਿਸ ਤਰ੍ਹਾਂ ਲੱਗੇ, ਮੁਗਲਾਂ ਨੇ ਦੋ ਨਿਸ਼ਾਨੀਆਂ ਰੱਖੀਆਂ ਹੋਈਆਂ ਸੀਗੀਆਂ। ਜਿਹੜੀ ਕੁਆਰੀ ਸੀ ਲੜਕੀ, ਉਹਦੇ ਮੱਥੇ ਦੇ ਉੱਤੇ ਛੋਟੀ ਬਿੰਦੀ ਲਾ ਦਿੱਤੀ ਜਾਂਦੀ ਸੀ, ਜਿਹਨੂੰ ਕਿ ਆਮ ਕੁਆਰੀਆਂ ਕੁੜੀਆਂ ਹਿੰਦੂ ਸਮਾਜ ਦੇ ਵਿੱਚ ਕਹਿੰਦੇ ਆ ਕਿ ਕੁਆਰੀ ਕੁੜੀ ਬਿੰਦੀ ਲਾ ਲੈਂਦੀ ਆ। ਉਹ ਇੱਕ ਸਿੰਬੋਲ ਸੀ ਦੱਸਣ ਦਾ ਕਿ ਇਹ ਸ਼ਾਦੀਸ਼ੁਦਾ ਨਹੀਂ ਹੈ, ਕੁਆਰੀ ਆ ਕੁੜੀ, ਔਰ ਜਿਹਦੇ ਵੱਡੀ ਬਿੰਦੀ ਲੱਗੀ ਹੁੰਦੀ ਸੀ ਉਹ ਸ਼ਾਦੀਸ਼ੁਦਾ ਔਰਤ ਆ। ਉਹ ਖੂਬਸੂਰਤੀ ਕਰਕੇ ਉਹਨੂੰ ਚੱਕ ਲਿਆ ਜਾਂਦਾ ਸੀ, ਜਾਂ ਕਿਸੇ ਤਰ੍ਹਾਂ ਵੀ ਔਰਤ ਹੋਣ ਦੇ ਨਾਤੇ ਉਹਨੂੰ ਜਦੋਂ ਚੱਕ ਲਿਆ ਜਾਂਦਾ ਸੀ ਸ਼ਾਦੀਸ਼ੁਦਾ ਔਰਤ ਨੂੰ, ਤੇ ਉਹਦੇ ਮੱਥੇ ਦੇ ਉੱਤੇ ਵੱਡੀ ਬਿੰਦੀ ਲਾ ਦਿੱਤੀ ਜਾਂਦੀ ਸੀਗੀ। ਤੇ ਜਦੋਂ ਗ੍ਰਾਹਕ ਆਉਂਦਾ ਸੀਗਾ, ਜਿਸ ਤਰ੍ਹਾਂ ਦੀ ਛੋਟੀ ਵੱਡੀ ਬਿੰਦੀ ਵਾਲੀ ਜਿਸ ਤਰ੍ਹਾਂ ਦੀ ਉਹਦੀ ਚੋਇਸ ਹੁੰਦੀ ਸੀ, ਆਪਣੀ ਚੋਇਸ ਦੇ ਹਿਸਾਬ ਨਾਲ ਆਪਣੀ ਕਾਮ ਪੂਰਤੀ ਦੇ ਲਈ ਉਸ ਔਰਤ ਨੂੰ ਖਰੀਦਦਾ ਸੀਗਾ। ਛੋਟੀ ਬਿੰਦੀ ਕੁਆਰੀ, ਵੱਡੀ ਬਿੰਦੀ ਮੈਰਿਜ ਜਿਹਨਾਂ ਦੀ ਹੋਈ ਹੁੰਦੀ ਆ ਉਹ। ਸੋ ਬਾਅਦ ਵਿੱਚ ਇਹੀ ਨਿਸ਼ਾਨ, ਬਿੰਦੀ ਦਾ ਨਿਸ਼ਾਨ ਹਿੰਦੂ ਸਮਾਜ ਦਾ ਇੱਕ ਨਿਸ਼ਾਨ ਬਣ ਗਿਆ, ਸ਼ਾਦੀਸ਼ੁਦਾ ਔਰਤ ਦੇ ਸੁਹਾਗਣਾਂ ਦੇ ਜਿਹੜੇ ਸ਼ਿੰਗਾਰ ਚਿੰਨ੍ਹ ਆ ਨਾ, ਜਿਹੜੇ 36 ਸ਼ਿੰਗਾਰ ਕਰਦੀ ਆ ਕਿ 16 ਸ਼ਿੰਗਾਰ, ਸੋਰੀ 36 ਤਾਂ ਬਹੁਤ ਜ਼ਿਆਦਾ ਹੋ ਗਿਆ, 16 ਸ਼ਿੰਗਾਰ ਜਿਹੜੇ ਕਰਦੀ ਆ, ਉਹਦੇ ਵਿੱਚ ਹਿੰਦੂਆਂ ਦੇ ਵਿੱਚ ਇਹ ਇੱਕ ਸਿੰਬੋਲ ਆ ਗਿਆ ਕਿ ਸ਼ਾਦੀਸ਼ੁਦਾ ਔਰਤ ਬਿੰਦੀ ਲਾਉਂਦੀ ਹੈ, ਬਿੰਦੀ 16 ਸ਼ਿੰਗਾਰਾਂ ਦੇ ਵਿੱਚ ਉਹਨੇ ਆਪਣੀ ਇੱਕ ਜਗ੍ਹਾ ਬਣਾ ਲਈ। ਮੁਗਲ ਇਹਦੇ ਵਿੱਚ ਨਿਕਲ ਗਏ, ਇਹ ਹਿੰਦੂਆਂ ਦੇ ਖਜ਼ਾਨੇ ਦੇ ਵਿੱਚ, ਖਜ਼ਾਨਾ ਮਤਲਬ ਕਿ ਜਿਹੜਾ ਹਾਰ ਸ਼ਿੰਗਾਰ ਦਾ ਸ਼ਿੰਗਾਰ ਬਾਕਸ ਦੇ ਵਿੱਚ, ਔਰਤਾਂ ਦੇ ਸ਼ਿੰਗਾਰ ਬਾਕਸ ਦੇ ਵਿੱਚ ਬਿੰਦੀ ਆ ਗਈ। ਇਹਦੇ ਪਿਛਲਾ ਇਤਿਹਾਸ ਇਹ ਆ, ਦੁਖਦਾਇਕ ਇਤਿਹਾਸ ਇਹ ਆ ਕਿ ਇੱਕ ਗੁਲਾਮੀ ਤੇ ਸ਼ਰਮਨਾਕ ਨਿਸ਼ਾਨ ਆ ਇਹ। ਅਸੀਂ ਜਿਹੜਾ ਮੱਥੇ ਦੇ ਉੱਤੇ ਬਿੰਦੀ ਲਾ ਲੈਂਦੇ ਹਾਂ ਇਹ ਦੱਸਣ ਦੇ ਲਈ ਕਿ ਮੈਂ ਹਿੰਦੂ ਧਰਮ ਨੂੰ ਬਿਲੋਂਗ ਕਰਦੀ ਹਾਂ ਜਾਂ ਮੈਂ ਕਿਸੇ ਧਰਮ ਨੂੰ ਬਿਲੋਂਗ ਕਰਦੀ ਹਾਂ, ਔਰ ਮੈਂ ਸ਼ਾਦੀਸ਼ੁਦਾ ਹਾਂ, ਸਾਡੇ 16 ਸ਼ਿੰਗਾਰਾਂ ਦੇ ਵਿੱਚ ਇਹ ਸ਼ਿੰਗਾਰ ਕਰਨਾ ਸਾਡੇ ਲਈ ਜ਼ਰੂਰੀ ਆ, ਤੇ ਇਹਦਾ ਇਤਿਹਾਸ ਇਹ ਸ਼ਰਮਨਾਕ ਆ ਕਿ ਔਰਤ ਨੂੰ ਉਸ ਵੇਲੇ ਮੱਥੇ ਤੇ ਬਿੰਦੀ ਲਾ ਕੇ ਮੁਗਲ ਮੰਡੀਆਂ ਦੇ ਵਿੱਚ ਵੇਚਦੇ ਸੀ। ਇਹ ਹਿੰਦੂ ਧਰਮ ਦਾ ਨਿਸ਼ਾਨ ਨਹੀਂ ਹੈ, ਮੰਨ ਲਓ ਤੁਸੀਂ। ਦੂਸਰੀ ਗੱਲ ਜਿਹੜੀ ਇੱਕ ਸਾੜੀ ਦੀ ਗੱਲ ਕਰਦੇ ਆ, ਜਿਹਨੂੰ ਅੱਜ ਦੀ ਜਿਹੜੀ ਨਾਰੀ ਆ, ਹਿੰਦੁਸਤਾਨ ਦੀ ਨਾਰੀ, ਸਾਡੇ ਪੰਜਾਬ ਦੇ ਵਿੱਚ ਸਾੜੀਆਂ ਲਾਈਆਂ ਜਾਂਦੀਆਂ, ਲੇਕਿਨ ਜ਼ਿਆਦਾਤਰ ਇਹ ਪੰਜਾਬ ਤੋਂ ਬਾਹਰ ਆ, ਕਿਉਂਕਿ ਅਸੀਂ ਪੰਜਾਬੀ ਲੋਕ ਆਪਣਾ ਪਹਿਰਾਵਾ ਜਿਹਦੇ ਨਾਲ ਸਾਡਾ ਪੂਰਾ ਸਰੀਰ ਢਕਿਆ ਜਾਂਦਾ ਆ, ਪੰਜਾਬੀ ਪਹਿਰਾਵਾ ਸਲਵਾਰ ਕਮੀਜ਼ ਸੂਟ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੈਗਾ। ਲੇਕਿਨ ਬਹੁਤ ਸਾਰੇ ਜਿਹੜੀਆਂ ਅੱਜ ਕੱਲ੍ਹ ਫੈਮਿਲੀਆਂ ਜਾਂ ਅੱਜ ਕੱਲ੍ਹ ਫੈਸ਼ਨ ਵੀ ਆ, ਜਾਂ ਸ਼ੁਰੂ ਤੋਂ ਹੀ ਫੈਸ਼ਨ ਰਿਹਾ, ਅੱਜ ਕੱਲ੍ਹ ਨਹੀਂ ਸ਼ੁਰੂ ਤੋਂ ਹੀ ਫੈਸ਼ਨ ਰਿਹਾ ਕਿ ਸਾੜੀ ਆ ਜਿਹਦੇ ਨਾਲ ਤੁਸੀਂ ਆਪਣਾ ਸਰੀਰ ਤੇ ਬੰਨਦੇ ਆ, ਤੇ ਕੁਛ ਕੁਛ ਤੁਹਾਡੇ ਜਿਹੜਾ ਤੁਹਾਡਾ ਬਾਡੀ ਪਾਰਟ ਆ ਉਹਦੇ ਵਿੱਚ ਨੰਗਾ ਵੀ ਰਹਿੰਦਾ ਹੈਗਾ ਆ। ਸੋ ਇਹ ਤੁਹਾਡੀ ਆਪਣੀ ਆਪਣੀ ਇੱਛਾ, ਤੁਸੀਂ ਕਿਸ ਤਰ੍ਹਾਂ ਪਾ ਰਹੇ ਆ, ਹਰ ਕਿਸੇ ਨੂੰ ਆਪਣਾ ਆਪਣਾ ਪਹਿਰਾਵਾ ਆ, ਤੁਸੀਂ ਜੋ ਵੀ ਪਾ ਰਹੇ ਆ ਤੁਹਾਨੂੰ ਮੁਬਾਰਕ, ਅਸੀਂ ਉਹਦੇ ਖਿਲਾਫ ਨਹੀਂ। ਲੇਕਿਨ ਇੱਕ ਮੈਂ ਸਾੜੀ ਦਾ ਇਤਿਹਾਸ ਅੱਜ ਦੋ ਚੀਜ਼ਾਂ ਦੱਸ ਰਹੀ ਹਾਂ, ਬਿੰਦੀ ਦਾ ਇਤਿਹਾਸ ਤੇ ਸਾੜੀ ਦਾ ਇਤਿਹਾਸ। ਸਾੜੀ ਦਾ ਇਤਿਹਾਸ ਵੀ ਹਿੰਦੂ ਸਮਾਜ ਦੇ ਨਾਲ ਜੋੜ ਦਿੱਤਾ ਗਿਆ ਕਿ ਹਿੰਦੂਆਂ ਦੀ ਪਹਿਚਾਣ ਸਾੜੀ ਆ, ਵਿਆਹਾਂ ਦੇ ਵਿੱਚ ਸ਼ਾਦੀ ਦੇ ਵਿੱਚ ਸਾੜੀ ਲਾਈ ਜਾਂਦੀ ਆ, ਹਿੰਦੂ ਔਰਤ ਸਾੜੀ ਧਾਰਨ ਕਰਦੀ ਆ, ਜਿਹੜਾ ਸਾਡਾ ਨੈਸ਼ਨਲ ਪਹਿਰਾਵਾ ਉਹ ਸਾੜੀ ਆ, ਇਸ ਤਰ੍ਹਾਂ ਜਿਹੜਾ ਆ ਜਦੋਂ ਤੁਸੀਂ ਗੂਗਲ ਤੇ ਜਾਂਦੇ ਆ ਇਸ ਤਰ੍ਹਾਂ ਦੀ ਸਾਨੂੰ ਰਿਪੋਰਟ ਪੜ੍ਹਨ ਨੂੰ ਮਿਲਦੀ ਆ, ਤੇ ਅਸੀਂ ਪੰਜਾਬੀ ਸਾਡਾ ਪੰਜਾਬੀ ਪਹਿਰਾਵਾ ਅਸੀਂ ਇਹ ਕਹਿੰਦੇ ਹਾਂ। ਸੋ ਜਿਹੜੀ ਸਾੜੀ ਦਾ ਪਿਛਲਾ ਇਤਿਹਾਸ ਹੈਗਾ ਆ ਕਿ ਜਦੋਂ ਮੁਗਲ ਔਰਤ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਸੀ ਵੇਚਣ ਦੇ ਲਈ, ਉਹ ਅਲਫ ਨੰਗਾ ਨੰਗੀ ਹੁੰਦੀ ਸੀ, ਉਹਨੂੰ ਲੈ ਕੇ ਜਾਂਦੇ ਸੀ। ਹੁਣ ਉਸ ਨੂੰ ਜਾਂ ਕਿਸੇ ਸਟੇਜ ਤੇ ਖੜੀ ਕਰਨਾ, ਫੱਟੇ ਤੇ ਖੜੀ ਕਰਨਾ, ਸੜਕ ਦੇ ਕਿਨਾਰੇ ਖੜੀ ਕਰਨਾ, ਜਿਸ ਤਰ੍ਹਾਂ ਦੇ ਵੀ ਉਸ ਵੇਲੇ ਦਾ ਦ੍ਰਿਸ਼ ਹੋਵੇਗਾ, ਮਾਹੌਲ ਹੋਵੇਗਾ, ਬਾਜ਼ਾਰ ਜਿਸ ਤਰ੍ਹਾਂ ਦੇ ਲੱਗਦੇ ਆ, ਬਾਜ਼ਾਰ ਦੇ ਵਿੱਚ ਜਿਸ ਕੋਨੇ ਜਿਸ ਥਾਂ ਤੇ ਖੜੀ ਕਰਨਾ ਹੁੰਦਾ ਸੀ, ਇੱਕ ਨੰਗੀ ਔਰਤ ਬਿਲਕੁਲ ਖੜੀ ਆ, ਉਹ ਬੜੀ ਟਕਮੰਜੀ ਤੇ ਕੋਝੀ ਜਿਹੀ ਲੱਗਦੀ ਆ। ਸੋ ਉਹਨਾਂ ਨੇ ਮੁਗਲਾਂ ਨੇ ਇੱਕ ਕੱਪੜਾ ਜਿਹੜਾ ਕਾਫੀ ਮੀਟਰ ਲੰਬਾ ਸੀ, 2-3 ਮੀਟਰ ਲੰਬਾ ਹੋਵੇਗਾ, ਇਸ ਤਰ੍ਹਾਂ ਦਾ ਲੈ ਕੇ ਉਹਦੇ ਮੋਢੇ ਤੋਂ ਲੈ ਕੇ ਜਿੱਥੇ ਉਹਦੀ ਬ੍ਰੈਸਟ ਦਾ ਏਰੀਆ ਉਹ ਕਵਰ ਕਰਦੀ ਹੋਈ ਔਰ ਪਿੱਛੇ ਦੀ ਗੋਡਿਆਂ ਤੱਕ ਉਹਨੂੰ ਕਵਰ ਕਰਦਾ ਹੋਇਆ ਉਹ ਕੱਪੜਾ ਇੱਦਾਂ ਉਹਨੂੰ ਕਵਰ ਕਰ ਦਿੱਤਾ ਜਾਂਦਾ ਸੀ ਉਸ ਔਰਤ ਨੂੰ। ਤੇ ਇਸੇ ਤਰ੍ਹਾਂ ਜਦੋਂ ਕੋਈ ਗ੍ਰਾਹਕ ਆਉਂਦਾ ਸੀ ਤੇ ਜਿਹੜਾ ਕਿ ਦੁਕਾਨਦਾਰ ਸੀ ਉਹ ਹਲਕਾ ਜਿਹਾ ਉਸ ਕੱਪੜੇ ਨੂੰ ਖਿੱਚ ਦਿੰਦਾ ਸੀ, ਖਿੱਚ ਕੇ ਤੇ ਉਹਦੇ ਬਾਡੀ ਨੂੰ ਉਹਦੀ ਜਿਹੜਾ ਸਰੀਰ ਸੀ ਉਹਦੇ ਢਾਂਚੇ ਨੂੰ ਖਰੀਦਦਾਰ ਦੇਖਦਾ ਹੁੰਦਾ ਸੀ ਕਿ ਖਰੀਦਣ ਵਾਲੀ ਆ ਕਿ ਨਹੀਂ, ਫਿਰ ਉਹਦੇ ਸਰੀਰ ਦੇ ਹਿਸਾਬ ਨਾਲ ਉਹਦਾ ਮੁੱਲ ਪੈਂਦਾ ਸੀ। ਤੇ ਜਦੋਂ ਉਹ ਇਨਕਾਰ ਕਰ ਦਿੰਦਾ ਸੀ ਦੁਕਾਨਦਾਰ ਤੋਂ ਗ੍ਰਾਹਕ ਉਹ ਔਰਤ ਖਰੀਦਣ ਤੋਂ ਜਾਂ ਨਹੀਂ ਉਹਨੂੰ ਪਸੰਦ ਆਉਂਦੀ ਸੀ ਤੇ ਫਿਰ ਇਸੇ ਤਰ੍ਹਾਂ ਜਿਹੜਾ ਦੁਕਾਨਦਾਰ ਸੀ ਉਹ ਇਸੇ ਤਰ੍ਹਾਂ ਦੂਰੋਂ ਉਹ ਕੱਪੜਾ ਛੱਡ ਕੇ ਜਿਸ ਤਰ੍ਹਾਂ ਆਪਾਂ ਚਾਦਰ ਵਿਛਾਉਂਦੇ ਹਾਂ ਨਾ ਆਪਣੇ ਬੈੱਡ ਦੀ ਤੇ ਉਹਦੇ ਪੂਰੇ ਵਾਲ ਆਪਾਂ ਕੱਢ ਦਿੰਦੇ ਹਾਂ, ਇਸੇ ਤਰ੍ਹਾਂ ਉਹ ਜ਼ੋਰ ਚ ਕੱਪੜਾ ਉਹਦੇ ਮੋਢਿਆਂ ਤੋਂ ਸਿੱਟਦਾ ਸੀਗਾ ਤੇ ਆਲ ਦੁਆਲ ਫਿਰ ਉਹਦੇ ਕਵਰ ਕਰ ਦਿੰਦਾ ਸੀ ਆਪਣੇ ਹੱਥ ਦੇ ਨਾਲ ਕਿ ਬਹੁਤ ਸਾਰਾ ਟਾਈਮ ਨਾ ਲੱਗੇ ਉਹਨੂੰ ਕਵਰ ਕਰਨ ਦੇ ਲਈ। ਉਸ ਵੇਲੇ ਇਹ ਜਿਹੜਾ ਸਾੜੀ ਦਾ ਕੱਪੜਾ ਜਿਹਨੂੰ ਤੁਸੀਂ ਅੱਜ ਸਾੜੀ 5 ਮੀਟਰ 6 ਮੀਟਰ ਬਣਾਈ ਆ, ਉਸ ਵੇਲੇ ਕੁਛ ਕੁ ਮੀਟਰ ਇਹ ਹੁੰਦਾ ਸੀ। ਇੱਕ ਜਿਹੜੀ ਸਾੜੀ ਦੀ ਰੀਤ ਮੁਗਲਾਂ ਤੋਂ ਆਈ ਆ ਕਿ ਔਰਤ ਨੂੰ ਗੁਲਾਮੀ ਦੇ ਵੇਲੇ ਗੁਲਾਮੀ ਚ ਰੱਖ ਕੇ ਮੰਡੀ ਦੇ ਵਿੱਚ ਵੇਚਿਆ ਜਾਂਦਾ ਸੀ। ਉਦੋਂ ਇਸ ਤਰ੍ਹਾਂ ਦੇ ਇਸ ਜਿਸ ਤਰ੍ਹਾਂ ਤੁਸੀਂ ਹੁਣ ਕਰਦੇ ਆ ਕਿ ਉਹਦਾ ਵਾਲ ਕੱਢਦੇ ਆ ਪੱਲਾ ਸਾਈਡ ਤੇ ਰੱਖਦੇ ਆ ਲੱਕ ਦੇ ਦੁਆਲੇ ਲਪੇਟੀ ਜਾਂਦੀ ਸਾੜੀ, ਇਹ ਜਿਹੜਾ ਸਟਾਈਲ ਸੀ ਉਸ ਵੇਲੇ ਮੁਗਲਾਂ ਨੇ ਸਾਨੂੰ ਦਿੱਤਾ ਆ, ਜਿਹੜਾ ਕਿ ਪੂਰੇ ਹਾਰ ਸ਼ਿੰਗਾਰ ਦੇ ਵਿੱਚ ਪਹਿਰਾਵੇ ਦੇ ਵਿੱਚ ਸਾੜੀ ਨੇ ਆਪਣੀ ਇੱਕ ਸਥਿਰ ਜਗ੍ਹਾ ਬਣਾ ਲਈ ਹੈ ਪਹਿਰਾਵੇ ਦੇ ਵਿੱਚ। ਜਿਹੜਾ ਵੀ ਕੋਈ ਸਾੜੀ ਪਾਉਂਦਾ ਆ ਤੇ ਉਹਨੂੰ ਕਹਿ ਦਿੰਦੇ ਕਿ ਅੱਛਾ ਇਹ ਇੰਡੀਆ ਦੀ ਔਰਤ ਆ, ਕਿਉਂਕਿ ਸਾੜੀ ਇੰਡੀਆ ਦੀ ਪਹਿਚਾਨ ਬਣ ਗਈ ਹੈ। ਸੋ ਦੋਸਤੋ, ਇਹ ਇੱਕ ਕੜੱਤਣ ਭਰੀਆਂ ਗੱਲਾਂ, ਇੱਕ ਸੱਚਾਈ ਜਿਹੜੀ ਕਿ ਅਸੀਂ ਨਹੀਂ ਮੰਨਦੇ ਹੈਗੇ, ਇਹ ਮੁਗਲ ਦੇ ਟਾਈਮ ਦੇ ਵਿੱਚ ਆ। ਤੇ ਨਾਲ ਹੀ ਨਾਲ ਜਿਹੜੀ ਹੁਣ ਕਹਿੰਦੇ ਆ ਕਿ ਇੱਕ ਉਦਾਹਰਨ ਦਿੱਤੀ ਜਾਂਦੀ ਹੈ ਕਿ ਇਹ ਤਾਂ ਕਾਲੀ ਗਾਂ ਆ ਬਈ, ਕੀਲੇ ਨਾ ਬੰਦੋ ਕੁਛ ਨੀ, ਕਿਸੇ ਨੂੰ ਕਹਿੰਦੀ ਮਾਰਦੀ ਨੀ ਹੈਗੀ, ਕਾਲੀ ਗਾਂ ਆ। ਇਹ ਉਦਾਹਰਨ ਤੁਸੀਂ ਹਮੇਸ਼ਾ ਸੁਣੀ ਹੋਵੇਗੀ। ਸੋ ਉਸ ਟਾਈਮ ਦੇ ਵਿੱਚ ਇਹ ਉਦਾਹਰਨ ਵਰਤੀ ਗਈ ਹੈ ਉਸ ਔਰਤ ਦੇ ਉੱਤੇ ਜਦੋਂ ਮੁਗਲ ਘਰਾਂ ਚ ਆ ਕੇ ਔਰਤਾਂ ਨੂੰ ਚੱਕਦੇ ਸੀਗੇ ਤੇ ਚੱਕ ਕੇ ਉਹ ਲੈ ਕੇ ਜਾਂਦੇ ਸੀਗੇ ਤੇ ਘਰ ਦੇ ਜਿਹੜੇ ਮਾਪੇ ਸੀਗੇ ਉਹਨਾਂ ਨੂੰ ਡਰ ਹੁੰਦਾ ਸੀ ਕਿ ਸਾਡੀ ਕਿਤੇ ਕੁੜੀ ਨੂੰ ਚੱਕਣ ਆਏ ਸਾਨੂੰ ਨੁਕਸਾਨ ਨਾ ਪਹੁੰਚਾ ਦੇਣ, ਸਾਡੀ ਜਾਨ ਨੂੰ ਖਤਰਾ ਨਾ ਪਹੁੰਚਾ ਦੇਣ, ਸਾਡੀ ਜਾਨ ਨਾ ਕਿਤੇ ਖਤਰੇ ਚ ਹੋਵੇ। ਇਸ ਕਰਕੇ ਉਹ ਮਾਪੇ ਆਪਣੇ ਧੀ ਨੂੰ ਸਵੇਰ ਵੇਲੇ ਰੋਟੀ ਪਾਣੀ ਖਿਲਾ ਕੇ ਦਰਵਾਜੇ ਤੋਂ ਬਾਹਰ ਬਿਠਾ ਦਿੰਦੇ ਸੀਗੇ ਤੇ ਆਪ ਦਰਵਾਜਾ ਬੰਦ ਕਰ ਲੈਂਦੇ ਸੀ। ਉਹਨਾਂ ਦਾ ਇਹੀ ਸੀ ਕਿ ਜਦੋਂ ਮੁਗਲ ਇਸ ਗਲੀ ਚ ਜਾਂ ਉਹਨਾਂ ਦੇ ਘਰ ਵੱਲ ਫੇਰਾ ਪਾਉਣਗੇ ਤੇ ਬਾਹਰ ਬੈਠੀ ਕੁੜੀ ਨੂੰ ਦੇਖ ਕੇ ਨਾਲ ਲੈ ਜਾਣਗੇ ਤੇ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ। ਸ਼ਾਮ ਤੱਕ ਜਦੋਂ ਉਹ ਕੁੜੀ ਜੇ ਚਲੇ ਜਾਂਦੀ ਸੀ ਠੀਕ ਆ, ਜੇ ਨਹੀਂ ਜਾਂਦੀ ਸੀ ਤੇ ਸ਼ਾਮ ਨੂੰ ਦਰਵਾਜਾ ਖੋਲ ਕੇ ਮਾੜਾ ਜਿਹਾ ਦੇਖ ਲਿਆ ਜਾਂਦਾ ਸੀ ਕਿ ਦਰਵਾਜੇ ਤੋਂ ਬਾਹਰ ਬੈਠੀ ਆ, ਫਿਰ ਉਹਦਾ ਚੁੱਪ ਕਰਕੇ ਉਹਨੂੰ ਬਾਹੋਂ ਫੜ ਕੇ ਘਰ ਦੇ ਵਿੱਚ ਉਹਨੂੰ ਸੱਦ ਲਿਆ ਜਾਂਦਾ ਸੀ ਰੋਟੀ ਪਾਣੀ ਖਿਲਾ ਕੇ। ਸਵੇਰ ਦੇ ਟਾਈਮ ਚ ਫਿਰ ਇਹੀ ਡਰਾਮਾ ਚੱਲਦਾ ਸੀ। ਸੋ ਉਹ ਕੁੜੀ ਭੁੱਖਣ ਭਾਣੀ ਜਾਂ ਕਦੇ ਦਿਨ ਦੇ ਵਿੱਚ ਮਾੜਾ ਮੋਟਾ ਨੂੰ ਖਾਣ ਨੂੰ ਦਿੱਤਾ ਜਾਂਦਾ ਸੀ, ਉਹ ਦਰਾਂ ਦੇ ਮੂਹਰੇ ਚੁੱਪ ਚਾਪ ਬੈਠੀ ਰਹਿੰਦੀ ਸੀ। ਇਹ ਕਾਲੀ ਗਾਂ ਉਦੋਂ ਤੋਂ ਆ ਕਿ ਜਦੋਂ ਦਿਲ ਕੀਤਾ ਉਦੋਂ ਕੀਲੇ ਨਾਲ ਖੋਲੀ ਅੰਦਰ ਲੈ ਗਏ, ਜਦੋਂ ਦਿਲ ਕੀਤਾ ਬਾਹਰ ਬੰਨ ਦਿੱਤੀ। ਉਹਨੂੰ ਕਿਸੇ ਦੇ ਨਾਲ ਕੋਈ ਨੀ, ਉਹ ਸਿਰਫ ਇੱਕ ਗੁਲਾਮੀ ਭੋਗ ਰਹੀ ਆ ਕਿ ਤੇਰਾ ਆਹ ਕੀਲਾ ਤੂੰ ਇੱਥੇ ਬੈਠਣਾ, ਤੈਨੂੰ ਜਦੋਂ ਅਸੀਂ ਖੋਲਾਂਗੇ ਤੇ ਤੂੰ ਅੰਦਰ ਜਾਣਾ, ਫਿਰ ਉੱਥੇ ਜਾ ਕੇ ਬਹਿਣਾ। ਸੋ ਇਸ ਤਰ੍ਹਾਂ ਦੇ ਹਾਲਾਤ ਸਨ ਉਸ ਵੇਲੇ ਇੱਦਾਂ ਦੇ ਹਾਲਾਤ ਬਣੇ ਹੋਏ ਸੀ। ਔਰ ਸਿੱਖ ਧਰਮ ਦੀ ਇਹ ਦੇਣ ਰਹੀ ਆ ਕਿ ਸਾਨੂੰ ਹਰ ਜ਼ੁਲਮ ਤੋਂ ਉਹਨਾਂ ਨੇ ਆਜ਼ਾਦ ਕੀਤਾ, ਔਰਤ ਦੇ ਅੰਦਰ ਇੱਕ ਜਜ਼ਬਾ ਪੈਦਾ ਕੀਤਾ, ਔਰਤ ਦੀ ਹੋਂਦ ਪੈਦਾ ਕੀਤੀ, ਔਰਤ ਨੂੰ ਜੀਣਾ ਸਿਖਾਇਆ, ਔਰਤ ਦੇ ਹੱਥ ਵਿੱਚ ਸ਼ਮਸ਼ੀਰ ਫੜਾਈ ਕਿ ਤੂੰ ਆਪਣੇ ਆਪ ਦੀ ਰੱਖਿਆ ਕਿੱਦਾਂ ਕਰਨੀ ਆ ਤੇ ਦੂਸਰੇ ਨੂੰ ਸਬਕ ਕਿੱਦਾਂ ਸਿਖਾਉਣਾ ਹੈ ਸ਼ਮਸ਼ੀਰ ਤੋਂ। ਜਿਹੜੀ ਔਰਤ ਨੂੰ ਆਪਣੀ ਸੁਧ ਬੋਧ ਨਹੀਂ ਸੀ, ਜਿਹਨੂੰ ਕਦੇ ਪੰਡਿਤ ਆਪਣੇ ਕੋਲ ਲੈ ਜਾਂਦਾ ਸੀਗਾ ਇਹ ਕਹਿ ਕੇ ਕਿ ਇਹ ਔਰਤ ਦੇ ਨਾਲ ਅੱਜ ਰਾਤ ਮੈਂ ਗੁਜ਼ਾਰਾਂਗਾ, ਤੇ ਕਦੇ ਮੁਗਲ ਲੈ ਜਾਂਦੇ ਸੀਗੇ, ਉਸ ਔਰਤ ਨੂੰ ਉਤਸ਼ਾਹਿਤ ਸਿੱਖ ਧਰਮ ਨੇ ਹੀ ਕੀਤਾ। ਸਿੱਖ ਧਰਮ ਦੀਆਂ ਤੁਸੀਂ ਸਾਖੀਆਂ ਪੜੋਗੇ, ਉਹਨਾਂ ਦੀ ਤੁਸੀਂ ਹਿਸਟਰੀ ਪੜੋਗੇ ਮੈਡਮ, ਤੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ। ਸੋ ਜਿਹੜੀਆਂ ਗੱਲਾਂ ਇਤਿਹਾਸ ਇਸ ਕਰਕੇ ਅਸੀਂ ਕਹਿੰਦੇ ਹਾਂ, ਉਹ ਇਤਿਹਾਸ ਦੇ ਉਹ ਪੰਨੇ ਫਰੋਲੋ ਜਿੱਥੋਂ ਅਸੀਂ ਕੁਛ ਸੇਧ ਲੈਣੀ ਹੁੰਦੀ ਆ ਤੇ ਅਸੀਂ ਕੁਛ ਬਿਹਤਰੀ ਕਰਨੀ ਹੁੰਦੀ ਆ, ਤੇ ਅਸੀਂ ਉਸ ਸੱਚਾਈ ਨੂੰ ਜਾਣ ਕੇ ਉਹਦੇ ਤੇ ਭੜਕਣਾ ਨਹੀਂ ਹੁੰਦਾ, ਲੜਾਈਆਂ ਨਹੀਂ ਕਰਨੀਆਂ ਹੁੰਦੀਆਂ, ਸਗੋਂ ਅਸੀਂ ਜਾਣਨਾ ਹੁੰਦਾ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਬਿਹਤਰ ਕਿੱਦਾਂ ਕਰ ਸਕੀਏ। ਸੋ ਜੇ ਤੁਸੀਂ ਸੱਚਾਈ ਨਹੀਂ ਬਰਦਾਸ਼ਤ ਕਰ ਸਕਦੇ ਹੁੰਦੇ ਤੇ ਫਿਰ ਇਸ ਤਰ੍ਹਾਂ ਦੇ ਇਤਿਹਾਸ ਪੜਨ ਦਾ ਵੀ ਤੁਹਾਨੂੰ ਕੋਈ ਫਾਇਦਾ ਨਹੀਂ, ਤੇ ਜੇ ਫਾਇਦਾ ਨਹੀਂ ਉਨੀ ਦੇਰ ਤੁਹਾਨੂੰ ਨੌਲੇਜ ਨਹੀਂ ਆਵੇਗੀ, ਪਤਾ ਨਹੀਂ ਹੋਵੇਗਾ। ਇਹ ਨਹੀਂ ਮੈਂ ਕਹਿੰਦੀ ਕਿ ਤੁਹਾਨੂੰ ਨੌਲੇਜ ਨਹੀਂ ਤੇ ਮੈਨੂੰ ਨੌਲੇਜ ਆ, ਨਹੀਂ, ਮੈਂ ਸਿਰਫ ਅੱਜ ਦੇ ਮੁੱਦੇ ਦੇ ਉੱਤੇ ਗੱਲ ਕਰ ਰਹੀ ਹਾਂ। ਜੇ ਸਾਨੂੰ ਨਹੀਂ ਪਤਾ ਤੇ ਅਸੀਂ ਗੱਲ ਨਹੀਂ ਕਰ ਸਕਾਂਗੇ। ਸੋ ਏਦਾਂ ਦੀਆਂ ਗੱਲਾਂ ਜਿਹੜੀਆਂ ਕਿ ਸਾਨੂੰ ਇੱਕ ਧਰਮ ਦੂਸਰੇ ਧਰਮ ਨੂੰ ਜੇ ਖਤਮ ਕਰਦਾ, ਤਲਵਾਰਾਂ ਚੱਕਦਾ ਕਿ ਮੇਰਾ ਧਰਮ ਬਿਹਤਰ ਆ, ਉਸਦਾ ਧਰਮ, ਤੁਹਾਡਾ ਧਰਮ ਇਸ ਤਰ੍ਹਾਂ ਦਾ, ਇੱਕ ਸਿੱਖ ਧਰਮ ਹੀ ਇਸ ਤਰ੍ਹਾਂ ਦਾ ਹੋਇਆ ਜਿਸ ਨੇ ਜਨੇਊ ਬਚਾਏ, ਜਿਸ ਨੇ ਔਰਤ ਬਚਾਈ, ਔਰ ਜਿਸ ਨੇ ਇਨਸਾਨੀਅਤ ਬਚਾਈ, ਜਿਸ ਨੇ ਇਹ ਕਿਹਾ ਕਿ ਇਨਸਾਨ, ਹਰ ਇਨਸਾਨ ਨੂੰ, ਉਹ ਕਿਸੇ ਵੀ ਰੰਗ, ਨਸਲ, ਕੌਮ, ਧਰਮ ਦਾ, ਉਹਨੂੰ ਜੀਣ ਦਾ ਹੱਕ ਆ, ਜੀਓ ਔਰ ਜੀਣੇ ਦੋ। ਤੁਸੀਂ ਜੋ ਵੀ ਹੈਗੇ ਆ ਰੱਬ ਦੇ ਨਾਲ ਜੁੜੋ, ਉਹਨੂੰ ਮੰਨੋ, ਇਹ ਤੁਹਾਡਾ ਆਪਣਾ ਪਰਸਨਲ ਮੈਟਰ ਆ। ਪਰ ਜੇ ਤੁਸੀਂ ਇੱਕ ਇਨਸਾਨ ਹੋ ਕੇ ਅਮੀਰ ਹੈਗੇ ਆ, ਤੁਸੀਂ ਕਿਸੇ ਚੰਗੀ ਆਪਣੀ ਜਾਤ ਦੇ ਵਿੱਚ ਪੈਦਾ ਹੋ ਕੇ ਦੂਸਰਿਆਂ ਦੇ ਉੱਤੇ ਹੁਕਮਰਾਨੀ ਕਰੋ, ਦੂਸਰਿਆਂ ਨੂੰ ਤੁਸੀਂ ਡਾਊਨ ਕਰੋ ਕਿ ਇਹ ਛੋਟੀ ਜਾਤ ਦਾ, ਇਹ ਗਰੀਬ ਆ, ਇਹਨੂੰ ਪਤਾ ਨਹੀਂ, ਇਹਦੇ ਕੋਲ ਨੌਲੇਜ ਘੱਟ ਆ, ਜਾਂ ਇਹ ਇੱਦਾਂ ਕਰੇ, ਉਹ ਕਰੇ, ਉਹ ਗੱਲਾਂ ਤੋਂ, ਉਹ ਬੰਧਨਾਂ ਤੋਂ, ਉਹ ਚੀਜ਼ਾਂ ਤੋਂ ਸਾਨੂੰ ਮੁਕਤ ਕਰਵਾ ਕੇ ਸਾਡੇ ਅੰਦਰ ਜੋਸ਼ ਪੈਦਾ ਕੀਤਾ, ਸਾਡੇ ਅੰਦਰ ਉਹ ਜਜ਼ਬਾ ਪੈਦਾ ਕੀਤਾ ਕਿ ਨਹੀਂ, ਤੁਹਾਨੂੰ ਵੀ ਉਨਾ ਹੀ ਹੱਕ ਆ ਜੀਣ ਦਾ ਜਿੰਨਾ ਦੂਸਰੇ ਨੂੰ ਆ। ਸੋ ਮੈਡਮ, ਅਸੀਂ ਕਿੰਨਾ ਕੁ ਸਿੱਖ ਧਰਮ ਦੇ ਉਹਨਾਂ ਦਾ ਅਸੀਂ ਨਮਸਕਾਰ ਕਰ ਸਕਦੇ ਹਾਂ, ਕਿੰਨਾ ਕੁ ਅਸੀਂ ਉਹਨਾਂ ਦਾ ਧੰਨਵਾਦ ਕਰ ਸਕਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਿੱਟੀ ਚ ਪੈਰ ਨੂੰ, ਡੇਗਿਆਂ ਨੂੰ ਚੱਕ ਕੇ ਸਾਨੂੰ ਤਖ਼ਤ ਬਖਸ਼ ਦਿੱਤੇ, ਸਾਨੂੰ ਉੱਥੇ ਬਿਠਾ ਦਿੱਤਾ ਤੇ ਸਾਨੂੰ ਕਿਹਾ ਕਿ ਇਹ ਹੁਣ ਸਾਰਾ ਦੇਸ਼ ਹਿੰਦੁਸਤਾਨ ਤੁਹਾਡੇ ਹਵਾਲੇ ਕਰਦੇ ਆ, ਕੁਰਬਾਨੀਆਂ ਦੇ ਕੇ, ਸ਼ਹੀਦੀਆਂ ਦੇ ਕੇ, ਉਹ ਥਾਂ ਜਿਹੜੀ ਲਾਲ ਥਾਂ ਖੂਨ ਦੇ ਨਾਲ ਰੰਗੀ ਗਈ, ਉਹ ਜਗ੍ਹਾ ਨੂੰ ਭੁੱਲ ਭੁਲਾ ਕੇ ਸਮੇਂ ਨੇ ਲਿਪ ਵੀ ਦਿੱਤਾ, ਤੇ ਫਿਰ ਵੀ ਉਹਨਾਂ ਨੇ ਸਾਰੀ ਬਾਗ ਡੋਰ ਹਿੰਦੁਸਤਾਨ ਦੀ ਉਹਨਾਂ ਦੇ ਹੱਥ ਕਰ ਦਿੱਤੀ ਕਿ ਹੁਣ ਸਾਡੀਆਂ ਸ਼ਹੀਦੀਆਂ ਅਸੀਂ ਦੇ ਦਿੱਤੇ, ਸਾਡੇ ਸਿਰ ਖਤਮ ਹੋ ਗਏ ਆ, ਤੇ ਤੁਸੀਂ ਹਿੰਦੁਸਤਾਨ ਹੁਣ ਪੂਰਾ ਨੰਬਰ 9 ਆ, ਇਹ ਹਿੰਦੁਸਤਾਨ ਤੁਹਾਡੇ ਹਵਾਲੇ ਕਰਦੇ ਆ। ਸੋ ਅਸੀਂ ਕਿੱਥੇ ਦੇਣ ਦੇ ਸਕਦੇ ਹਾਂ ਜਿਨ੍ਹਾਂ ਨੇ ਇੰਨੀਆਂ ਸ਼ਹੀਦੀਆਂ ਕੁਰਬਾਨੀਆਂ ਦੇ ਕੇ ਸਾਨੂੰ ਫਿਰ ਵੀ ਇਹੀ ਕਿਹਾ ਕਿ ਆਪਣੇ ਧਰਮ ਦੇ ਤੁਸੀਂ ਪੱਕੇ ਰਹੋ, ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਆ ਉਸ ਧਰਮ ਦੇ ਪੱਕੇ ਰਹੋ, ਔਰ ਨਾਲ ਨਾਲ ਦੂਸਰੇ ਧਰਮ ਦੀ ਵੀ ਇੱਜ਼ਤ ਕਰੋ। ਸਿੱਖ ਧਰਮ ਹੀ ਹੈ ਜੋ ਸਾਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਸਕਦਾ ਤੇ ਇਸ ਤਰ੍ਹਾਂ ਦਾ ਸਾਨੂੰ ਸਿੱਖ ਬਣਾ ਸਕਦਾ। ਜੇ ਅਸੀਂ ਆਪਣੇ ਧਰਮ ਨੂੰ, ਹਿੰਦੂ ਧਰਮ ਨੂੰ ਮੰਨਣ ਦੇ ਵਿੱਚ ਪੂਰੇ ਕਾਮਯਾਬ ਹੈਗੇ ਆ, ਮੰਨਣ ਮਤਲਬ ਕਿ ਅੰਧ ਵਿਸ਼ਵਾਸ ਚ ਮੰਨਣ ਵਾਲੇ ਨਹੀਂ ਹੈਗੇ, ਇੱਕ ਅਸੀਂ ਉਹ ਨਹੀਂ ਹੈਗੇ ਕਿ ਵੀ ਮੇਰੇ ਧਰਮ ਤੋਂ ਇਲਾਵਾ ਕੋਈ ਦੂਸਰਾ ਧਰਮ ਚੰਗਾ ਨਹੀਂ, ਨਹੀਂ, ਧਰਮ ਨੂੰ ਮੰਨਣਾ, ਆਪਣੇ ਧਰਮ ਦੇ ਲਈ ਸ਼ਰਧਾ ਰੱਖਣੀ, ਨਾਲ ਨਾਲ ਦੂਸਰੇ ਦੀ ਰਿਸਪੈਕਟ ਕਰਨੀ, ਤੁਸੀਂ ਫਿਰ ਸਹੀ ਸਿੱਖ ਹੈਗੇ ਆ। ਸਿੱਖ ਜਿਹੜੀ ਕਿ ਤੁਸੀਂ ਗੱਲ ਸਿੱਖ ਲਈ ਆ, ਗੁਰੂ ਦੀ ਗੱਲ ਸਿੱਖ ਲਈ ਆ, ਦਿਲ ਦੀ ਗੱਲ ਸਿੱਖ ਲਈ ਆ, ਇਨਸਾਨ ਦੀ ਗੱਲ ਸਿੱਖ ਲਈ ਆ, ਇਨਸਾਨ ਦੇ ਜਜ਼ਬਾਤਾਂ ਦੀ ਗੱਲ ਸਿੱਖ ਲਈ ਆ, ਤੇ ਫਿਰ ਅਸੀਂ ਸਭ, ਚਾਹੇ ਤੁਸੀਂ ਕੋਈ ਵੀ ਆ, ਪਰ ਅਸੀਂ ਫਿਰ ਸਿੱਖ ਹੈਗੇ ਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਕੋਸ਼ਿਸ਼ ਕੀਤੀ ਥੋੜੀ ਜਿਹੀ ਸਾਂਝ ਪਾਉਣ ਦੀ, ਗੱਲਾਂ ਬਾਤਾਂ ਦੀ। ਅੱਜ ਦਾ ਸਮਾਂ ਜਿਹੜਾ ਨਾਜ਼ੁਕ ਦੌਰ ਵਿੱਚ ਗੁਜ਼ਰ ਰਿਹਾ ਹੈਗਾ ਆ, ਅਰਦਾਸਾਂ ਪ੍ਰਾਰਥਨਾਵਾਂ ਸਾਡੀਆਂ ਜੁੜੀਆਂ ਰਹਿਣਗੀਆਂ, ਅਸੀਂ ਕਰਦੇ ਰਵਾਂਗੇ ਆਪਣੇ ਕੌਮ ਤੇ ਪੰਜਾਬ ਦੇ ਲਈ, ਪੰਜਾਬੀ ਭਾਈਚਾਰੇ ਦੇ ਲਈ। ਬਹੁਤ ਸਾਰਾ ਸਾਨੂੰ ਇਸ ਵੇਲੇ ਆਲ ਦੁਆਲ ਦੇਖ ਕੇ ਇਸ ਸਮੇਂ ਦੇ ਵਿੱਚੋਂ ਵਿਚਰਨਾ ਪਵੇਗਾ, ਕਿਉਂਕਿ ਵਿਰੋਧੀ ਧਿਰ ਵੀ ਇਹਦੇ ਚ ਆ ਰਹੇ ਨੇ, ਔਰ ਬਹੁਤ ਸਾਰੇ। ਹਾਂ, ਇੱਕ ਦੋਸਤੋ ਜਿਹੜੀ ਮੈਂ ਗੱਲ ਜਾਂਦੀ ਜਾਂਦੀ ਸਾਂਝੀ ਕਰਦੀ ਜਾਵਾਂ, ਉਹ ਹੁਣੇ ਮੈਨੂੰ ਯਾਦ ਆਈ ਆ ਕਿ ਸਾਡੇ ਸ਼ਾਇਰ ਜਿਨ੍ਹਾਂ ਨੇ 80 ਤੋਂ ਬਾਅਦ ਬਹੁਤ ਕੁਛ ਲਿਖਿਆ, 80 ਦੇ ਵਿੱਚ ਉਹਨਾਂ ਨੇ ਘਰ ਪਰਤਣ ਦੀ ਵੀ ਗੱਲ ਕੀਤੀ ਸੀ। 80 ਦੇ ਵਿਚ ਉਹਨਾਂ ਨੇ ਉਹਨਾਂ ਪਰਦੇਸੀਆਂ ਨੂੰ ਵਾਪਸ ਘਰ ਪਰਤਣ ਲਈ ਕਿਹਾ ਸੀਗਾ ਤੇ ਉਹਨਾਂ ਨੇ ਬਹੁਤ ਸੋਹਣੀ ਕਲਮ ਚੱਕੀ ਤੇ ਇੱਕ ਸਾਡੇ ਦਿਲਾਂ ਨੂੰ ਰਵਾ ਕੇ ਰੱਖ ਦਿੱਤਾ। ਲਿਖਤਾਂ ਉਹਨਾਂ ਦੀਆਂ ਹਮੇਸ਼ਾ ਦੀ ਤਰ੍ਹਾਂ ਹੁਣ ਵੀ ਸੋਹਣੀਆਂ ਅਸੀਂ ਪੜ੍ਹਦੇ ਹਾਂ ਰੂਹ ਤੱਕ ਜਾਂਦੀਆਂ। ਲੇਕਿਨ ਅਫਸੋਸ ਕਿ ਜਦੋਂ ਇਸ ਤਰ੍ਹਾਂ ਦਾ ਨਾਮਵਰ ਸ਼ਾਇਰ ਸਮੇਂ ਦੇ ਮੁਤਾਬਕ ਤੁਹਾਡੇ ਨਾਲ ਨਹੀਂ ਖੜਦਾ ਤੇ ਚੁੱਪ ਚਾਪ ਕਰਕੇ ਆਪਣਾ ਪੁਰਸਕਾਰ ਵਾਪਸ ਕਰ ਆਉਂਦਾ, ਇਹਦੇ ਨਾਲ ਕੀ ਹੋ ਸਕਦਾ? ਪੁਰਸਕਾਰ ਨੂੰ ਵਾਪਸ ਕਰਨ ਦਾ ਮੁੱਦਾ ਨਹੀਂ ਹੈ, ਪੁਰਸਕਾਰ ਦਿੱਤੇ ਗਏ ਆ ਕਿਉਂਕਿ ਤੁਸੀਂ ਉਸ ਤੇ ਯੋਗ ਸੀ, ਤੁਹਾਡੀ ਆਪਣੀ ਯੋਗਤਾ ਜਿਹੜੀ ਸੀਗੀ ਉਹ ਪੁਰਸਕਾਰ ਦੇ ਕਾਬਲ ਸੀ। ਇਹ ਤੁਹਾਡਾ ਆਪਣਾ ਨਿੱਜੀ ਮਾਮਲਾ, ਤੁਸੀਂ ਤੁਹਾਨੂੰ ਕਿੱਦਾਂ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਕਿਸ ਗੌਰਮੈਂਟ ਨੇ ਕਿਸ ਗੱਲ ਤੋਂ ਤੁਹਾਨੂੰ ਦਿੱਤਾ, ਇਹ ਤੁਹਾਡੀ ਆਪਣੀ ਚੀਜ਼ ਆ। ਇਹਨੂੰ ਵਾਪਸ ਕਰਨ ਦੀ ਬਜਾਏ ਵਧੀਆ ਕਿ ਆਪਣੇ ਨਿੱਘੇ ਘਰਾਂ ਚੋਂ ਨਿਕਲੋ, ਬਾਹਰ ਨਿਕਲੋ, ਉਹਨਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਨਾਰਾ ਲਾਵੋ ਤੇ ਆਪਣਾ ਦੱਸੋ ਕਿ ਅਸੀਂ ਚਾਹੇ ਮੈਂ ਰਾਈਟਰ ਆ ਚਾਹੇ ਮੈਂ ਕੋਈ ਵੀ ਆ, ਮੈਂ ਨਾਲ ਖੜਾ ਆ। ਸੋ ਪੰਜਾਬ ਦਾ ਜਿਹੜਾ ਵੀ ਇੱਕ ਨੌਜਵਾਨ ਵਰਗ ਆ ਜਿਹੜਾ ਸੰਗੀਤ ਨੂੰ ਪਸੰਦ ਕਰਦਾ, ਸਰਤਾਜ ਜੀ ਹੋਣੀ ਆ, ਹੋਰ ਬਹੁਤ ਸਾਰੇ ਸਾਡੇ ਐਮ ਏ ਵਿਰਕ ਜੀ ਹੋਣੀ ਆ, ਬਹੁਤ ਸਾਰੇ ਹੋਰ ਵਧੀਆ ਸਾਡੇ ਜਿਹੜੇ ਸਿੰਗਰ ਹੈਗੇ ਆ, ਜੋਸ਼ ਭਰੇ ਗਾਣੇ ਲੈ ਕੇ ਇਨਸਾਨ ਕਿਸਾਨ ਦੇ ਨਾਲ ਇਨਸਾਨ ਦੇ ਨਾਲ ਉਹ ਖੜੇ ਆ, ਉਹਨਾਂ ਦੇ ਅੰਦਰ ਜੋਸ਼ ਪੈਦਾ ਕਰ ਰਹੇ ਨੇ, ਬਹੁਤ ਵਧੀਆ ਰਾਈਟਰ ਵੀ ਆ ਰਹੇ ਨੇ, ਆਪਣੀਆਂ ਲਿਖਤਾਂ ਉਹਨਾਂ ਤੱਕ ਸੁਨੇਹੇ ਪਹੁੰਚਾ ਰਹੇ ਆ। ਪਰ ਸਾਡੀ ਗੱਲ ਤੇ ਸਾਡੀ ਨਜ਼ਰ ਇਸ ਤਰ੍ਹਾਂ ਦੇ ਨਾਮਵਰ ਸ਼ਾਇਰਾਂ ਦੇ ਉੱਤੇ ਜਿਨ੍ਹਾਂ ਨੂੰ ਮਾਂ ਬੋਲੀ ਦੇ ਸਪੂਤ ਕਿਹਾ ਜਾਂਦਾ ਹੈ। ਸਬੂਤ ਅਸੀਂ ਸਾਰੇ ਹੀ ਹਾਂ, ਅਸੀਂ ਸੇਵਾ ਕਰ ਰਹੇ ਹਾਂ ਆਪਣੀ ਮਾਂ ਬੋਲੀ ਦੀ, ਕੋਈ ਸਪੈਸ਼ਲ ਨਹੀਂ ਕਰ ਰਹੇ। ਹਾਂ ਸਪੈਸ਼ਲ ਇਹਨਾਂ ਕੋਲ ਕਲਮ ਸਪੈਸ਼ਲ ਆ, ਇਹਨਾਂ ਕੋਲ ਸ਼ਬਦ ਸਪੈਸ਼ਲ ਆ, ਲੇਕਿਨ ਅਸੀਂ ਸਭ ਆਪਣੇ ਆਪ ਦੇ ਵਿੱਚ ਸਪੈਸ਼ਲ ਹਾਂ, ਅਸੀਂ ਆਪਣੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਅਸੀਂ ਵੀ ਧੀਆਂ ਪੁੱਤੇ ਹਾਂ। ਸੋ ਜੇ ਇਹ ਮਾਂ ਬੋਲੀ ਦੇ ਸਬੂਤ ਹੈ ਤੇ ਫਿਰ ਅੱਜ ਉਹਨਾਂ ਨੂੰ ਉਸ ਮੈਦਾਨ ਦੇ ਵਿੱਚ ਹੋਣਾ ਚਾਹੀਦਾ ਸੀ ਜਿੱਥੇ ਠੰਡ ਦੇ ਵਿੱਚ ਸਾਡੇ ਬਜ਼ੁਰਗ ਤੇ ਛੋਟੇ ਬੱਚੇ ਬੱਚੀਆਂ ਬੈਠੇ ਨੇ, ਨਾ ਕਿ ਪੁਰਸਕਾਰ ਵਾਪਸ ਕਰਨ ਦੇ ਨਾਲ ਉਹਨਾਂ ਦੀ ਹਮਦਰਦੀ ਇਹ ਅਸੀਂ ਸਮਝ ਸਕਦੇ ਹਾਂ। ਸੋ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਅਸੀਂ ਕਈ ਵਾਰ ਸੁਣ ਕੇ ਭਾਵੁਕ ਵੀ ਹੋ ਜਾਂਦੇ ਹਾਂ, ਅਸੀਂ ਰੋਹ ਦੇ ਵਿੱਚ ਵੀ ਆ ਜਾਂਦੇ ਹਾਂ। ਗੱਲ ਇੱਥੇ ਹੀ ਆ ਕਿ ਸਾਨੂੰ ਆਪਣੇ ਜਜ਼ਬਾਤਾਂ ਦੇ ਉੱਤੇ ਕੰਟਰੋਲ ਕਰਨਾ ਪਵੇਗਾ, ਜਿਹੜਾ ਸਾਡਾ ਮਿਸ਼ਨ ਆ ਉਸ ਮਿਸ਼ਨ ਦੇ ਉੱਤੇ ਸਾਨੂੰ ਚੱਲ ਕੇ ਫਤਿਹ ਕਰਨਾ ਪਵੇਗਾ। ਗੱਲ ਉੱਥੇ ਆਉਂਦੀ ਆ ਕਿ ਸਰਕਾਰ ਹੁਣ ਕਿਸ ਤਰ੍ਹਾਂ ਦਾ ਪਾਸਾ ਵੱਟਦੀ ਆ ਸਾਡੇ ਕਿਸਾਨਾਂ ਦੇ ਹੱਕਾਂ ਦੇ ਵਿੱਚ, ਜਾਂ ਕਿ ਫਿਰ ਉਹ ਆਪਣੀ ਅੜੀ ਤੇ ਅੜੀ ਆ। ਜੇ ਆਪਣੀ ਅੜੀ ਤੇ ਅੜੀ ਰਹੀ ਤੇ ਇਹ ਕਿਸੇ ਵੀ ਪਾਸੇ ਨੂੰ ਟਰਨ ਲੈ ਸਕਦਾ, ਰੱਬ ਨਾ ਕਰੇ ਕਿ ਉਸ ਪਾਸੇ ਟਰਨ ਲਵੇ ਕਿ ਸਾਨੂੰ ਦੁਬਾਰਾ ਫਿਰ ਦੁਖਾਂਤ ਸਾਡੇ ਮੋਹਰੇ ਆ ਜਾਵੇ। ਹੁਣ ਤੱਕ ਹੱਥ ਬੰਨੇ ਜਾ ਰਹੇ ਨੇ, ਹੱਥ ਜੋੜੇ ਜਾ ਰਹੇ ਨੇ ਕਿਸਾਨਾਂ ਵੱਲੋਂ, ਪੰਜਾਬੀਆਂ ਵੱਲੋਂ ਕਿ ਸਾਡੀਆਂ ਮੰਗਾਂ ਮੰਨ ਲਓ, ਨਮਸਕਾਰ ਕੀਤੇ ਜਾ ਰਹੇ ਨੇ, ਝੁਕ ਝੁਕ ਕੇ ਉਹਨਾਂ ਲਈ ਸਤਿ ਸ੍ਰੀ ਅਕਾਲ ਦੁਆਵਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ। ਤੇ ਜੇ ਉਹ ਇਸੇ ਤਰ੍ਹਾਂ ਹਾਲਾਤ ਵਿਗੜੇ ਰਹੇ ਤੇ ਡਰ ਲੱਗਦਾ ਕਿਤੇ ਹੱਥਾਂ ਜਿਹੜੇ ਹੱਥ ਜੁੜ ਰਹੇ ਨੇ ਇਹ ਕਿਤੇ ਖੁੱਲ ਨਾ ਜਾਣ। ਸੋ ਸਮੇਂ ਤੋਂ ਡਰਦੇ ਹੋਏ, ਉਸ ਰੱਬ ਤੋਂ ਡਰਦੇ ਹੋਏ, ਉਸਦੀ ਰਜ਼ਾ ਵਿੱਚ ਰਹਿੰਦੇ ਹੋਏ, ਉਸਨੂੰ ਹਾਜ਼ਰ ਨਾਜ਼ਰ ਮੰਨਦੇ ਹੋਏ ਅੱਜ ਦੇ ਪੰਜਾਬ ਤੇ ਪੰਜਾਬੀ ਅਤੇ ਕਿਸਾਨ ਦੇ ਲਈ ਇਹੀ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ ਕਿ ਜੋ ਵੀ ਫੈਸਲੇ ਹੋਣ ਸਾਡੇ ਪੰਜਾਬ ਦੇ ਹੱਕ ਦੇ ਲਈ ਹੋਣ, ਸਾਡਾ ਕਿਸਾਨ ਸਾਡਾ ਪਰਿਵਾਰ ਜਿਹੜਾ ਘਰਾਂ ਚੋਂ ਬਾਹਰ ਬੈਠੇ ਆ ਉਹ ਸੁੱਖ ਸਵੇਲੀ ਆਪਣੇ ਘਰਾਂ ਨੂੰ ਪਰਤਣ, ਕਿਸੇ ਨੂੰ ਕੋਈ ਨੁਕਸਾਨ ਪਹੁੰਚਾਏ ਬਗੈਰ ਆਪਣੇ ਘਰਾਂ ਨੂੰ ਪਰਤਣ, ਘਰ ਪਰਿਵਾਰਾਂ ਚ ਪਰਤਣ, ਤਾਂ ਕਿ ਇਹ ਜਿਹੜੇ ਸ਼ਹੀਦੀਆਂ ਦੇ ਬਾਕੀ ਦੇ ਦਿਨ ਰਹਿ ਗਏ ਆ ਅਸੀਂ ਆਪਣੇ ਧਾਰਮਿਕ ਸਥਾਨਾਂ ਤੇ ਜਾ ਕੇ ਉੱਥੇ ਹਾਜ਼ਰੀਆਂ ਭਰ ਕੇ ਮਨਾ ਸਕੀਏ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਉਮੀਦ ਹੈ ਕਿ ਤੁਸੀਂ ਇਸ ਦੇ ਨਾਲ ਜੁੜੇ ਰਹੇ ਹੋਵੋਗੇ, ਸਾਥ ਦਿੱਤਾ ਹੋਵੇਗਾ ਇਸ ਗੱਲ ਦਾ, ਜ਼ਰੂਰ ਸਾਥ ਦਿੱਤਾ ਹੋਵੇਗਾ ਇਸ ਗੱਲ ਦਾ ਮੈਂ ਪੂਰੇ ਯਕੀਨ ਦੇ ਨਾਲ ਕਹਿੰਦੀ ਹੈਗੀ ਹਾਂ, ਕਿਉਂਕਿ ਸੋਹਣੇ ਸੋਹਣੇ ਪ੍ਰੋਗਰਾਮ ਤੁਹਾਡੇ ਲਈ ਹੀ ਤਾਂ ਉਹ ਲਿਖ ਕੇ ਜਾਂਦੇ ਆ। ਜਿੰਨੇ ਵੀ ਹਰਮਨ ਰੇਡੀਓ ਤੋਂ ਪ੍ਰੋਗਰਾਮ ਆ ਰਹੇ ਨੇ ਸਾਡੇ ਬਹੁਤ ਵਧੀਆ ਵਧੀਆ ਪ੍ਰਜੈਂਟਰ ਆਪਣਾ ਟਾਈਮ ਕੱਢ ਕੇ ਤੁਹਾਡੇ ਲਈ ਸਮੇਂ ਦੇ ਹਾਲਾਤਾਂ ਮੁਤਾਬਕ ਢੁਕਵੇਂ ਸਮੇਂ ਦੇ ਮੁਤਾਬਕ ਪ੍ਰੋਗਰਾਮ ਉਲੀਕ ਕੇ ਲੈ ਕੇ ਆਉਂਦੇ ਆ। ਸੁਣਦੇ ਖੂਬਸੂਰਤ ਗੀਤ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਸਾਡੇ ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ।
ਅੱਜ ਦਾ ਪ੍ਰੋਗਰਾਮ ਰਲ ਮਿਲ ਕੇ ਆਪਾਂ ਬੈਠੇ ਸਾਂਝਾਂ ਪਾਈਆਂ, ਗੱਲਾਂ ਬਾਤਾਂ ਕੀਤੀਆਂ, ਦੁੱਖ ਸੁੱਖ ਫਰੋਲੇ ਸਮੇਂ ਦੇ ਹਾਲਾਤਾਂ ਦੀ ਗੱਲ ਕੀਤੀ। ਆਉਣ ਵਾਲੇ ਹਾਲਾਤਾਂ ਦੀ ਵੀ ਗੱਲ ਕੀਤੀ ਔਰ ਜਿਹੜੇ ਭਰਮ ਭੁਲੇਖੇ ਸੀ ਉਹ ਯਾਦ ਕੀਤੇ, ਇਤਿਹਾਸ ਦੇ ਕੁਝ ਪੰਨੇ ਫਰੋਲੇ, ਕੁਝ ਜਿਹੜੀਆਂ ਸ਼ੰਕਾਵਾਂ ਸੀ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਅਗਲੇ ਹਫਤੇ ਇਸੇ ਦਿਨ ਇਸੇ ਹਫਤੇ ਫਿਰ ਰਲ ਆ ਬੈਠਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਤੁਸੀਂ ਰੱਖਣਾ ਆਪਣਾ ਖਿਆਲ ਤੇ ਅਸੀਂ ਰੱਖਾਂਗੇ ਆਪਣਾ ਖਿਆਲ। ਜਿਵੇਂ ਕਹਿੰਦੇ ਹੁੰਦੇ ਆ ਕਿ ਜਿਉਂਦੇ ਰਹੇ ਤਾਂ ਫਿਰ ਮਿਲਾਂਗੇ, ਮੈਂ ਕਹਿੰਦੀ ਹਾਂ ਕਿ ਜੇ ਮਿਲਦੇ ਰਹੇ ਤਾਂ ਜਿਉਂਦੇ ਰਹਾਂਗੇ। ਪੰਜਾਬ, ਪੰਜਾਬੀਅਤ ਜ਼ਿੰਦਾਬਾਦ।
ਨਾ ਤੀਰਾ ਨਾ ਤਲਵਾਰਾ ਤੂੰ ਸਿੱਖ ਕੌਮ ਕਰੇਗਾ ਤਾਰਾ, ਤੂੰ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ। ਨਾ ਤੀਰਾ ਨਾ ਤਲਵਾਰਾ ਤੂੰ ਸਿੱਖ ਕੌਮ ਕਰੇਗਾ ਤਾਰਾ, ਤੂੰ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ।
ਪਹਿਲਾਂ ਸੰਤਾਲੀ ਵਿੱਚ ਚਣਵਾਇਆ ਤਾਂ ਆਪਣੇ ਨੇ, ਅਕਾਲ ਤਖ਼ਤ ਸਾਹਿਬ